पेटिया ਜਨਿਆਨ ਕੁਮਾਰ ਸਰਬ ਕਲਾ ਸਮਰੱਥ ਨਾਮ ਤੇ ਰੱਖੋ ਪ੍ਰਭੁ ਨਾਨਕ ਦੇ ਕਰ ਹੱਥ ਫਿਰਤ ਫਿਰਤ ਪ੍ਰਭ ਆਇਆ ਭਰਿਆ ਤੋਂ ਸ਼ਰਮਾਏ ਨਾਨਕ ਕੀ ਪ੍ਰਭ ਬੇਨਤੀ ਪ੍ਰਭੂ ਬਾਜੀ ਪਾਏ ਦੇਖੇ ਵਿੱਚ ਮਾਧੋ ਜੀ
ਤੁਮਾਰੇ ਦੇਖੇ ਮੇਰੇ ਰੋਗਾਸ ਆਸ ਲੱਗਦੀ ਗੁਰੂ ਮਹਾਰਾਜ ਨੇ ਸਭ ਤੋਂ ਉੱਤਮ ਚੀਜ਼ ਜਿਸ ਨੂੰ ਮੁੱਲ ਕਹਿੰਦੇ ਨੇ ਉਹ ਸਤਸੰਗ ਆਪ ਨੂੰ ਬਖਸ਼ ਦਿੱਤਾ। ਜਿਸ ਵਕਤ ਤੋਂ ਆਪ ਘਰ ਤੋਂ ਤੁਰਦੇ ਹੋ ਤੇ ਗੁਰੂ ਵੱਲ ਧਿਆਨ ਹੁੰਦਾ, ਉਸ ਤੋਂ ਵੀ ਪਹਿਲਾਂ ਜਦੋਂ ਆਪ ਤਿਆਰੀ ਕਰਦੇ ਹੋ ਕਿ ਕੰਮ ਸੰਕੋਚ ਲਈਏ ਤੇ ਛੇਤੀ ਛੇਤੀ ਦੀਵਾਨ ਨੂੰ ਜਾਈਏ, ਉਸ ਵੇਲੇ ਤੋਂ ਆਪ ਦੇ ਮਨ ਦੀ ਜੋ ਸੂਈ ਹੈ ਉਹ ਪਰਮੇਸ਼ਰ ਵੱਲ ਨੂੰ ਹੁੰਦੀ ਹੈ। ਜਿਸ ਤਰ੍ਹਾਂ ਦੇ ਨਾਲ ਮਿਤਨਾ ਤੀਸ ਦੀ ਨੌਰਥ ਪੋਲ ਵੱਲ ਨੂੰ ਹੋਇਆ ਕਰਦੀ, ਨੌਰਥ ਪੋਲ ਇੱਥੋਂ ਖਰਬਾਂ ਖਰਬਾਂ ਮੀਲ ਦੂਰ ਹੈ, 84 ਕਰੋੜ ਲਾਈਟ ਈਅਰ ਦੂਰ ਹੈ ਇੱਥੋਂ, ਬਹੁਤ ਗਿਣਤੀ ਬਣ ਜਾਂਦੀ ਹੈ ਜੀ। ਲੇਕਿਨ ਉਹ ਸੂਈ ਖਿੱਚ ਖਾ ਜਾਂਦੀ ਹੈ ਉਸ ਪਾਸੇ। ਇਸੇ ਤਰ੍ਹਾਂ ਦੇ ਨਾਲ ਸਾਡਾ ਜੋ ਮਨ ਹੈ ਜਦ ਪਰਮੇਸ਼ਰ ਵੱਲ ਨੂੰ ਖਿੱਚ ਖਾਂਦਾ ਹੈ, ਅਸੀਂ ਕਾਰੋਬਾਰ ਸੰਕੋਚਦੇ ਹਾਂ, ਸਲਾਹਾਂ ਕਰਦੇ ਹਾਂ, ਇਸ਼ਨਾਨ ਕਰਦੇ ਹਾਂ, ਵਸਤਰ ਪਹਿਨਦੇ ਹਾਂ, ਦੀਵਾਨ ਤੇ ਜਾਣਾ, ਸਤਸੰਗ 'ਚ ਪਹੁੰਚਣਾ, ਇਹ ਕੋਈ ਕਿਰਪਾ ਐਸੀ ਹੁੰਦੀ ਹੈ ਪਰਮੇਸ਼ਰ ਦੀ ਕਿ ਪੁੰਨ ਕਰਨ ਜਾਗ ਪੈਂਦੇ ਨੇ ਧਰਤੀ ਦੇ ਵੀ, ਇਲਾਕੇ ਦੇ ਵੀ ਤੇ ਉਹਦੇ ਵਿੱਚ ਰਹਿਣ ਵਾਲੇ ਬਹੁਤ ਸਾਰੇ ਬੰਦਿਆਂ ਦੇ, ਸਾਰਿਆਂ ਦੇ ਤਾਂ ਨਹੀਂ ਜਾਗਦੇ। ਲੇਕਿਨ ਜਿਨ੍ਹਾਂ ਦੇ ਪਿੱਛੇ ਕਰਮ ਕੀਤੇ ਹੁੰਦੇ ਨੇ ਉਹ ਫਲ ਦੇਣ ਨੂੰ ਤਿਆਰ ਹੋ ਜਾਂਦੇ ਹੈ, ਉਹ ਸਤਸੰਗ ਹੈ ਕਲਯੁਗ ਦੇ ਅੰਦਰ। ਕਿਉਂਕਿ ਇਹ ਜਿਹੜਾ ਪੁੰਨ ਹੈ ਇਹਦਾ ਨਾਸ਼ ਨਹੀਂ ਕਦੇ ਵੀ ਹੁੰਦਾ। ਬਾਕੀ ਪੁੰਨ ਜਿਹੜੇ ਹੈਗੇ, ਤੀਰਥ ਵਰਤਾ ਦਾਨ ਕਰ ਮਨ ਮੈਂ ਤਰਾ ਗੁਮਾਨ, ਨਾਨਕ ਨੇਫਲ ਜਾਤ ਤੇ ਜਿਉਂ ਕੋ ਚਲੇ ਇਸ਼ਨਾਨ, ਇਹ ਨੇਫਲ ਚਲੇ ਜਾਇਆ ਕਰਦੇ ਨੇ ਜੇ ਮਾਨ ਹੋ ਜਾਵੇ। ਲੇਕਿਨ ਜਿਹੜਾ ਕਲਯੁਗ ਦੇ ਵਿੱਚ ਹਰੀ ਦਾ ਜਸ ਕਰਨਾ ਹੈ, ਕਲ ਮੈਂ ਉਹ ਪੁੰਨ ਗੁਣ ਗੋਬਿੰਦ ਗਾਏ, ਇਹ ਜਿਹੜੀ ਚੀਜ਼ ਆਪ ਨੂੰ ਪ੍ਰਾਪਤ ਹੋਈ ਹੈ ਪੁੰਨ ਕਰਮਾਂ ਦੇ ਸਦਕੇ, ਜਿੰਨੇ ਕਰਮ ਕੋਈ ਆਉਂਦਾ ਹੈ ਚੱਲ ਕੇ ਉਨੇ ਜੱਗਾਂ ਦਾ ਫਲ ਪ੍ਰਾਪਤ ਹੁੰਦਾ ਹੈ, ਜੋ ਕੋਈ ਸਵਾਰੀ ਦੇ ਕੇ ਲਿਆਉਂਦਾ ਹੈ ਉਹਦੇ ਕਰੋੜਾਂ ਪਾਪ ਵਿਘਨ ਨਾਸ਼ ਹੋ ਜਾਂਦੇ ਨੇ ਤੇ ਚੰਗੇ ਦਿਨ ਉਹਦੇ ਫਿਰਨੇ ਸ਼ੁਰੂ ਹੋ ਜਾਂਦੇ। ਕਿਉਂਕਿ ਪੁੰਨ ਬੇਅੰਤ ਸੰਗਤਾਂ ਤੋਂ ਬਣਾ ਲੂਗਾ ਜਿਹੜਾ ਲੈ ਕੇ ਆਉਂਦਾ। ਇੱਥੇ ਕਿੰਨਾ ਪੁੰਨ ਮਿਲਦਾ ਹੈ, ਇੱਥੇ ਕਿਹੜਾ ਘਟਦਾ ਹੈ, ਜੇ ਮਨ ਚਿੱਤ ਲਾ ਕੇ ਸਤਸੰਗ ਕੀਤਾ ਜਾਵੇ ਤੇ ਗੁਰੂ ਦੀ ਬਾਣੀ ਨੂੰ ਪਹਿਲਾਂ ਸੁਣਿਆ ਜਾਵੇ, ਫਿਰ ਮੰਨਿਆ ਜਾਵੇ, ਫਿਰ ਇਰਾਦਾ ਕਰੇ ਕਿ ਮੈਂ ਵੀ ਇਸ ਤਰ੍ਹਾਂ ਹੀ ਜੀਵਨ ਬਣਾ ਲੈਣਾ। ਮਹਾਰਾਜ ਕਹਿੰਦੇ ਉਹ ਪੁੰਨ ਇੰਨਾ ਵੱਧਦਾ ਕਿ ਗਿਣਤੀ ਮਿਣਤੀ ਤੋਂ ਬਾਹਰ ਹੈ, ਕਈ ਕੋਟਕ ਜਗ ਫਲਾ ਸੁਣਗਾਵਣ ਹਾਰੇ ਰਾਮ, ਕਈ ਕਰੋੜ ਜਗ੍ਹਾ ਰਹੋ। ਇਹ ਕੋਈ ਸਾਨੂੰ ਤਸੱਲੀ ਨਹੀਂ ਦੇ ਰਹੇ ਗੁਰੂ ਮਹਾਰਾਜ, ਇਹ ਤਾਂ ਜਿਵੇਂ ਕਚਹਿਰੀ ਦੇ ਵਿੱਚ ਜੱਜ ਬੈਠ ਕੇ ਸੁਣਾਉਂਦਾ ਹੈ ਆਪਣੀ ਫਾਈਂਡਿੰਗ, ਇਸੇ ਤਰ੍ਹਾਂ ਨਾਲ ਇਹ ਰੂਹਾਨੀ ਜੋ ਬਰਕਤਾਂ ਨੇ ਤੇ ਸਾਡੇ ਉੱਤੇ ਰਹਿਮਤਾਂ ਨੇ ਉਹ ਗੁਰੂ ਮਹਾਰਾਜ ਦੇ ਰਾਹੀਂ ਪ੍ਰਗਟ ਹੋ ਕੇ ਸਾਡੇ ਤਾਈਂ ਪਹੁੰਚੀਆਂ। ਪਰ ਉਹ ਇਹ ਕਹਿੰਦੇ ਨੇ ਕਿ ਸੇਵਕ ਸਿੱਖ ਪੂਜਣ ਸਭ ਆਵੇ, ਸਭ ਗਾਵੇ ਹਰ ਹਰ ਉੱਤਮ ਬਾਣੀ, ਗਾਵਿਆ ਸੁਣਿਆ ਹਰ ਥਾਂ ਤਿਨਕਾ ਥਾਂ ਪਾਵਾ, ਜਿਹਨ ਸਤਿਗੁਰ ਕੀ ਆਗਿਆ ਸਤ ਸਤ ਕਰਮ, ਇੰਨਾ ਹੀ ਕੰਮ ਹੈ। ਐਡੇ ਬੜੇ ਪੁੰਨ ਦੇ ਵਿੱਚ ਤੁਸੀਂ ਸ਼ਾਮਲ ਹੋਇਓ, ਆਗਿਆ ਨੂੰ ਸਤ ਕਰਕੇ ਮੰਨ ਲਓ, ਜੀਵਨ ਨੂੰ ਸਹਿਤ ਦੋ, ਗੁਰੂ ਦੀ ਸਿੱਖੀ ਧਾਰਨ ਕਰੋ, ਇਹਦੇ ਨਾਲ ਨਸ਼ਿਆਂ ਤੋਂ ਛੁਟਕਾਰਾ ਹੋ ਜਾਏਗਾ, ਮਾੜੇ ਕੰਮਾਂ ਤੋਂ ਛੁਟਕਾਰਾ ਹੋ ਜਾਏਗਾ, ਘਰ ਦੇ ਵਿਘਨ ਹਟ ਜਾਣਗੇ, ਕਲੇਸ਼ ਪਏ ਹੋਏ ਹਟ ਜਾਣਗੇ। ਕਿਉਂਕਿ ਕਲੇਸ਼ਾਂ ਦਾ ਜੋ ਇੱਕੋ ਇੱਕ ਇਲਾਜ ਦੱਸਿਆ ਹੈ ਗੁਰੂ ਮਹਾਰਾਜ ਨੇ, ਉਹ ਹੈ ਪਰਮੇਸ਼ਰ ਦਾ ਸਿਮਰਨ, ਦੁੱਖਾਂ ਦਾ ਇਲਾਜ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗ ਆ, ਮਨ ਵੀ ਅਰੋਗ ਤੇ ਤਨ ਵੀ ਅਰੋਗ। ਜਦੋਂ ਮਨ ਅਰੋਗ ਹੋ ਗਿਆ, ਮਨ ਨੂੰ ਪ੍ਰਕਾਸ਼ ਹੋ ਜਾਂਦਾ ਮਨ ਦੇ ਅੰਦਰ, ਤੇ ਉਹ ਗਲਤ ਕੰਮ ਨਹੀਂ ਕਦੇ ਵੀ ਕਰਦਾ, ਰਿਜ਼ਕ ਵੀ ਵੱਧ ਜਾਂਦਾ, ਬਿਮਾਰੀਆਂ ਹਟ ਜਾਂਦੀਆਂ ਘਰ ਚੋਂ, ਤੰਗੀਆਂ ਤੁਰਸ਼ੀਆਂ ਹਟ ਜਾਂਦੀਆਂ ਨੇ, ਦਲਿੱਦਰ ਦੌੜਨਾ ਸ਼ੁਰੂ ਹੋ ਜਾਂਦਾ। ਸੋ ਸਾਰਿਆਂ ਦਾ ਇਲਾਜ ਮਹਾਰਾਜ ਕਹਿੰਦੇ ਆਦਮੀ ਦੇ ਮਨ ਨੂੰ ਕਲੇਸ਼ ਹਰ ਵਕਤ ਘੇਰੀ ਰੱਖਦੇ ਨੇ, ਕੋਈ ਬੰਦਾ ਨਹੀਂ ਉੱਠ ਕੇ ਦਿਖਾਵੇ ਵੀ ਮੈਨੂੰ ਨਹੀਂ ਕੋਈ ਕਲੇਸ਼ ਘੇਰਦਾ। ਮਹਾਰਾਜ ਕਹਿੰਦੇ ਇੱਕ ਦੋ ਨਹੀਂ, ਸਾਰੇ ਦੁਨੀਆਂ ਨੂੰ ਕੋਈ ਕੋਈ ਬਿਰਲਾ ਬਚਿਆ ਹੋਇਆ, ਬਾਲੀ ਰੋਵੇ ਨਾਹੇ ਬੁਖਾਰ, ਨਾਨਕ ਦੁਖੀਆ ਸਭ ਸੰਸਾਰ। ਇਹ ਦੁੱਖ ਦਾ ਕੋਈ ਇਲਾਜ ਵੀ ਹੈ। ਮਹਾਰਾਜ ਨੇ ਜਿੱਥੇ ਵੀ ਸ਼ਬਦ ਦਾ ਉਚਾਰਨ ਕਰਿਆ, ਕੋਈ ਸ਼ਬਦ ਗੁਰੂ ਗ੍ਰੰਥ ਸਾਹਿਬ ਚ ਐਸਾ ਨਹੀਂ ਆਉਂਦਾ ਜਿਹਦੇ ਵਿੱਚ ਮਹਾਰਾਜ ਨੇ ਅਗਲਾ ਰਸਤਾ ਨਾ ਦੱਸਿਆ ਹੋਵੇ। ਇੱਕ ਤੁਕ ਦੇ ਅੰਦਰ ਸਾਰਾ ਰਾਹ ਵੀ ਦੱਸ ਜਾਂਦੇ ਵੀ ਇਹ ਬਚਨ ਦਾ ਅਸੀਂ ਕਹਿਤਾ, ਹੁਣ ਰਸਤਾ ਕੀ ਹੈ ਇਹਦੇ ਬਚਨ ਦਾ। ਸੋ ਕਲੇਸ਼ ਮਨ ਨੂੰ ਤਾਂ ਘੇਰੀ ਰੱਖਦੇ ਨੇ, ਕੋਈ ਬੰਦਾ ਨਹੀਂ, ਇੱਕ ਸਿਰਫ ਬ੍ਰਹਮ ਗਿਆਨੀ ਮਹਾਂਪੁਰਸ਼ ਹੈ ਜਿਹਦੇ ਮਨ ਨੂੰ ਕਲੇਸ਼ ਨਹੀਂ ਹੋਇਆ ਕਰਦਾ, ਬਾਕੀ ਸਾਰੇ ਸੰਸਾਰ ਨੂੰ ਹੁੰਦਾ। ਕਿਉਂਕਿ ਸਭ ਤੋਂ ਵੱਡਾ ਕਲੇਸ਼ ਅਵਿਦਿਆ ਦਾ ਹੈ, ਇਗਨੋਰੈਂਸ, ਅਲਿਊਜ਼ਨ, ਭੁੱਲ, ਮਾਇਆ, ਇਹ ਤੋਂ ਕੌਣ ਬਚਿਆ ਹੋਇਆ? ਸਾਰੀ ਸ੍ਰਿਸ਼ਟੀ ਭੁੱਲ ਵਿੱਚ ਪਈ ਹੋਈ ਹੈ, ਹਉਮੈ ਵਿੱਚ ਪਈ ਹੋਈ ਹੈ, ਅਤੇ ਕਲੇਸ਼ ਦਾ ਫਿਰ ਸਿਰ 'ਤੇ ਖੜਾ ਹੀ ਰਿਹਾ। ਸੋ ਕਲੇਸ਼ ਦਾ ਕੋਈ ਇਲਾਜ, ਮਹਾਰਾਜ ਕਹਿੰਦੇ ਕਲੇਸ਼ ਦਾ ਇਲਾਜ ਹੈ ਸਿਮਰੋ, ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਏ ਮਿਟਾਓ। ਮੰਨ ਲਓ ਇਸ ਗੱਲ ਨੂੰ, ਕਿਉਂਕਿ ਮੰਨ ਲਿਆ ਤਾਂ ਸਾਨੂੰ ਫਲ ਪ੍ਰਾਪਤ ਹੋਣ ਜਾਣਾ। ਫਿਰ ਮੰਨ ਤੋਂ ਬਾਅਦ ਕਰਨਾ ਕੀ ਹੈ? ਜੇ ਗੁਰੂ ਨਹੀਂ ਧਾਰਿਆ ਤਾਂ ਗੁਰੂ ਧਾਰਨ ਕਰ ਲਓ। ਗੁਰੂ ਕੋਲ ਨਾਮ ਦਾ ਖਜ਼ਾਨਾ ਹੁੰਦਾ, ਹੋਰ ਕਿਤੋਂ ਮਿਲਦਾ ਨਹੀਂ ਹੈ। ਉਹ ਨਾਮ ਨੂੰ ਫਿਰ ਜਪਣਾ ਸ਼ੁਰੂ ਕਰ ਦਿਓ। ਕੋਈ ਔਖੀ ਨਹੀਂ, ਬਈ ਬਾਬਾ ਜੀ ਕਹਿੰਦਾ ਵੀ ਇੱਟਾਂ ਦੇ ਟੋਕਰੇ ਭਰ ਭਰ ਕੇ ਲਿਜਾਣੇ ਨੇ ਮੀਲਾਂ, ਆਹ ਵੀ ਗੱਲ ਨਹੀਂ ਹੈ। ਨਾ ਕੋਈ ਹਲ ਚਲਾਉਣਾ ਹੈ, ਨਾ ਕੋਈ ਬੋਝ ਚੱਕਣਾ ਹੈ, ਨਾ ਕਹੀ ਚਲਾਉਣੀ ਹੈ, ਨਾ ਕੋਈ ਹੋਰ ਕੰਮ ਕਰਨਾ ਹੈ। ਸਿਰਫ ਕਰਨਾ ਕੀ ਹੈ? ਜਿਹੜਾ ਗੁਰੂ ਨੇ ਮੰਤਰ ਦਿੱਤਾ ਹੈ ਉਹ ਰਸਨਾ ਤੇ ਬਿਠਾ ਕੇ ਉਹਦਾ ਜਾਪ ਕਰੀਏ, ਕਿਉਂਕਿ ਉਹਦੇ ਵਿੱਚ ਹੀ ਸਭ ਕੁਛ ਆ ਜਾਂਦਾ। ਕਲਯੁਗ ਦੇ ਅੰਦਰ ਪ੍ਰਧਾਨ ਕਰਮ ਹੈ। ਜਿਸ ਵਕਤ ਬ੍ਰਹਮਾ ਜੀ ਨੇ ਕਾਲ ਪੈਦਾ ਕਰਿਆ, ਕਾਲ ਦੇ ਚਾਰ ਪੁੱਤਰ ਹੋਏ ਸਮੇਂ ਦੇ, ਚਾਰ ਪੁੱਤਰ ਹੋਏ ਤਾਂ ਵੱਡਾ ਜਿਹੜਾ ਸੀ ਉਸ ਨੂੰ ਕਿਹਾ ਵੀ ਤੂੰ, ਤੈਨੂੰ ਅਸੀਂ ਰਾਜ ਦਿੰਦੇ ਹਾਂ, ਤੂੰ ਕੀ ਕਰੇਗਾ ਸੰਸਾਰ ਦੇ ਅੰਦਰ? ਕਹਿਣ ਲੱਗਿਆ ਮੈਂ, ਕਿਉਂਕਿ ਵੱਡੇ ਪੁੱਤਰ ਦਾ ਨਾਮ ਉਹਨਾਂ ਨੇ ਸਤਯੁਗ ਰੱਖਿਆ, ਕਹਿਣ ਲੱਗਿਆ ਮੈਂ ਦੁਨੀਆ ਦੇ ਅੰਦਰ ਜੇ ਕੋਈ ਇੱਕ ਪੁੰਨ ਕਰੇਗਾ ਮੈਂ 100 ਗੁਣਾ ਵਧਾਵਾਂਗਾ, ਜੇ ਕੋਈ ਇੱਕ ਪਾਪ ਕਰੇਗਾ ਤਾਂ ਮੈਂ ਸਾਰੇ ਦੇਸ਼ ਨੂੰ ਦੰਡ ਦੇਵਾਂਗਾ। ਪਾਪ ਰਾਜਪੁਰੇ ਵਾਲਾ ਕਰ ਲਵੇ ਤੇ ਦੰਡ ਸਾਰੇ ਪੰਜਾਬ ਨੂੰ ਇਕੱਠੇ ਨੂੰ ਮਿਲ ਜਾਵੇ। ਕਹਿੰਦੇ ਇੱਕ ਨੇ ਪਾਪ ਕਰਿਆ ਸੀ, ਅੱਗ ਦੀ ਵਰਸ਼ਾ ਕਰਕੇ ਸਾਰਾ ਦੇਸ਼ ਖਤਮ ਕਰ ਦਿੱਤਾ ਸੀ, ਤੇ ਦੂਜਾ ਮੈਂ ਚਾਰ ਸਾਧਨ ਕਰਾਵਾਂਗਾ, ਸੱਤ ਦਾ, ਜੱਗਾਂ ਦਾ ਤੇ ਪੂਜਾ ਦਾ। ਇਹ ਮੈਂ ਸਾਧਨ ਕਰਾਵਾਂਗਾ ਦਾਨ ਵਗੈਰਾ ਦਾ, ਤੇ ਹਰ ਬੰਦੇ ਨੂੰ ਕਰਨਾ ਪਏਗਾ ਤਾਂ ਉਹਦਾ ਪੁੰਨ ਪੂਰਾ ਹੋਏਗਾ, ਜੇ ਇੱਕ ਨਹੀਂ ਕਰੇਗਾ ਤਾਂ ਵੀ ਅਧੂਰਾ ਰਹਿ ਜਾਏਗਾ। ਤੇ ਉਸ ਤੇ ਬਾਅਦ ਕਹਿਣ ਲੱਗਿਆ ਇਹਦਾ ਫਲ ਸਵਰਗਾਂ ਚ ਜਾ ਕੇ ਭੋਗਣਗੇ, ਇੱਥੇ ਵੀ ਥੋੜਾ ਬਹੁਤਾ ਦੇਵਾਂਗਾ, ਬਾਕੀ ਸਵਰਗਾਂ ਚ ਭੋਗਣਗੇ। ਮੇਰੇ ਰਾਜ ਦੇ ਅੰਦਰ ਜੋ ਬ੍ਰਹਮ ਦੇ ਪਛਾਣ ਕਰਨ ਵਾਲੇ ਨੇ, ਜਿਹਨਾਂ ਨੂੰ ਬ੍ਰਾਹਮਣ ਕਿਹਾ, ਉਹ ਘਰਾਂ ਵਿੱਚ ਨਹੀਂ ਬੈਠਣਗੇ, ਕਬੀਲਦਾਰੀਆਂ ਚ ਨਹੀਂ ਪੈਣਗੇ, ਉਹ ਬਹੁਤ ਹੀ ਸਾਦਾ ਜੀਵਨ ਬਤੀਤ ਕਰਨਗੇ ਤੇ ਜੰਗਲਾਂ ਚ ਜਾ ਕੇ ਯੋਗ ਸਾਧਨਾ ਸਾਧਣਗੇ, ਤੇ ਤਪ ਦੇ ਨਾਲ 6 ਚੱਕਰ ਵਿੰਨ ਕੇ ਮੂਲ ਧਾਰ ਤੋਂ ਲੈ ਕੇ ਅੱਗੇ ਚੱਕਰ ਤੱਕ ਇਹ ਦਸਵੇਂ ਦੁਆਰ ਚ ਉਹਨਾਂ ਦੀ ਬਿਰਤੀ ਪਹੁੰਚਿਆ ਕਰੇਗੀ, ਜਿੱਥੇ ਜਾ ਕੇ ਉਹਨਾਂ ਨੂੰ ਆਨੰਦ ਦੀ ਪ੍ਰਾਪਤੀ ਹੋਏਗੀ। ਸੋ ਇਹ ਮੇਰਾ ਸਾਧਨ ਹੋਏਗਾ। ਬਾਕੀ ਲੋਕ ਸੱਤ ਬੋਲਣਗੇ। ਦੂਸਰੇ ਨੂੰ ਪੁੱਛਿਆ, ਤ੍ਰੇਤੇ ਨੂੰ, ਬਈ ਬੇਟਾ ਤੂੰ ਦੱਸ ਤੇਰੇ ਰਾਜ ਵਿੱਚ ਕੀ ਵਰਤਾਰਾ ਹੋਏਗਾ। ਕਹਿਣ ਲੱਗੇ, ਮਹਾਰਾਜ ਮੇਰੇ ਰਾਜ ਵਿੱਚ 10 ਗੁਣਾ ਘੱਟ ਜਾਏਗਾ। ਇਸ ਰਾਜ ਦੇ ਵਿੱਚ 1 ਲੱਖ ਸਾਲ ਦੀ ਉਮਰ ਹੈ, ਮੇਰੇ ਰਾਜ ਵਿੱਚ 10,000 ਸਾਲ ਦੀ ਉਮਰ ਰਹਿ ਜਾਏਗੀ। ਤੇ ਪ੍ਰਧਾਨ ਜਿਹੜਾ ਸਾਧਨ ਹੈ ਮੇਰੇ ਰਾਜ ਦਾ, ਉਹ ਜੱਗ ਕਰਨਗੇ, ਸਾਰੇ ਸਭ ਘਰ ਘਰ ਦੇ ਵਿੱਚ ਜੱਗ ਕਰਨਗੇ। ਉਹਨਾਂ ਜੱਗਾਂ ਦਾ ਫਲ 10 ਗੁਣਾ ਮੈਂ ਵਧਾਵਾਂਗਾ ਤੇ ਸਵਰਗ ਚ ਜਾ ਕੇ 10 ਗੁਣਾ ਫਲ ਭੋਗਣਗੇ। ਸੋ ਉਹਦੇ ਇਹਦੇ ਚ ਮੈਂ ਇਹ ਕਰਾਂਗਾ, ਜੇ ਕੋਈ ਗਲਤੀ ਕਰੇਗਾ ਤਾਂ ਮੈਂ ਉਸ ਕੁਲ ਦਾ ਨਾਸ਼ ਕਰ ਦਾਂਗਾ। ਜਿਸ ਤਰ੍ਹਾਂ ਦੇ ਨਾਲ ਗਲਤੀ ਹੋਈ ਰਾਜੇ ਸਾਂਸਰ ਬਾਹੂ ਤੋਂ, ਉਹਨੇ ਜਵੰਦਗਨ ਨੂੰ ਮਾਰ ਦਿੱਤਾ, ਰਿਸ਼ੀ ਨੂੰ ਜੋ ਪਰਸ਼ੁਰਾਮ ਦਾ ਪਿਤਾ ਸੀ। ਹੁਣ ਦੰਡ ਕੀ ਦਿੱਤਾ, ਸਾਰੇ ਕਸ਼ਤਰੀ ਜੋ ਕਸ਼ਤਰੀ ਕਹਾਉਂਦੇ ਸੀ ਆਪਣੇ ਆਪ ਨੂੰ, ਸਾਰੀ ਜਾਤੀ ਨੂੰ ਦੰਡ ਦਿੱਤਾ। 21 ਵਾਰੀ ਛੱਤਰੀਆਂ ਨੂੰ ਮਾਰ ਕੇ ਕੁੰਡ ਭਰੇ ਲਹੂ ਦੇ ਉਸਨੇ। ਉਹਨੇ ਬੰਦ ਕਰ ਲਿਆ ਵੀ ਮੈਂ ਛੱਤਰੀ ਕਰਾ ਦਾਂਗਾ, ਇੱਥੇ ਕੋਈ ਕਛੱਤਰੀ ਨਹੀਂ ਰਹੇਗਾ, ਸਭ ਖਤਮ ਕਰ ਦਾਂ। ਬੜਾ ਕਰੜਾ ਦੰਦ ਸੀ ਵੀ ਇੱਕ ਬੰਦਾ ਗਲਤੀ ਕਰੇ ਤੇ ਉਹਦੀ ਕੁੱਲ ਨਾਸ਼ ਕਰ ਦਿੱਤੀ ਜਾਵੇ। ਉਸ ਵੇਲੇ ਤੀਸਰੇ ਨੂੰ ਕਿਹਾ ਵੀ ਤੁਸੀਂ ਕੀ ਕਰੋਗੇ, ਤੇਰੇ ਰਾਜ ਵਿੱਚ ਕੀ ਪ੍ਰਬੰਧ ਹੋਏਗਾ। ਕਹਿਣ ਲੱਗੇ, ਮਹਾਰਾਜ ਮੇਰੇ ਰਾਜ ਦੇ ਅੰਦਰ 100,000 ਸਾਲ ਦੀ ਉਮਰ ਹੋਏਗੀ ਮਨੁੱਖ ਦੀ, ਮੈਂ ਇੰਨਾ ਨਹੀਂ 1,00,000 ਸਾਲ ਨਹੀਂ ਜਿਉਂਦਾ ਰੱਖਣਾ, 1,000 ਸਾਲ ਰੱਖਣਾ। ਤੇ ਉਹਦੇ ਵਿੱਚ ਪੂਜਾ ਕਰਨਗੇ ਘਰ ਘਰ ਦੇ ਅੰਦਰ, ਬੇਅੰਤ ਦੇਵੀ ਦੇਵਤੇ ਹੋਣਗੇ, ਆਪਣੇ ਆਪਣੇ ਹੋਣਗੇ, ਆਪਣੇ ਆਪਣਿਆਂ ਦੀ ਪੂਜਾ ਕਰਨਗੇ। ਉਸ ਵੇਲੇ ਮੇਰੇ ਰਾਜ ਦੇ ਵਿੱਚ ਪੰਚਾਇਤ ਦਾ ਫੈਸਲਾ ਮੰਨਣਾ ਬੰਦ ਹੋ ਜਾਏਗਾ ਤੇ ਰਾਜੇ ਤੋਂ ਨਿਆਂ ਕਰਾਉਣਗੇ। ਫਲ ਮੇਰੇ ਰਾਜ ਦੇ ਅੰਦਰ 4 ਗੁਣਾ ਹੋਏਗਾ, ਜੋ ਇੱਥੇ ਕਰੇਗਾ ਪਾਪ ਕਰੇਗਾ ਪਾਪ ਦਾ ਫਲ ਜਾ ਕੇ 4 ਗੁਣਾ ਵਧ ਜਾਏਗਾ, ਪੁੰਨ ਕਰੇਗਾ ਪੁੰਨ ਦਾ ਫਲ 4 ਗੁਣਾ ਵਧੇਗਾ, ਤੇ ਕੁਛ ਇਸ ਲੋਕ ਚ ਭੋਗਣਗੇ, ਬਾਕੀ ਦਾ ਪੁੰਨ ਜਿਹੜਾ ਹੈ ਮੈਂ ਸਵਰਗ ਲੋਕਾਂ ਚ ਭੋਗਾਵਾਂਗਾ। ਕਲਯੁਗ ਨੂੰ ਪੁੱਛਿਆ ਵੀ ਤੇਰੇ ਰਾਜ ਦੇ ਅੰਦਰ ਤੇਰਾ ਕੀ ਵਰਤਾਰਾ ਹੋਏਗਾ। ਕਹਿੰਦਾ, ਮਹਾਰਾਜ ਮੇਰਾ ਵਰਤਾਰਾ, ਮੇਰੇ ਯੁਗ ਦੇ ਅੰਦਰ ਕੋਈ ਨਾਮ ਨਹੀਂ ਜਪ ਸਕੇਗਾ, ਕੋਈ ਤਪ ਨਹੀਂ ਕਰ ਸਕੇਗਾ, ਕੋਈ ਜਪ ਨਹੀਂ ਕਰੇਗਾ, ਆਪ ਉਦਰਾ ਜੀਵਨ ਹੋਏਗਾ। ਪਿਓ ਦਾ ਕਹਿਣਾ ਪੁੱਤਰ ਨੇ ਨਹੀਂ ਮੰਨਣਾ, ਪਤੀ ਦਾ ਕਹਿਣਾ ਪਤਨੀ ਨੇ ਮੰਨਣਾ, ਦੋਵੇਂ ਇੱਕ ਦੂਜੇ ਨਾਲ ਵੈਰ ਕਰਨਗੇ, ਉਹਨੂੰ ਉਹ ਮਾੜੀ ਲੱਗੇਗੀ, ਉਹਨੂੰ ਉਹ ਮਾੜਾ ਲੱਗੇਗਾ, ਪਿਆਰ ਨਹੀਂ ਹੋਏਗਾ, ਵੱਧਾ ਚਿੱਟੀ ਹੋਏਗੀ, ਗਲ ਮੈਰ ਹੋਣਗੇ, ਬੱਚੇ ਜਿਹੜੇ ਨੇ ਉਹ ਆਪਣਾ ਰਾਹ ਕੱਟਣਗੇ, ਮਾਂ ਬਾਪ ਨੂੰ ਪੁੱਛਣਗੇ ਨਹੀਂ, ਬੁਢਾਪੇ ਵਿੱਚ ਮਾਂ ਬਾਪ ਤਰਸਦੇ ਰਹਿ ਜਾਣਗੇ ਕਿ ਮੈਨੂੰ ਇਹਨਾਂ ਬੱਚਿਆਂ ਦਾ ਜਿਹਨਾਂ ਨੂੰ ਮੈਂ ਪਾਲਣ ਵਾਸਤੇ ਆਪਣੀ ਜਵਾਨੀ ਗਾਲ ਦਿੱਤੀ, ਇੰਨਾ ਕੁ ਤਾਂ ਪਿਆਰ ਮਿਲ ਜਾਵੇ ਵੀ ਸੌਣ ਤੋਂ ਪਹਿਲਾਂ ਮੇਰੇ ਮੰਜੇ 'ਤੇ ਇੱਕ ਮਿੰਟ 2-2 ਮਿੰਟ ਬੈਠ ਜਾਣ, ਉਹ ਵੀ ਨਹੀਂ ਮਿਲੇਗਾ। ਨਰਾਦਰ ਹੋਏਗਾ ਬਜ਼ੁਰਗ ਦਾ, ਨਾ ਰਾਜਾ ਇਨਸਾਫ ਵਾਲਾ ਰਹੇਗਾ, ਨਾ ਪਰਜਾ ਸੂਲਾਂ ਵਾਲੀ ਰਹੇਗੀ, ਧਰਮ ਨਾਮ ਦੀ ਚੀਜ਼ ਮੇਰੇ ਜਾਰਾਜ ਦੇ ਵਿੱਚ ਖਤਮ ਹੋ ਜਾਏਗੀ ਤੇ ਉਮਰ 100 ਸਾਲ ਦੀ ਰਹਿ ਜਾਏਗੀ। ਉਹਦੇ ਵਿੱਚ ਵੀ ਬੇਅੰਤ ਰੋਗ ਹੋਣਗੇ, ਅਰੋਗ ਉਮਰ ਨਹੀਂ ਹੋਏਗੀ। ਕਹਿਣ ਲੱਗੇ, ਸਾਧਨ ਕੀ ਹੋਏਗਾ? ਕਹਿਣ ਲੱਗੇ, ਮਹਾਰਾਜ ਇੰਨਾ ਸਾਰਾ ਪਾਪ ਦਾ ਪੈ ਜਾਏਗਾ ਕਿ ਕੂੜ ਦੀ ਮੱਸਿਆ ਫੈਲ ਜਾਏਗੀ। ਉਸ ਵੇਲੇ ਜਿਹੜਾ ਮੇਰੇ ਯੁਗ ਦੇ ਅੰਦਰ ਪ੍ਰਮੁੱਖ ਸਾਧਨ ਹੈ, ਜਿਸ ਦਾ ਫਲ ਬੇਅੰਤ ਹੋਏਗਾ, ਕਹਿੰਦੇ ਉਹ ਹੋਏਗਾ, ਨਾ ਉਹਨੂੰ ਜੱਗ ਦੀ ਲੋੜ ਹੈ, ਨਾ ਪੂਜਾ ਦੀ ਲੋੜ ਹੈ, ਤੇ ਉਹਦੇ ਵਿੱਚ ਉਹ ਤਰਨਗੇ ਜਿਹੜੇ ਨਾਮ ਜਪਣਗੇ। ਤੂੰ ਇਹ ਨਹੀਂ ਤਰ ਸਕਣਾ, ਕੋਈ ਸਾਧਨ ਮੈਂ ਸਿਰੇ ਨਹੀਂ ਜਾਣਦਾ, ਦਾਨ ਕਰੇਗਾ ਅਨੁਮਾਨ ਲਿਆ ਦਾਂਗਾ, ਸੇਵਾ ਕਰੇਗਾ, ਮੈਂ ਉਹਦੇ ਮਨ ਚ ਭਾਵਨਾ ਪੈਦਾ ਕਰਨਾ ਕਿ ਮੈਂ ਸੇਵਾ ਕਰਨਾ, ਉਹ ਸਭ ਚੀਜ਼ਾਂ ਮੈਂ ਖੋ ਲਵਾਂਗਾ, ਲੰਘ ਨਹੀਂ ਸਕਣਾ ਕਿਸੇ ਨੇ। ਜੇ ਲੰਘੇਗਾ ਤਾਂ ਕੇਵਲ ਪਰਮੇਸ਼ਰ ਦੇ ਨਾਮ ਨਾਲ ਲੰਘੇਗਾ। ਫਲ ਕਿੰਨਾ ਹੋਏਗਾ? ਕਹਿੰਦੇ ਫਲ ਵੀ ਤੈਂ ਰੱਖਿਆ ਉਹਨੇ। ਕਹਿੰਦਾ ਫਲ ਜਿੱਡਾ ਬੜਾ ਪਾਪ ਦਾ ਪਹਾੜ ਹੈ ਓਡਾ ਹੀ ਇਸ ਨਾਮ ਦਾ ਫਲ ਹੋਏਗਾ। ਜੇ ਕੋਈ ਇੱਕ ਵਾਰੀ ਵੀ ਕਹਿ ਦੂਗਾ ਨਾ ਭੁੱਲ ਚੁੱਕੇ ਵਾਹਿਗੁਰੂ ਅੱਲਾ ਰਾਮ ਗੋਬਿੰਦ ਨਾਰਾਇਣ, ਕਹਿੰਦਾ ਉਹਦੀ ਸੁਰਤ ਜੇ ਰੱਬ ਦੇ ਪਾਸੇ ਨੂੰ ਚਲੀ ਜਾਵੇ, ਕਹਿੰਦਾ ਉਹਦੇ ਸਾਰੇ ਪਾਪ ਜਿਹੜੇ ਨੇ ਇੱਥੇ ਘੱਟ ਹੋ ਜਾਣਗੇ, ਨਰਕਾਂ ਚ ਜਾਣ ਦੀ ਉਹਨੂੰ ਲੋੜ। ਫਲ ਮੈਂ ਦੁੱਗਣਾ ਦੇਵਾਂਗਾ, ਪਾਪ ਦਾ ਫਲ ਵੀ ਦੁੱਗਣਾ ਹੋਏਗਾ, ਪੁੰਨ ਦਾ ਫਲ ਵੀ ਦੁੱਗਣਾ ਹੋਏਗਾ। ਸੋ ਇਸ ਤਰ੍ਹਾਂ ਦੇ ਨਾਲ ਸਤਸੰਗ ਦਾ ਮਹਾਤਮ ਬਹੁਤ ਜ਼ਿਆਦਾ ਹੋਏਗਾ। ਪਰ ਸਤਸੰਗ ਮੈਂ ਪਿਓਰ ਨਹੀਂ ਰਹਿਣ ਦੇਣੇ, ਕਰਨਗੇ ਸਤਸੰਗ ਕੱਢਣਗੇ ਲੋਕਾਂ ਨੂੰ ਗਾਲਾਂ, ਬੁਰਾ ਕਹਿਣਗੇ, ਹਨੇਰੇ ਦੀਆਂ ਗੱਲਾਂ ਕਰਨਗੇ, ਕੋਈ ਰਸਤਾ ਨਹੀਂ ਦਿਖਾਉਣਗੇ। ਨਾਮ ਸਤਸੰਗ ਹੋਏਗਾ, ਨਾਮ ਦੀ ਬਾਤ ਨਹੀਂ ਕੋਈ ਵੀ ਹੋਏਗੀ, ਕੋਈ ਰਸਤਾ ਨਹੀਂ ਸਤਸੰਗ ਚੋਂ ਮਿਲੇਗਾ। ਹੱਸ ਤੁਸ ਕੇ ਲੋਕ ਮੁੜੇ ਆਉਣਗੇ, ਹਾਸਾ ਮੁਕਾਬਲਾ ਹੋਏਗਾ, ਮਸ਼ਕਰੇ ਸਤਸੰਗ ਕਰਿਆ ਕਰਨਗੇ, ਇਹਨਾਂ ਦਾ ਫਲ ਨਹੀਂ ਹੋਏਗਾ। ਪਰ ਸਭ ਤੋਂ ਵੱਧ ਜੋ ਸਤਸੰਗ ਮਨ ਚਿਤ ਲਾ ਕੇ ਕਰ ਲਏ, ਜਿਵੇਂ ਗੁਰੂ ਮਹਾਰਾਜ ਨੇ ਕਿਹਾ, ਗਾਵਿਆ ਸੁਣਿਆ ਹਰ ਦਿਨ ਕਾ ਥਾਂ ਪਾਵੈ ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਂ ਨੇ। ਕਹਿੰਦੇ ਉਹਦਾ ਫਲ ਕੀ ਹੋਏਗਾ? ਕਹਿੰਦੇ 10,000 ਸਾਲ ਤਪੱਸਿਆ ਕਰੇ ਸਤਯੁਗ ਚ, 1,000 ਸਾਲ ਦੀ ਤਪੱਸਿਆ ਹੋਵੇ 33, 100 ਸਾਲ ਦੀ ਤਪੱਸਿਆ ਹੋਵੇ 72। ਕਹਿੰਦੇ ਕਬੀਰ ਇੱਕ ਘੜੀ ਆਦੀ ਘੜੀ ਆਦੀ ਉਪਨਾਸ ਭਗਤਨ ਸੇਤੀ ਗੋਸ਼ਟੇ ਜੋ ਕੀਨੋ ਸੋਲਾਭ, ਜੇ ਮਨ ਚਿੱਤੇ ਇਕਾਗਰ ਕਰਕੇ ਇੱਕ ਘੜੀ ਸਤਸੰਗ ਕਰ ਲੇਗਾ ਉਹਦਾ ਫਲ 10,000 ਸਾਲ ਦੀ ਤਪੱਸਿਆ ਦੇ ਬਰਾਬਰ ਹੋਵੇ। ਸੋ ਗੁਰੂ ਨਾਨਕ ਪਾਤਸ਼ਾਹ ਨੇ ਸਾਰੀ ਗੱਲ ਵਿਚਾਰ ਕੇ ਕਲਯੁਗ ਨੂੰ ਕਿਹਾ ਕਿ ਉੱਤਮ ਯੁਗ ਹੈ। ਕਹਿੰਦੇ ਫਿਰ ਦੰਡ ਕਿਵੇਂ ਦੇਵੇਗਾ? ਕਹਿੰਦੇ ਦੰਡ ਜਿਹੜਾ ਕਰੇਗਾ ਸੋ ਪਰੇਗਾ, ਕਹਿੰਦੇ ਜਿਹੜਾ ਬੀਜੇਗਾ ਉਹ ਵੱਢੇਗਾ, ਦੂਸਰੇ ਨਾਲ ਕੋਈ ਤਲਕ ਨਹੀਂ ਹੋਏਗਾ, ਜੋ ਕਰਮ ਕਰੇਗਾ ਉਸੇ ਨੂੰ ਪ੍ਰਾਪਤ ਹੋਏਗਾ, ਬਾਕੀਆਂ ਨੂੰ ਨਹੀਂ ਪ੍ਰਾਪਤ ਹੋਏਗਾ। ਸਿਰਫ ਜਿਹੜੇ ਬੰਦਗੀ ਕਰਨ ਵਾਲੇ ਨੇ ਉਹਨਾਂ ਦਾ ਤਪ ਤੇਜ ਪੁੰਨ ਇੰਨਾ ਜ਼ਿਆਦਾ ਹੋਏਗਾ ਕਿ ਉਹਦੀਆਂ ਮੈਂ 101 ਕੁੱਲ ਨੂੰ ਛੋਟ ਦੇ ਦਾਂਗਾ, ਉਹ ਉਧਰ ਜਾਣਗੀਆਂ। ਇਹ ਕਨਸੈਸ਼ਨ ਬਹੁਤ ਵੱਡਾ ਹੈ। ਸੋ ਇਸੇ ਕਨਸੈਸ਼ਨ ਨੂੰ ਮੁੱਖ ਰੱਖ ਕੇ ਗੁਰੂ ਮਹਾਰਾਜ ਨੇ ਸਾਨੂੰ ਵਾਰ ਵਾਰ ਤਾਕੀਦ ਕੀਤੀ ਹੈ ਕਿ ਪਿਆਰਿਓ ਨਾਮ ਜਪੋ, ਨਾਮ ਜਪੋ। ਸਾਰੇ ਗੁਰੂ ਜਿੰਨੇ ਆਏ ਦੱਸੇ ਹੋਏ ਨੇ, ਮਾ ਸਾਧੂ ਮਹਾਤਮਾ ਉੱਚੀ ਉੱਚੀ ਬੋਲ ਕੇ ਹਾਕਾਂ ਮਾਰਦੇ ਆ ਬਈ ਨਾਮ ਜਪੋ। ਗੱਲ ਬੜੀ ਸਿੱਧੀ ਹੈ, ਮਹਿਮਾ ਇਹਦੀ ਹੱਦ ਤੋਂ ਜ਼ਿਆਦਾ ਹੈ, ਪਰ ਜੀਵ ਜਿਹੜਾ ਹੈ ਇਸ ਪਾਸੇ ਬੋਲਾ ਕਿਉਂ ਹੋਇਆ ਹੋਇਆ? ਮਹਾਰਾਜ ਕਹਿੰਦੇ ਉਹ ਮਾਇਆ ਨੇ ਗਰਸਿਆ ਹੋਇਆ, ਮਾਇਆ ਤਾਰੀ ਆ ਤਨ ਨਾ ਬੋਲਾ, ਸ਼ਬਦ ਨਾ ਸੁਣੇ, ਪਰ ਨਾ ਬਾਹਰਲਾ ਸ਼ਬਦ ਸੁਣਦਾ ਨਾ ਅੰਦਰਲਾ ਸ਼ਬਦ ਸੁਣਦਾ। ਗੁਰੂ ਦਸ਼ਮੇਸ਼ ਪਿਤਾ ਬਹੁਤ ਵੱਡੇ ਸੰਕਟਾਂ ਚੋਂ ਲੰਘ ਕੇ ਜੋ ਇਤਿਹਾਸ ਦੇ ਵਿੱਚ ਸ਼ਾਇਦ ਕਿਸੇ ਮਹਾਂਪੁਰਸ਼ ਦੇ ਹਿੱਸੇ ਆਏ ਹੋਣ, ਅਮਲਾ ਤਾਂ ਆਏ ਹੀ ਨਹੀਂ ਹੈ। ਇਹ ਬਿਲਕੁਲ ਜੋ ਕਥਾ ਹੈ ਉਹ ਨਰਾਰੀ ਕਥਾ ਹੈ। ਹਰ ਕੇ ਸੇਵਕ ਜੋ ਹਰ ਪਾਏ, ਤਿਨਕੀ ਕਥਾ ਨਰਾਰੀ ਰਹੇ, ਆਵੇ ਨਾ ਜਾਏ ਨਾ ਕਮੂ ਮਰਤੇ ਪਾਰਬ੍ਰਹਮ ਸੰਗਾਰੀ। ਸਾਰੇ ਯੁੱਧ ਕਰਨ ਤੋਂ ਬਾਅਦ ਆਪ ਖਦਰਾਣੇ ਦੀ ਢਾਬ ਤੋਂ ਹੁੰਦੇ ਹੋਏ ਤਲਵੰਡੀ ਸਾਬੋ ਵੱਲ ਨੂੰ ਚਲੇ ਆ ਰਹੇ ਨੇ। ਜੂ ਨੇੜੇ ਆ ਗਈ, ਫੌਜਾਂ ਰੱਖ ਲਈਆਂ, 1,200-1,500 ਬੰਦਾ ਫੌਜ ਵਿੱਚ ਹੋ ਗਿਆ। ਦੇਸ਼ ਦੇ ਵਿੱਚ ਅਮੀਰੀ ਨਹੀਂ ਸੀ, ਮਾਰੂ ਦੇਸ਼ ਸੀ। ਮੀਂਹ ਪੈ ਗਿਆ ਤਾਂ ਫਸਲਾਂ ਆਉਂਦੀਆਂ, ਨਾ ਹੋਇਆ ਤਾਂ ਨਾ। ਮੋਟਸ ਤੇ ਬਾਜਰੀ ਦੋ ਚੀਜ਼ਾਂ ਉੱਥੇ ਹੁੰਦੀਆਂ ਸੀ, ਹੋਰ ਕੋਈ ਚੀਜ਼ ਨਹੀਂ ਸੀ ਹੁੰਦੀ। ਮੋਟੇ ਅੰਨ ਸੀ, ਮੋਟਾ ਅੰਨ ਖਾਂਦੇ ਸੀ। ਜੇ ਅੱਜ ਦੇ ਹਿਸਾਬ ਨਾਲ ਦੇਖੋ ਤਾਂ ਉਹਨਾਂ ਦੇ ਅੰਦਰ ਪ੍ਰੋਟੀਨ ਰਿਚ ਸੀ, ਬੰਦਾ ਰੋਗ ਰਹਿੰਦਾ ਮੋਟਾ ਅੰਨ ਖਾ ਕੇ। ਜਿੰਨੇ ਖਾਣੇ ਖਾਓ ਉਨਾ ਬੰਦਾ ਬਿਮਾਰ ਹੋ ਜਾਂਦਾ। ਖਸਮ ਬਸਾਰ ਕੀਏ ਰਸ ਭੋਗ ਤਾਂ ਤੁਹਾਨੂੰ ਉੱਠ ਖਲੋਏ ਬਹੁਤ ਸਾਦੋ ਉਪਜੇ ਰੋਗ ਰੋਗ ਸੀ। ਹਸਪਤਾਲ ਨਾਂ ਦੀ ਕੋਈ ਚੀਜ਼ ਨਹੀਂ ਸੀ ਹੁੰਦੀ। ਸੋ ਉਹਦੇ ਵਿੱਚ ਗੁਰੂ ਮਹਾਰਾਜ ਨੇ ਬਹੁਤ ਸਾਰੇ ਯੋਧੇ ਰੱਖੇ। ਜਿਸ ਵਕਤ ਤਲਵੰਡੀ ਦੀ ਜੂਹ ਨੇੜੇ ਆ ਗਈ ਤਾਂ ਉਸ ਵੇਲੇ ਆਪਸ ਵਿੱਚ ਮੀਟਿੰਗ ਕਰੀ, ਕਹਿੰਦੇ ਗੁਰੂ ਤਾਂ ਲੰਘਿਆ ਜਾਂਦਾ, ਤਨਖਾਹ ਸਾਡੀ ਦਿੱਤੀ ਨਹੀਂ ਹੈ, ਕਈ ਮਹੀਨੇ ਹੋ ਗਏ ਸਾਨੂੰ ਨਾ ਲੱਗਿਆ। ਤੇ ਕਹਿੰਦਾ ਸੀ ਤੁਹਾਡੀਆਂ ਫਸਲਾਂ ਨੂੰ ਮੀਂਹ ਪਵਾ ਦਾਂਗੇ, ਨਾ ਮੀਂਹ ਪਵਾਇਆ। ਕਹਿੰਦੇ ਫਿਰ ਹਿੰਮਤ ਕਰੋ, ਉੱਥੇ ਤਾਂ ਡੱਲੇ ਦਾ ਰਾਜ ਹੈ, ਉੱਥੇ ਆਪਣਾ ਜ਼ੋਰ ਨਹੀਂ ਚੱਲਣਾ, ਹੁਣ ਇਹਨਾਂ ਲੰਘਣ ਦਿਓ। ਗੁਰੂ ਮਹਾਰਾਜ ਦੇ ਘੋੜੇ ਦੇ ਮੂਹਰੇ ਆ ਗਏ, ਇੱਕ ਨੇ ਇੱਧਰੋਂ ਬਾਗਾਂ ਫੜ ਲਈਆਂ, ਇੱਕ ਨੇ ਇੱਧਰੋਂ ਫੜ ਲਈਆਂ, ਪੰਜ ਸੱਤ ਮੂਹਰੇ ਖੜ ਗਏ। ਮਹਾਰਾਜ ਕਹਿੰਦੇ ਘੋੜੇ ਦੀਆਂ ਬਾਗਾਂ ਕਿਉਂ ਫੜਦੇ? ਕਹਿੰਦੇ ਗੁਰੂ ਮਹਾਰਾਜ ਜੋ ਬਦਲ ਰਹੀ ਹੈ ਤੇ ਸਾਡੀ ਤਨਖਾਹ ਨਹੀਂ ਦਿੱਤੀ ਆਪਨੇ। ਕਹਿੰਦੇ ਕੋਈ ਨੀ, ਸੰਗਤਾਂ ਕਿਤੇ ਟਿਕ ਕੇ ਬੈਠਾਂਗੇ, ਅਸੀਂ ਵਿਸ਼ਵਾਸ ਕਰੋ, ਤੁਸੀਂ ਤੁਹਾਨੂੰ ਢਾਲੇ ਭਰ ਭਰ ਕੇ ਤਨਖਾਹ ਦੇਵਾਂਗੇ, ਗਿਣ ਕੇ ਨਹੀਂ ਦੇਣੀ ਅਸੀਂ, ਆ ਢਾਲ ਹੈ ਨਾ ਇਹ ਭਰ ਭਰ ਕੇ ਦੇਵਾਂਗੇ, ਪਿਛਲਾ ਲੇਖਾ ਜੋਗਾ ਤੁਹਾਡਾ ਆਪੇ ਹੀ ਚੁੱਕ ਜੂਗਾ। ਬੈਠਾਂਗੇ, ਗੁਰਸਿੱਖ ਆਉਣਗੇ ਉਸ ਵੇਲੇ ਤੁਹਾਨੂੰ ਤਨਖਾਹ ਵੀ ਮਿਲ ਜਾਏਗੀ। ਕਹਿੰਦੇ ਨਾ ਮਹਾਰਾਜ, ਸਾਨੂੰ ਕੋਈ ਗੱਲ ਦਾ ਐਤਵਾਰ ਨਹੀਂ ਹੈ, ਨਾ ਤੁਸੀਂ ਮੀਂਹ ਪਵਾਇਆ, ਮੀਂਹ ਤਾਂ ਪਵਾਓ ਸਾਡੀਆਂ ਫਸਲਾਂ ਹੋ ਜਾਣ। ਉਸ ਵੇਲੇ ਗੁਰੂ ਮਹਾਰਾਜ ਚੁੱਪ ਕਰੇ ਬੈਠੇ ਨੇ, ਦੇਖਦੇ ਨੇ ਵੀ ਕਿਹੋ ਜਿਹੇ ਲੋਕਾਂ ਨਾਲ ਵਾਹ ਪੈ ਗਿਆ। ਸਾਰਾ ਪ੍ਰਵਾਨ ਕੁਰਬਾਨ ਕਰ ਦਿੱਤਾ, ਪਿਤਾ ਕੁਰਬਾਨ ਹੋ ਗਿਆ, ਇੱਕ ਵੱਡੇ ਅਸੂਲ ਦੇ ਵਾਸਤੇ ਕੁਰਬਾਨੀਆਂ ਦਿੱਤੀਆਂ ਜਾ ਰਹੀਆਂ, ਇਹਨਾਂ ਨੂੰ ਪਤਾ ਹੀ ਨਹੀਂ ਹੈ ਤਨਖਾਹ ਦੇ ਪਿੱਛੇ ਪਏ ਹੋਏ ਨੇ। ਔਰ ਸਮਰੱਥ ਗੁਰੂ ਨੂੰ ਘੇਰੀ ਖੜੇ ਨੇ, ਜੇ ਇੱਕ ਨਿਗਾਹ ਕਰ ਦੇਵੇ ਕੁਛ ਵੀ ਨਹੀਂ ਬਾਕੀ ਵੱਜਦਾ। ਉਹਨਾਂ ਦੀ ਬੁੱਧੀ ਦੇਖ ਕੇ ਮਹਾਰਾਜ ਮੁਸਕਰਾ ਰਹੇ ਨੇ ਵੀ ਕਿਹੜੇ ਬੰਦੇ ਨੇ, ਗੱਲ ਵੀ ਨਹੀਂ ਸਮਝ ਰਹੇ, ਪਸ਼ੂਆਂ ਵਰਗੀ ਰੂਹ ਹੈ ਇਹਨਾਂ ਦੀ। ਸੋ ਮਹਾਰਾਜ ਨੇ ਇੱਕ ਬਾਣ ਮਾਰਿਆ ਉੱਥੇ, ਥੋੜੀ ਦੇਰ ਤੇ ਬਾਅਦ ਇੰਨੀ ਬਾਰਿਸ਼ ਹੋਈ, ਇੰਨੇ ਗਲੇ ਪਏ ਤੇ ਘੋੜੇ ਦੀਆਂ ਬਾਗਾਂ ਛੱਡ ਕੇ ਨੱਠ ਗਏ। ਪਾਣੀ ਡਿੱਬਿਆਂ ਦੇ ਉੱਪਰ ਮਹਾਰਾਜ ਉਹ ਜਿਹੜੇ ਕੱਢੇ ਨੇ ਪਿਆਰ ਵਾਲੇ ਦਰਦ ਵਾਲੇ ਗਲੇ ਪੈ ਰਹੇ ਨੇ, ਕੁਰਬਾਨੀ ਵਾਲੇ ਪਿਆਰ ਵਾਲੇ ਗੁਰਸਿੱਖ ਵੀ ਨਾਲ ਸੀ, ਜਿਹਨਾਂ ਨੇ ਆਪਣਾ ਸਰਵੰਸ ਦਿੱਤਾ ਹੋਇਆ ਸੀ, ਸਰੀਰ ਸੌਂਪੇ ਹੋਏ ਸੀ। ਕਹਿਣ ਲੱਗੇ ਮੀਂਹ ਬਹੁਤਾ ਪੈ ਗਿਆ, ਬਹੁਤ ਪੈ ਗਿਆ, ਮੀਂਹ ਬੰਦ ਹੋ ਜਾਂਦਾ, ਫਿਰ ਆ ਕੇ ਬਾਗਾਂ ਫੜ ਲਈਆਂ। ਮਹਾਰਾਜ ਕਹਿੰਦੇ ਮੀਂਹ ਤਾਂ ਮਾਰਦਾ ਤੁਹਾਡਾ ਹੁਣ? ਕਹਿੰਦੇ ਮਹਾਰਾਜ ਗਾਂ ਜੂਹ ਬਦਲ ਰਹੀ ਹੈ, ਸਾਡੀ ਤਨਖਾਹ ਦੋ। ਮਹਾਰਾਜ ਗੰਭੀਰ ਹੋ ਗਏ। ਥੋੜੀ ਦੇਰ ਤੇ ਬਾਅਦ ਕੀ ਨਜ਼ਰ ਆਇਆ ਕਿ ਇੱਕ ਘੋੜੇ ਦੇ ਉੱਤੇ ਖੁਰਜੀਆਂ ਭਰੀਆਂ ਹੋਈਆਂ ਨੇ, ਗੁਰਸਿੱਖ ਦੇ ਰੂਪ ਵਿੱਚ ਕੁਬੇਰ ਦੇ ਅਵਤਾਰ ਹੈ, ਜੋ ਖਜ਼ਾਨਿਆਂ ਦਾ ਮਾਲਕ ਹੈ ਸਾਰੀ ਸ੍ਰਿਸ਼ਟੀਆਂ ਦਾ, ਉਹ ਗੁਰਸਿੱਖ ਬਣ ਕੇ ਆ ਰਿਹਾ। ਸੱਚੇ ਪਾਤਸ਼ਾਹ ਮੈਂ ਤਾਂ ਬੜੀ ਦੇਰ ਤੋਂ ਤੁਹਾਡੀ ਤਲਾਸ਼ ਕਰਦਾ ਆ ਰਿਹਾ ਸੀ, ਤੁਹਾਡੇ ਪਿੱਛੇ ਪਿੱਛੇ ਹੀ ਮੈਂ ਤੁਰਿਆ ਹੁੰਦਾ, ਮੈਂ ਦਸਵੰਧ ਨਹੀਂ ਸੀ ਦਿੱਤਾ। ਮਹਾਰਾਜ ਕਹਿੰਦੇ ਖੋਲ ਦੇ ਖੁਰਜੀਆਂ, ਖੁਰਜੀਆਂ ਖੋਲ ਦਿੱਤੀਆਂ। ਮਹਾਰਾਜ ਉੱਤਰੇ ਆਏ, ਆ ਜਾਓ ਬਈ, ਕਹਿੰਦੇ ਤੁਹਾਨੂੰ ਤਨਖਾਹ ਦੇ ਦਈਏ, ਅਸੀਂ ਆਪਣੇ ਹੱਥ ਨਾਲ ਹੀ ਦੇਵਾਂਗੇ। ਬਚਨ ਦੇ ਅਨੁਸਾਰ ਮਹਾਰਾਜ ਨੇ ਉਸੇ ਤਰ੍ਹਾਂ ਨਾਲ ਢਾਲਾਂ ਭਰ ਭਰ ਕੇ ਦੇਣੀਆਂ ਸ਼ੁਰੂ ਕਰ ਦਿੱਤੀਆਂ। ਪਰ ਇੱਕ ਗੱਲ ਪੁੱਛਦੇ ਨੇ, ਸਿੱਖੀ ਚਾਹੀਦੀ ਹੈ ਕਿ ਪੈਸੇ? ਕਹਿੰਦੇ ਸਿੱਖ ਤਾਂ ਅਸੀਂ ਹੈਗੇ, ਪੈਸੇ ਦੋ। ਕਹਿੰਦੇ ਸਿੱਖ ਤੁਸੀਂ ਕਹਿੰਦੇ ਹੋ? ਕਹਿੰਦੇ ਅਸੀਂ ਤਾਂ ਸਿੱਖ ਹਾਂ, ਸਾਡੇ ਬਾਪ ਦਾਦੇ ਵੀ ਸਿੱਖ ਨੇ, ਸਿੱਖ ਤਾਂ ਹੈਗੇ ਹੀ ਅਸੀਂ, ਹੋਰ ਸਾਨੂੰ ਸਿੱਖੀ ਨਹੀਂ ਚਾਹੀਦੀ, ਸਾਨੂੰ ਚਾਹੀਦਾ ਪੈਸਾ। ਮਹਾਰਾਜ ਨੇ ਬਣ ਦਿੱਤਾ, ਮੁੱਕਣਾ ਕੀ ਸੀਗਾ ਸਾਧ ਸਿੰਘ ਜੀ, ਉਹ ਭਰੇ ਦਾ ਭਰਿਆ ਹੀ ਪਿਆ, ਉਨਾ ਹੀ ਪਿਆ। ਮਹਾਰਾਜ ਤਾਂ ਇੱਕ ਨਿਗਾਹ ਕਰਦੇ ਤੇ ਸਾਰੀ ਧਰਤੀ ਨੂੰ ਸੋਨੇ ਦੀ ਬਣਾ ਦੇਣ, ਕੋਈ ਔਖੀ ਬਾਤ ਹੈ? ਜਾਂ ਸਾਧੂ ਮਹਾਂਪੁਰਸ਼ ਕਰ ਸਕਦੇ ਨੇ, ਮਹਾਰਾਜ ਨੂੰ ਕੀ ਔਖਾ ਸੀ? ਉਹ ਤਾਂ ਇੱਕ ਕੌਤਕ ਕਰ ਰਹੇ ਸੀ। ਉਹਦੇ ਬਾਅਦ ਦੇਖਿਆ ਉਹਨਾਂ ਨੇ ਵੀ ਬੜਾ ਧਨ ਬਚ ਰਿਹਾ, ਫੇਰ ਮਸਲੇ ਹੋ ਗਏ। ਕਹਿੰਦੇ ਸੱਚੇ ਪਾਤਸ਼ਾਹ, ਇਹ ਤਾਂ ਦੇਤੀ ਨਾ ਤੁਸੀਂ ਤਨਖਾਹ, ਸਾਡੇ ਜਿਹੜੇ ਬਾਲ ਬੱਚੇ ਨੇ ਉਹ ਵੀ ਭੁੱਖੇ ਮਰੇ ਪਏ ਨੇ, ਪਤਾ ਨੀ ਕਿੰਨਾ ਕਿੰਨਾ ਕਰਜ਼ਾ ਹੋ ਗਿਆ ਹੋਵੇ, ਤੁਸੀਂ ਸਾਨੂੰ ਹੋਰ ਦੇ ਦਿਓ ਐਡਵਾਂਸ। ਮਹਾਰਾਜ ਨੇ ਫੇਰ ਦੇ ਤੇ, ਉਹ ਖਜ਼ਾਨਾ ਫੇਰ ਨਾ ਮੁੱਕਿਆ ਉਵੇਂ ਜਿਵੇਂ ਭਰਿਆ ਹੀ ਪਿਆ ਰਿਹਾ। ਮਹਾਰਾਜ ਕਹਿੰਦੇ ਜਾਓ ਉੱਥੇ ਗਹਿਰਾ ਟੋਆ ਪੱਟ ਕੇ ਦੱਬ ਦੋ ਖਜ਼ਾਨਾ। ਨਿਗਾਹ ਰੱਖੀ ਕਹਿੰਦੇ ਨਿਸ਼ਾਨੀ ਰੱਖੋ, ਰਾਤ ਨੂੰ ਕੱਢਾਂਗੇ ਸਾਰਾ ਖਜ਼ਾਨਾ। ਮਹਾਰਾਜ ਉਸ ਥਾਂ ਤੋਂ ਚੱਲ ਕੇ ਅੱਗੇ ਆਉਂਦੇ ਹੈ, ਅੱਗੇ ਡੰਡੇ ਦਾ ਰਾਜ ਆ ਗਿਆ। ਇਹ 300-400 ਬਹੁਤ ਜ਼ਬਰਦਸਤ ਬੰਦੇ, 6 ਫੁੱਟ ਤੋਂ ਉੱਚੇ ਸਾਰੇ, ਕਿਉਂਕਿ ਮਾਲਵੇ ਦਾ ਕੱਦ 6.5 ਫੁੱਟ 7.25 ਫੁੱਟ ਦੇ ਬਰਾਬਰ ਸੀ ਉਹਨਾਂ ਦਿਨਾਂ 'ਚ। ਅਮਰੀਕਾ ਦੇ ਵਿੱਚ ਨੇ ਐਡੇ ਐਡੇ ਕੱਦ, 7-7 ਫੁੱਟ ਦੇ, 16-7 ਫੁੱਟ, 6 ਫੁੱਟ ਤੋਂ ਤਾਂ ਬਹੁਤ ਹੀ ਜ਼ਿਆਦਾ ਨੇ ਜਿਹੜੇ ਉੱਚੇ ਨੇ। ਸੋ ਬੜੇ ਜਵਾਨ ਲਿਆਉਂਦੇ ਉਸਨੇ, ਅਤੇ ਉਸ ਵੇਲੇ ਉਹਨੇ ਆ ਕੇ ਆਦਰ ਸਤਿਕਾਰ ਕਰਿਆ। ਮਹਾਰਾਜ ਜੀ ਨੂੰ ਨਾਲ ਅਗਵਾਈ ਦੇ ਕੇ ਲਈ ਜਾਂਦਾ ਹੈ, ਅਤੇ ਅੱਗੇ ਜਾ ਕੇ ਖੁੱਲ੍ਹਾ ਮੈਦਾਨ ਆ ਜਾਂਦਾ ਹੈ। ਉੱਥੇ ਮਹਾਰਾਜ ਟੈਂਟ ਲਾਉਂਦੇ ਨੇ, ਉਸ ਤੋਂ ਬਾਅਦ ਦੂਸਰੇ ਦਿਨ ਫੇਰ ਚੱਲਦੇ ਨੇ, ਤਲਵੰਡੀ ਸਾਬੋ ਪਹੁੰਚ ਜਾਂਦੇ ਨੇ। ਕਹਿਣ ਲੱਗਿਆ ਮਹਾਰਾਜ ਕਿਲ੍ਹੇ ਚਲੋ। ਮਹਾਰਾਜ ਕਹਿੰਦੇ ਕਿਲ੍ਹੇ 'ਚ ਨਹੀਂ ਜਾਣਾ, ਅਸੀਂ ਇੱਥੇ ਬਾਹਰੇ ਰਹਿਣਾ, ਸੰਗਤਾਂ ਨੇ ਆਉਣਾ, ਬਹੁਤ ਇਕੱਠ ਹੋ ਜਾਣਾ। ਸੋ ਦੂਸਰਾ ਦਿਨ ਹੋ ਗਿਆ, ਸੰਗਤਾਂ ਨੂੰ ਦੂਰ ਦਰਾਜ ਤੋਂ ਹੀ ਪਤਾ ਲੱਗ ਗਿਆ ਕਿ ਮਹਾਰਾਜ ਜੀ ਸਾਬੋ ਕੀ ਤਲਵੰਡੀ ਜਾ ਕੇ ਵਿਸ਼ਰਾਮ ਕੀਤਾ ਹੈ, ਅਤੇ ਕਮਰ ਕਸਾਬ ਨੇ ਖੋਲਿਆ, ਹੁਣ ਕੁਛ ਦੇਰ ਆਪ ਰਹਿਣਗੇ। ਦੂਰ ਦਰਾਜ ਤੋਂ ਸੰਗਤਾਂ ਆਉਣੀਆਂ ਸ਼ੁਰੂ ਹੋ ਗਈਆਂ। ਅੱਜ ਦੀਵਾਨ ਲੱਗਿਆ ਹੋਇਆ, ਦੀਵਾਨ ਦੇ ਅੰਦਰ ਬੇਅੰਤ ਸੰਗਤਾਂ ਕੀਰਤਨ ਸੁਣ ਰਹੀ ਹੈ, ਅਤੇ ਮਹਾਰਾਜ ਜੀ ਬਚਨ ਕਰ ਰਹੇ ਨੇ, ਜੋ ਮੈਂ ਬਚਨ ਆਪ ਨੂੰ ਹੁਣੇ ਹੁਣੇ ਦੱਸੇ ਨੇ ਕਿ ਭਾਈ ਕਲਯੁਗ ਦੇ ਅੰਦਰ ਨਾਮ ਦੀ ਵਡਿਆਈ ਹੈ। ਪਰਮੇਸ਼ਰ ਜਿਹੜਾ ਉਹ ਸਾਰੇ ਪਰਿਪੂਰਨ ਹੈ, ਜਿਨੀ ਜ਼ਮਾਨ ਕੇ ਲਿਖੇ ਸਮਸਤੇ ਇੱਕ ਜੋਤ ਹੈ, ਨਾ ਘਾਟ ਹੈ, ਨਾ ਬਾਢ ਹੈ, ਨਾ ਬਾਢ ਘਾਟ ਹੋਤ ਹੈ। ਇਹ ਗੱਲ ਜੇ ਸਮਝ 'ਚ ਆ ਜਾਵੇ ਨਾ ਸਾਡੇ, ਅਸੀਂ ਰਵਾਨੀ ਸਫ਼ਰ ਜਿਹੜਾ ਹਵਾਈ ਜਹਾਜ਼ ਨਾਲ ਮੁਕਾਉਣਾ ਸ਼ੁਰੂ ਕਰ ਦਿੰਦੇ ਹਾਂ, ਗੱਡੇ 'ਤੇ ਨਹੀਂ ਮੁਕਾਉਂਦੇ। ਆਹ ਗੱਲ ਸਮਝਣ ਦੀ ਲੋੜ ਹੈ, ਨਾਮ ਜਪਣ ਤੋਂ ਪਹਿਲਾਂ ਪਰਮੇਸ਼ਰ ਦੀ ਹੋਣ ਦਾ ਪਤਾ ਲੱਗ ਜਾਵੇ ਵੀ ਹੈ ਕਿੱਥੇ, ਕਿਵੇਂ ਮਿਲਦਾ, ਉਹਨੂੰ ਵਿਸ਼ਵਾਸ ਕਰੋ। ਜਾਗਰਤ ਜੋਤ ਹੈ ਅਤੇ ਉਹਦਾ ਉਹਨੂੰ ਵਾਹਿਗੁਰੂ ਕਹਿ ਕੇ ਜਪੋ। ਜਦੋਂ ਤੁਸੀਂ ਵਾਹਿਗੁਰੂ ਕਹਿ ਕੇ ਜਪੋਗੇ, ਉਹ ਵਾਹਿਗੁਰੂ ਨੂੰ ਅੰਗ ਸੰਗ ਜਾਣੋ, ਕਿਉਂਕਿ ਸੱਚਮੁੱਚ ਤੁਹਾਡੇ ਨਾਲ ਹੈ, ਅੰਦਰ ਵੀ ਹੋਈ ਹੈ ਅਤੇ ਬਾਹਰ ਵੀ ਹੋਈ ਹੈ। ਸੋ ਅੰਤਰ ਸੋ ਬਾਹਰ, ਅਨੰਤ ਘੱਟ ਘੱਟ ਵਿਆਪ ਰਿਹਾ ਭਗਵੰਤ। ਉਸ ਵੇਲੇ ਆਪ ਨੇ ਐਸਾ ਫਰਮਾਨ ਕੀਤਾ, ਪੜੋ ਪਿਆਰ ਨਾਲ। ਕਲਯੁਗ ਦੇ ਅੰਦਰ ਪਰਮੇਸ਼ਰ ਜੋ ਜਾਗਰਤ ਜੋਤ ਹੈ ਉਸ ਦਾ ਜਾਪ ਕਰੋ, ਉਸ ਨੂੰ ਮੰਨੋ। ਕਿਉਂਕਿ ਇਹ ਸਥਾਨ ਦੇ ਅੰਦਰ ਭਾਰਤ ਵਰਸ਼ ਦੇ ਵਿੱਚ, ਖਾਸ ਕਰਕੇ ਪੰਜਾਬ 'ਚ, ਇਹ ਨੇੜੇ ਸੀ ਪੱਛਮ ਦੇ ਤੇ ਹਮਲਾਵਰ ਇਸ ਪਾਸੇ ਜ਼ਿਆਦਾ ਆਇਆ ਕਰਦੇ ਸੀ ਤੇ ਇੱਥੇ ਇਸਲਾਮ ਦਾ ਪ੍ਰਭਾਵ ਇੰਨਾ ਜ਼ਬਰਦਸਤ ਹੋ ਗਿਆ। 12ਵੀਂ ਸਦੀ ਤੋਂ ਇਸਲਾਮ ਦੇ ਵਿੱਚ ਇੱਥੇ ਦੇ ਲੋਕ ਆਉਣੇ ਸ਼ੁਰੂ ਹੋ ਗਏ। ਮੁਈਉਦੀਨ ਦਾ ਜੋ ਮਕਬਰਾ ਜੋ ਸਥਾਨ ਸੀ ਉਹ ਅਜਮੇਰ ਸ਼ਰੀਫ ਚ ਹੋਇਆ ਤੇ ਉਹ ਇੰਨੀ ਕਰਨੀ ਕਮਾਈ ਵਾਲੇ ਸੀ ਕਿ ਪ੍ਰਿਥਵੀ ਰਾਜ ਚੌਹਾਨ ਦਾ ਜੋ ਵੱਡਾ ਪ੍ਰੋਹਤ ਸੀ, ਜਿਸਨੇ ਇਹਦਾ ਮੁਕਾਬਲਾ ਸ਼ਕਤੀਆਂ ਨਾਲ ਕੀਤਾ ਸੀ, ਜਿਸਦਾ ਨਾਮ ਜੈਪਾਲ ਸੀ, ਉਸ ਨੂੰ ਉਹਨੇ ਸ਼ਕਤੀਆਂ ਚ ਹਰਾ ਕੇ ਇਸਲਾਮ ਵਿੱਚ ਲੈ ਆਉਂਦਾ ਸੀ। ਮੁਈਉਦੀਨ ਨੇ ਬਾਬੇ ਫਰੀਦ ਦਾ ਤੀਸਰਾ ਮੁਰਸ਼ਦ ਸੀ, ਉੱਪਰ ਨੂੰ ਕਰਨੀ ਕਮਾਈ ਵਾਲੇ ਸੀ ਤੇ ਉਹ ਜਿਸ ਵਕਤ ਚੜ੍ਹਾਈਆਂ ਕਰ ਗਏ ਤਾਂ ਜਿੰਨੇ ਪੀਰ ਸੀ ਉਹਨਾਂ ਦੇ ਕਬਰਾਂ ਦੀ ਪੂਜਾ ਹੋਣੀ ਸ਼ੁਰੂ ਹੋ ਗਈ, ਜਾਤਾਂ ਬਣ ਲੱਗ ਗਈਆਂ, ਕਬਰਾਂ ਦੀ ਪੂਜਾ ਹੋ ਗਈ, ਇੱਧਰਲੇ ਪਾਸੇ ਰੀਸੋਰੀਸ ਮੜਿਆਂ ਦੀ ਪੂਜਾ ਹੋਣ ਲੱਗ ਗਈ, ਬਿਮਾਰੀਆਂ ਦੀ ਪੂਜਾ ਹੋਣ ਲੱਗ ਗਈ, ਦਰਖਤਾਂ ਦੀ ਪੂਜਾ, ਬਾਂਦਰਾਂ ਦੀ ਪੂਜਾ, ਹਨੂੰਮਾਨ ਦੀ ਪੂਜਾ, ਚੂਹੇ ਦੀ ਪੂਜਾ, ਚੰਦ ਦੀ ਪੂਜਾ, ਸੂਰਜ ਦੀ ਪੂਜਾ, ਹਵਾ ਦੀ ਪੂਜਾ, ਅੱਗ ਦੀ ਪੂਜਾ, ਪਾਣੀ ਦਰਿਆਵਾਂ ਦੀ ਪੂਜਾ, ਸਮੁੰਦਰਾਂ ਦੀ ਪੂਜਾ, ਰੱਬ ਕਿਨਾਰੇ ਰਹਿ ਗਿਆ, ਪਰਮੇਸ਼ਰ ਨੂੰ ਭੁੱਲ ਗਏ ਸਾਰੇ। ਮਹਾਰਾਜ ਕਹਿੰਦੇ ਤੁਸੀਂ ਜਾਗਰਤ ਜੋਤ ਦਾ ਜਾਪ ਕਰੋ, ਇਹਨਾਂ ਚੀਜ਼ਾਂ 'ਚ ਨਾ ਧਿਆਨ ਦਿਓ, ਉਹਨਾਂ ਨੂੰ ਪੂਜੋ। ਕਾਹੇ ਕੋ ਪੂਜਤ ਪਾਨ, ਕੋ ਕੁਛ ਪਾਨ ਮੈਂ ਪਰਮੇਸ਼ਰ ਨਾਹੀ, ਤਾਂ ਹੀ ਕਹਿ ਪੂਜ ਪ੍ਰਭੂ ਕਰਕੇ ਜੇ ਪੂਜਤ ਹੀ ਅੱਗ ਉਹ ਮਿਟਾਈ, ਪੂਜ ਉਸ ਨੂੰ ਜਿਹਦੇ ਪੂਜਣ ਦੇ ਨਾਲ ਸਾਰੇ ਪਾਪਾਂ ਦਾ ਨਾਸ਼ ਹੋ ਜਾਏ। ਆਦ ਵਿਆਦ ਕੇ ਬੰਧਨ ਜੇ ਤੱਕ ਨਾਮ ਕੇ ਲੈ ਤਾਂ ਸਭੇ ਛੁੱਟ ਜਾਈ, ਤਾਹੀ ਕੋ ਧਿਆਨ ਪ੍ਰਮਾਣ ਸਦਾ ਇਨ ਫੋਕਟ ਧਰਮ ਕਰੇ ਫਲ ਨਹੀਂ। ਇਹਨਾਂ ਦੇ ਵਿੱਚ ਫਲ ਨਹੀਂ ਹੈ ਕੋਈ। ਕਹਿਣ ਲੱਗੇ ਕਲਯੁਗ ਦਾ ਜੋ ਕਲਯੁਗ ਦੀ ਸਾਧਨਾ ਹੈ ਇਹਦਾ ਨਿਰਣਾ ਹੋ ਚੁੱਕਿਆ ਚੰਗੀ ਤਰ੍ਹਾਂ ਦੇ ਨਾਲ। ਕ੍ਰਿਸ਼ਨ ਮਹਾਰਾਜ ਨੇ ਕਿਹਾ ਕਿ ਕਲਯੁਗ ਆ ਗਿਆ ਭਾਈ, ਡਰ ਗਏ ਪੰਜੇ ਪੰਡ ਵੀ ਹੈ। ਕਲਯੁਗ ਦੇ ਬਾਰੇ ਤਾਂ ਅਸੀਂ ਬਹੁਤ ਬੁਰੀਆਂ ਗੱਲਾਂ ਸੁਣਦੇ ਹਾਂ, ਸਾਡੇ ਹੁੰਦੇ ਹੀ ਆ ਗਿਆ ਕਹਿੰਦੇ ਆ। ਕਹਿੰਦੇ ਲੱਛਣ ਕਹਿ ਤੁਹਾਨੂੰ ਪਤਾ ਲੱਗ ਜਾਏਗਾ, ਅੱਜ ਤੜਕੇ ਜਾਂ ਅੰਮ੍ਰਿਤ ਵੇਲੇ ਬੈਠੋਗੇ ਉਸ ਵੇਲੇ ਕਲਯੁਗ ਨੇ ਦੱਸ ਦੇਣਾ ਤੁਹਾਨੂੰ ਸਾਰਿਆਂ ਨੂੰ ਵੀ ਮੈਂ ਕੀ ਕਰਨਾ। ਅੰਮ੍ਰਿਤ ਵੇਲੇ ਇਸ਼ਨਾਨ ਕਰਿਆ ਤੇ ਸਿਮਰਨ ਕਰਦੇ ਨੇ, ਯੋਗ ਕਰਦੇ ਨੇ, ਯੋਗ ਦੇ ਨਾਲ ਸੁਰਤ ਨੂੰ ਇਕਾਗਰ ਕਰਦੇ ਨੇ ਤੇ ਸੁਰਤ ਅੱਜ ਉਸ ਤਰ੍ਹਾਂ ਇਕਾਗਰ ਨਹੀਂ ਹੋ ਰਹੀ, ਖੰਡਾਓ ਚ ਜਾ ਰਹੀ ਹੈ। ਅਜੀਬ ਬਾਤਾਂ ਦੇਖੀਆਂ। ਕ੍ਰਿਸ਼ਨ ਮਹਾਰਾਜ ਦੇ ਕੋਲ ਜ਼ਿਆਦਾ ਆਏ, ਕਹਿਣ ਲੱਗੇ ਕਿਉਂ ਬਈ? ਕਹਿੰਦੇ ਮਹਾਰਾਜ ਅੱਜ ਦਿੱਤੀ ਨਹੀਂ ਲੱਗੀ। ਕਹਿੰਦੇ ਫਿਰ ਕਲਯੁਗ ਆ ਗਿਆ। ਕੀ ਦੇਖਿਆ? ਪਹਿਲੇ ਨੇ ਕਿਹਾ ਕਿ ਮਹਾਰਾਜ ਮੈਂ ਦੇਖਿਆ ਕਿ ਇੱਕ ਬੈਲ ਹੈ, ਉਹਦੇ ਤਿੰਨ ਲੱਤਾਂ ਉਹਦੀਆਂ ਟੁੱਟੀਆਂ ਹੋਈਆਂ, ਇੱਕ ਪੈਰ ਦੇ ਭਾਰ ਖੜਾ। ਇਹਦਾ ਕੀ ਮਤਲਬ? ਕਹਿਣ ਲੱਗੇ ਇਹ ਦੱਸ ਗਿਆ ਕਲਯੁਗ ਵੀ ਮੇਰੇ ਰਾਜ ਦੇ ਅੰਦਰ ਜਿਹੜੇ ਧਰਮ ਦੇ ਚਾਰ ਪੈਰ ਹੁੰਦੇ ਆ ਉਹ ਜੇ ਤਿੰਨ ਟੁੱਟ ਚੁੱਕੇ ਨੇ, ਸਿਰਫ ਇੱਕ ਆਸਰੇ ਤੇ ਖੜਾ, ਉਹ ਵੀ ਮੈਂ ਤੋੜ ਦੇਣਾ। ਦੂਸਰਾ ਕਹਿਣ ਲੱਗਿਆ ਮੈਂ ਦੇਖਿਆ ਹੰਸ, ਉਹਦੇ ਫੰਗਾਂ ਦੇ ਉੱਤੇ ਵੇਦਾਂ ਦੇ ਸ਼ਲੋਕ ਲਿਖੇ ਹੋਏ ਨੇ, ਉਹਦੇ ਸਾਹਮਣੇ ਹੀਰੇ ਮੋਤੀ ਪਏ ਨੇ, ਲੇਕਿਨ ਉਹ ਕਿਰਮ ਖਾਂਦਾ, ਮਾਸ ਖਾਂਦਾ, ਕਿਰਮ ਮਾਰ ਮਾਰ ਖਾਂਦਾ। ਕਹਿਣ ਲੱਗੇ ਉਹ ਦੱਸ ਗਿਆ ਵੀ ਮੇਰੇ ਯੁੱਗ ਦੇ ਜਿਹੜੇ ਪ੍ਰਚਾਰਕ ਹੋਣਗੇ ਨਾ, ਧਰਮਾਂ ਸਥਾਨਾਂ ਤੇ ਰਹਿਣ ਵਾਲੇ ਹੋਣਗੇ, ਉਹਨਾਂ ਦੇ ਜਵਾਨੀ ਬਹੁਤ ਕੁਛ ਯਾਦ ਹੋਏਗਾ, ਬਹੁਤ ਗੱਲਾਂ ਦੱਸਣਗੇ, ਅਈਆਂ ਜਿਹਾ ਗੱਲਾਂ ਕਰਨਗੇ ਕਿ ਲੋਕ ਹੈਰਾਨ ਹੋ ਜਾਣ, ਉਹਨਾਂ ਦੇ ਦਿਮਾਗ ਨੂੰ ਵਹਾ ਕੇ ਲੈ ਜਾਣਗੇ, ਬ੍ਰੇਨ ਵਾਸ਼ ਕਰ ਦੇਣਗੇ। ਪਰ ਆਪਣਾ ਜੀਵਨ ਕੀ ਹੋਏਗਾ? ਨਾਮ ਰੂਪੀ ਮੋਤੀ ਨਹੀਂ ਉਹ ਚੁਗਣਗੇ, ਉਹਦੀ ਥਾਂ ਦੇ ਉੱਤੇ ਵਿਸ਼ੇ ਵਿਕਾਰਾਂ ਚ ਪੈਣਗੇ, ਸ਼ਰਾਬ ਮਾਸ ਅੰਡਿਆਂ ਛਾਂਡਿਆਂ ਨੂੰ ਪੈਣਗੇ। ਖਾਓ ਲੋ, ਇਹ ਤਾਂ ਖੁਰਾਕ ਹੀ ਆਦਮੀ ਦੀ ਹੈ, ਇਹ ਤਾਂ ਬਣਾਇਆ ਹੀ ਆਦਮੀ ਵਾਸਤੇ ਨੇ। ਕਹਿੰਦੇ ਆਪ ਵੀ ਇਸ ਨਾਲ ਨਿਖਿਤ ਕੰਮਾਂ ਚ ਪੈਣਗੇ ਤੇ ਸੰਸਾਰ ਨੂੰ ਵੀ ਪਾ ਦੇਣਗੇ। ਤੀਸਰਾ ਕਹਿਣ ਲੱਗਿਆ ਕਿ ਮਹਾਰਾਜ ਮੈਂ ਇੱਕ ਖੇਤ ਦੇਖਿਆ ਹਰਿਆ ਭਰਿਆ, ਬਾੜ ਖੜੀ ਹੈ ਬਹੁਤ ਸੰਘਣੀ, ਤੇ ਮੇਰੇ ਦੇਖਦੇ ਦੇਖਦੇ ਬਾੜ ਨੂੰ ਲੱਗ ਗਏ ਤੇ ਉਸਨੇ ਖੇਤ ਜੜਾਂ ਤੋਂ ਹੀ ਖਾ ਲਿਆ। ਕ੍ਰਿਸ਼ਨ ਮਹਾਰਾਜ ਕਹਿਣ ਲੱਗੇ ਕਲਯੁਗ ਦੇ ਅੰਦਰ ਜਿਉਂ ਜਿਉਂ ਕਲਯੁਗ ਦਾ ਪ੍ਰਭਾਵ ਵਧੇਗਾ, ਸ਼ਾਸਨਕਾਰੀ ਜਿਹੜੇ ਰਾਜ ਦੇ ਕਰਿੰਦੇ ਹੋਣਗੇ ਉਹ ਪ੍ਰਜਾ ਨੂੰ ਹਰੀ ਭਰੀ ਉਹਨਾਂ ਦੀ ਕਿਰਤ ਕਮਾਈ ਨੇਕ ਕਮਾਈ ਨੂੰ ਐਂ ਖਾ ਜਾਣਗੇ ਜਿਵੇਂ ਆ ਬਾੜ ਖੇਤ ਨੂੰ ਖਾ ਗਏ। ਰਾਜੇ ਅਨਿਆਈ ਹੋਣਗੇ, ਪੈਸਾ ਲੈ ਕੇ ਕੰਮ ਕਰਾ ਲਓ, ਪੈਸੇ ਦਾ ਕੰਮ ਹੋਏਗਾ, ਇਨਸਾਫ ਦਾ ਧਰਮ ਦਾ ਕੋਈ ਕੰਮ ਨਹੀਂ ਚੱਲੇਗਾ। ਚੌਥਾ ਕਹਿਣ ਲੱਗਿਆ ਕਿ ਮਹਾਰਾਜ ਮੈਂ ਐਸੀ ਬਾਤ ਦੇਖੀ ਹੈ ਕਿ ਇੱਕ ਖੂਹ ਦੇ ਵਿੱਚੋਂ ਪਾਣੀ ਬਾਹਰ ਆਉਂਦਾ ਤੇ ਇੱਕ ਨੂੰ ਸੁੱਕਾ ਛੱਡ ਦਿੰਦਾ, ਅਗਲੇ ਚ ਜਾ ਕੇ ਪੈਂਦਾ। ਕਹਿੰਦੇ ਉਹਨੇ ਇਹ ਕਲਯੁਗ ਦੀ ਜੋ ਭਾਈਚਾਰਕ ਜੀਵਨ ਹੈ ਉਹਨੂੰ ਦੱਸ ਦਿੱਤਾ ਕਿ ਭਰਾ ਦਾ ਭਰਾ ਨਾਲ ਪਿਆਰ ਨਹੀਂ ਹੋਏਗਾ, ਵੈਰ ਹੋਏਗਾ, ਆਪਣਿਆਂ ਨੂੰ ਛੱਡ ਕੇ ਬਗਾਨਿਆਂ ਕੋਲ ਜਾਏਗਾ, ਮੇਲ ਨਹੀਂ ਹੋਏਗਾ ਕੋਈ ਵੀ, ਜਿਹੜੀ ਜਥੇਬੰਦੀ ਹੈ ਟੁੱਟ ਜਾਏਗੀ, ਇੱਕ ਦੂਜੇ ਨੂੰ ਗਰਾਉਣਗੇ ਸਾਰੇ। ਪੰਜਵਾਂ ਅਧਿਸ਼ਟਰ ਕਹਿਣ ਲੱਗਿਆ ਕਿ ਮਹਾਰਾਜ ਮੈਂ ਤਾਂ ਇਹ ਦੇਖਿਆ ਇੱਕ ਬਹੁਤ ਵੱਡਾ ਹਜ਼ਾਰਾਂ ਮਣਾਂ ਦਾ ਕੋਈ ਪੱਥਰ ਰੁੜਿਆ ਚੋਟੀ ਤੋਂ, ਉਹ ਕੈਲੋ ਤੇ ਚੀਲ ਦੇ ਦਰਖਤਾਂ ਨੂੰ ਭੰਨ ਭੰਨ ਕੇ ਤੂੜੀ ਵਰਗੇ ਬਣਾਉਂਦਾ ਚੱਲਿਆ ਆਇਆ, ਲੇਕਿਨ ਜਦ ਖੱਡ ਚ ਗਿਰਨ ਲੱਗਿਆ ਉੱਥੇ ਇੱਕ ਘਾਹ ਦੇ ਤਿਣਕੇ ਨੇ ਉਹਨੂੰ ਰੋਕ ਲਿਆ। ਅਜੀਬ ਗਾਰ ਬਾਤ ਹੈ ਵੀ ਘਾਹ ਦਾ ਤਿਣਕਾ ਵੀ ਰੋਕ ਲੈਂਦਾ, ਐਡੇ ਐਡੇ ਦਰਖਤ ਨਾ ਰੋਕ ਸਕੇ। ਕਹਿੰਦੇ ਕਲਯੁਗ ਨੇ ਦੱਸ ਦਿੱਤਾ ਕਿ ਮੇਰੇ ਯੁੱਗ ਦੇ ਅੰਦਰ ਜਿਹੜਾ ਸਭ ਤੋਂ ਜ਼ਬਰਦਸਤ ਸਾਧਨ ਹੈ ਉਹ ਕਰਮ ਧਰਮ ਤਾਂ ਉਹਨੇ ਤੋੜ ਦੇਣੇ ਨੇ, ਭੰਨ ਦੇਣੇ ਨੇ, ਜੇ ਕੋ ਜਪ ਕਰੇ ਜਪ ਛਿਜੇ, ਜੇ ਕੋ ਤਪ ਕਰੇ ਤਪ ਛਿਜਿਆ, ਜਪ ਕਰ ਜਪ ਨਾ ਹੋਏ, ਜੇ ਕੋ ਨਾਉ ਲਏ ਬਦਨਾਮੀ ਕਲ ਕੇ ਲੱਖਣੇ। ਇਹਨੇ ਇਹ ਦੱਸਦਾ ਕਿ ਮੇਰੇ ਯੁੱਗ ਦੇ ਅੰਦਰ ਨਾਮ ਦੀ ਮਹਿਮਾ ਹੋਏਗੀ, ਨਾਮ ਦਾ ਬਲ ਚੱਲੇਗਾ। ਸੋ ਇਸ ਕਰਕੇ ਕਲਯੁਗ ਦੇ ਅੰਦਰ ਗੁਰੂ ਨਾਨਕ ਪਾਤਸ਼ਾਹ ਨੇ ਇਸ ਤਰ੍ਹਾਂ ਨਾਲ ਫਰਮਾਨ
ਕਰਿਆ। Thank you.
ਮਾਨ ਰੁੱਤ ਨਾਹੀ ਨਾਹੀ ਮਤ ਭਰਮ ਭੁੱਲੋ ਕੋਈ। ਕਹਿਣਗੇ ਕਲਯੁਗ ਆ ਗਿਆ ਤੇ ਹੁਣ ਨਾਮ ਦਾ ਨਾਮ ਦੀ ਫਸਲ ਨੂੰ ਫਲ ਲੱਗਣਾ, ਹੋਰ ਕਰਮ ਧਰਮ ਨੂੰ ਨਹੀਂ ਲੱਗਣਾ। ਕਰਮ ਧਰਮ ਪਾਖੰਡ ਜੋ ਦਿਸ ਹੈ ਤਿੰਨ ਜਮ ਜਗਾਤੀ ਲੁੱਟੈ, ਨਿਰਵਾਣ ਕੀਰਤਨ ਗਾਵੋ ਕਰਤੇਗਾ, ਨਿਮਕ ਸਿਮਰਤ ਜਿਤ ਛੁੱਟੈ। ਸੋ ਕਲਯੁਗ ਦੇ ਅੰਦਰ ਮਹਾਰਾਜ ਨੇ ਫਰਮਾਨ ਕਰਿਆ ਕਿ ਵਿਆਰਿਓ ਨਾਮ ਜਪੋ, ਸੰਸਾਰ ਦੇ ਵਿੱਚ ਨਾ ਆਪਣੇ ਆਪ ਨੂੰ ਉਲਝਾਓ, ਨਾ ਫੋਕੇ ਕਰਮਾਂ ਦੇ ਵਿੱਚ ਉਲਝਾਓ, ਉਹ ਕਿਸੇ ਕੰਮ ਨਹੀਂ ਆਉਂਦੇ। ਫੋਕਟ ਕਰਮ ਦਰਾਤ ਕਹਾਂ ਇਨ ਲੋਗਨ ਕੋ ਕੋਈ ਕਾਮ ਨਾ ਹੈ। ਐਵੇਂ ਹੀ ਕਰਮਾਂ ਦੇ ਵਿੱਚ ਪਏ ਹੋਏ ਨੇ ਫੋਕੇ ਕਰਮਾਂ ਚ, ਕਹਿੰਦੇ ਇਹਨਾਂ ਨੂੰ ਹੋਰ ਕੋਈ ਕੰਮੇ ਨਹੀਂ ਹੈ। ਭਾਜਤ ਕਾ ਤਨ ਹੇਤ ਅਰੇ ਜਮ ਕੰਕਰ ਦੇ ਨਹੀਂ ਭਾਜਨ ਪਏ ਹੈ, ਦਿਨ ਰਾਤ ਦੌੜਿਆ ਫਿਰਦਾ ਧਨ ਕਮਾਉਣ ਨੂੰ, ਨਾ ਦਿਨੇ ਟਿਕਦਾ ਨਾ ਰਾਤ ਟਿਕਦਾ, ਨਾ ਬ੍ਰੇਨ ਨੂੰ ਟਿਕਣ ਦਿੰਦਾ, ਹਰ ਵਕਤ ਵਿਉਂਤਾ ਮਨਾਉਂਦਾ। ਪਰ ਐਂ ਦੱਸ ਵੇ ਜਮਾਂ ਤੋਂ ਫਿਰ ਕਿੱਥੇ ਭੱਜ ਕੇ ਜਾਏਗਾ। ਕਹਿੰਦੇ ਜੀ ਮੇਰੇ ਪੁੱਤਰ ਮੇਰੇ ਰਿਸ਼ਤੇਦਾਰ ਮੇਰੀ ਸਹਾਇਤਾ ਕਰਨਗੇ। ਮਹਾਰਾਜ ਕਹਿੰਦੇ ਮੂਰਖਾ ਪੁੱਤਰ ਕਲੱਤਰ ਨਾ ਮਿੱਤਰ ਸਵੈ, ਉਹਾਂ ਸਿੱਖ ਸਗਾ ਕੋ ਸਾਥ ਨਾ ਦੇ, ਕਿਸੇ ਨੇ ਨਹੀਂ ਤੇਰੇ ਨਾਲ ਜਾਣਾ। ਚੇਤ ਰੇ ਚੇਤ ਅਚੇਤ ਮਹਾਂ ਬਸ ਅੰਤ ਕੀ ਵਾਰ ਅਕੇਲੋ ਜੀ ਹੈ, ਤੇ ਤੈਨੂੰ ਰੱਖਣਾ ਨਹੀਂ ਕਿਸੇ ਨੇ ਵੀ। ਜਿਹੜੇ ਕਹਿੰਦੇ ਨੇ ਨਾ ਮੇਰੀ ਮੇਰੀ, ਕਿਸੇ ਨੇ ਨਹੀਂ ਤੈਨੂੰ ਰੱਖਣਾ, ਇਸ ਤਰ੍ਹਾਂ ਫਰਮਾਨ ਕਰ ਰਹੇ।
ਇੱਕ ਘੜੀ ਨਾ ਕਿਸੇ ਨੇ ਰੱਖਣਾ, ਮੇਰਾ ਮੇਰਾ ਤੇਰੇ
ਛੱਡਦੀ ਸਾਰ। ਕਹਿੰਦੇ ਜੋ ਇਸਤਰੀ ਹੈ ਉਹ ਵੀ ਨੱਠ ਜਾਂਦੀ ਹੈ ਵੀ ਇਹਨੂੰ ਛੇਤੀ ਕਰੋ, ਭੂਤ ਬਣ ਗਿਆ। ਪੁੱਤਰ ਕਲੱਤਰ ਸਮਿੱਤਰ ਸਖਾ ਇਹ ਬੇਗ ਨਕਾਰੋ ਆਇਸ ਗਏ, ਜਿੰਨੇ ਰਿਸ਼ਤੇਦਾਰ ਨੇ ਪੁੱਤਰ ਨੇ ਰਿਸ਼ਤੇਦਾਰ ਭਰਾ ਸੰਬੰਧੀ ਨੇ ਸਾਰੇ ਕਹਿੰਦੇ ਛੇਤੀ ਕਰੋ ਛੇਤੀ ਕਰੋ, ਇਹਨੂੰ ਛੇਤੀ ਲੈ ਚਲੋ ਸ਼ਮਸ਼ਾਨ ਭੂਮੀ ਚ, ਛੇਤੀ ਇਸ਼ਨਾਨ ਕਰੋ, ਅਜੇ ਕਫਨ ਵੀ ਨਹੀਂ ਸਿਉਂ ਹੋਇਆ ਹੁਣ ਤੱਕ, ਕਿਹਨੂੰ ਉਡੀਕਦੇ ਹੋ, ਚੱਕੋ ਇਹਨੂੰ ਛੇਤੇ। ਕਹਿੰਦੇ ਜਿਹੜੇ ਫਿਰ ਜ਼ਿੰਦਗੀ ਗੁਆਈ ਨਾ ਤੈ, ਮਕਾਨ ਬਣਾਏ, ਪੈਸੇ ਬੈਂਕਾਂ ਚ ਜਮ੍ਹਾਂ ਕਰੇ, ਉਹ ਹੁਣ ਤੇਰੇ ਨਾ ਰਹੇ, ਉਹ ਤਾਂ ਉਸੇ ਵੇਲੇ ਜਦ ਤੇਰੇ ਸਵਾਸ ਨਿਕਲੇ ਬਗਾਨੇ ਬਣ ਗਏ, ਤੇਰੇ ਤਾਂ ਰਹਿੰਦੇ ਜੇ ਤੂੰ ਪਰਮੇਸ਼ੁਰ ਦੇ ਨਿਮਿਤ ਜਿਉਂਦਾ ਜਿਉਂਦਾ ਲਾ ਜਾਂਦਾ, ਫੇਰ ਤਾਂ ਤੇਰੇ ਕੋਲ ਪਹੁੰਚਣਾ ਨੀ ਕੁਛ ਵੀ, ਨਾ ਪਹੁੰਚਾਉਣਾ ਕਿਸੇ ਨੇ, ਪਾਠ ਵੀ ਨੀ ਕਰਾਉਣਾ, ਬਹੁਤੇ ਨੂੰ ਪਾਠ ਵੀ ਨੀ ਕਰਾਉਣੇ। ਐਵੇਂ ਹੀ ਮਾੜਾ ਜਿਹਾ ਪਾਠ ਕਰਾਤਾ, ਉਹ ਬੇਚਾਰੇ ਭੂਤ ਪ੍ਰੇਤ ਬਣੇ ਤੁਰੇ ਫਿਰਦੇ ਨੇ, ਦੁੱਖ ਪਾਉਂਦੇ ਨੇ, ਨਾਲ ਫਿਰ ਔਖਾ ਵੀ ਕਰਦੇ। ਪੌਣ ਭੰਡਾਰ ਧਰਾਗੜ ਜੇ ਤੱਕ ਛੱਡਤ ਪ੍ਰਾਣ ਵਿਗਾਨ ਕਹੇ, ਕਿਲੇ ਬਣਾਏ, ਬੜੇ ਬੜੇ ਮਕਾਨ ਬਣਾਏ, ਵੱਡੇ ਪੈਸੇ ਜਮ੍ਹਾਂ ਕੀਤੇ, ਬੇਅੱਤ ਜ਼ਮੀਨ ਖਰੀਦੀ, ਕਹਿੰਦੇ ਬਸ ਪ੍ਰਾਣ ਨਿਕਲੇ ਨਹੀਂ ਤੇ ਉਹਦੇ ਵੇਲੇ ਬਗਾਨੇ ਹੋ ਗਏ। ਚੇਤਰੇ ਚੇਤ ਅਚੇਤ ਮਹਾਂ ਬਸ ਅੰਤ ਕੀ ਵਾਰ ਕੇਲੋ ਹੀ ਹੈ। ਸਰਕਾਰੀ ਰਿਕਾਰਡ ਚ ਵੀ ਜੇ ਗੱਲ ਕਰ ਦੋ, ਕਹਿੰਦੇ ਜਿਉਂਦਾ ਸੀ ਉਸ ਵੇਲੇ, ਚਾਹੇ ਚੈੱਕ ਪਿਆ ਦਸਖਤ ਕਰੇ ਹੋਏ। ਉਹ ਪੁੱਛਦੇ ਨੇ ਵੀ ਉਹ ਜਿਉਂਦਾ ਹੁਣ, ਕਹਿੰਦੇ ਮਰ ਗਿਆ, ਕਹਿੰਦੇ ਫੇਰ ਨੀ ਇਹ ਚੈੱਕ ਚੱਲਦਾ, ਉੱਥੇ ਹੀ ਬਗਾਨੀ ਬਣ ਗਈ ਮਾਇਆ। ਉੱਥੇ ਹੋਰ ਚੀਜ਼ ਕੋਈ ਜਾਂਦੀ ਨੀ ਮਹਾਰਾਜ, ਕਹਿੰਦੇ ਜੇ ਜਾਂਦੀ ਹੈ ਤਾਂ ਇਹ ਸਤਸੰਗ ਕੀਤਾ ਹੋਇਆ, ਸੇਵਾ ਕੀਤੀ ਹੋਈ ਤੇ ਪਰਮੇਸ਼ਰ ਦਾ ਨਾਮ। ਪਿਆਰੇ ਜੀ ਜਪ ਲਿਆ ਫੇਰ ਤਾਂ ਇਹ ਸਹਾਇਤਾ ਗੁਰੂ, ਜੇ ਰਜਾ ਕੇ ਚਾਬੀ ਆਲੇ ਚ ਰੱਖਦਾ ਫੇਰ ਤਾਂ ਪਿਆ, ਫਿਰ ਜਪੇ ਬਗੈਰ ਤਾਂ ਇਹਨੇ ਕੋਈ ਅਸਰ ਨਹੀਂ ਕਰਨਾ। ਇਹ ਤਾਂ ਜਪਣਾ ਪੈਣਾ, ਰੋਜ਼ ਜਪਣਾ ਪੈਣਾ, ਨਿਤਨੇਮ ਜਪਣਾ ਪੈਣਾ। ਫੇਰ ਕਹਿੰਦੇ ਸਹਾਇਤਾ ਕਰ। ਗੁਰੂ ਦਰਵੇਸ਼ ਪਿਤਾ ਨੂੰ ਪੁੱਛਿਆ, ਕਹਿਣ ਲੱਗੇ ਸੱਚੇ ਪਾਤਸ਼ਾਹ ਆਪ ਕਿਰਪਾ ਕਰਕੇ ਇਹ ਵੀ ਦੱਸ ਦੋ ਵੀ ਇਹ ਕਿੰਨਾ ਕੁ ਨਾਮ ਜਪੀਏ ਤੇ ਜਿਹੜਾ ਸਾਡੀ ਸਹਾਇਤਾ। ਮਹਾਰਾਜ ਕਹਿੰਦੇ ਜੇ ਤੁਸੀਂ ਚਿੱਤ ਇਕਾਗਰ ਕਰਕੇ ਨਾ ਵਾਹਿਗੁਰੂ ਨੂੰ ਪਰਿਪੂਰਨ ਪਹਿਲਾਂ ਵਿਸ਼ਵਾਸ ਲਿਆਓ, ਵਿਸ਼ਵਾਸ ਚ ਆਓ ਵੀ ਮੇਰੇ ਆਲੇ ਦੁਆਲੇ ਚਾਰੇ ਪਾਸੇ ਭਾਵੇਂ ਮੈਨੂੰ ਦਿਸਦਾ ਨਹੀਂ ਪਰ ਵਾਹਿਗੁਰੂ ਦੀ ਜੋਤ ਹੈ, ਵਾਹਿਗੁਰੂ ਆਪ ਹੈ। ਇਹਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਦਸੇ ਪਾਤਸ਼ਾਹ ਸਾਰੇ ਮਹਾਂਪੁਰਸ਼ ਨੇ ਪੱਠੇ ਹੀ ਮੇਰੇ ਆਲੇ ਦੁਆਲੇ ਨੇ, ਮੇਰੇ ਕੋਲੇ ਨੇ, ਇਹ ਧਿਆਨ ਕਰਕੇ ਇੱਕ ਵਾਰੀ ਕਹਿ ਦੇ ਵਾਹਿਗੁਰੂ। ਕਹਿੰਦੇ ਇਹਦਾ ਕੀ ਹੋਏਗਾ? ਕਹਿੰਦੇ ਇਹਦਾ
ਕੱਟੇ ਜਾਣਗੇ 84 ਵਾਲੇ ਗੇੜੇ, ਸਤਨਾਮ
ਬੜੀ ਸ਼ਕਤੀ ਹੈ ਕਿ ਸਾਰੇ ਜਿੰਨੇ ਬ੍ਰਹਮੰਡ ਖੰਡ ਤੁਹਾਡੇ ਨਿਗਾਹ ਚ ਆਉਂਦੇ ਨੇ, ਜੋ ਕੁਛ ਵੀ ਤੁਸੀਂ ਜਾਣਦੇ ਹੋ, ਜਿੱਥੇ ਤੱਕ ਤੁਹਾਡੀ ਨਿਗਾਹ ਜਾਂਦੀ ਹੈ, ਉਹ ਨਾਮ ਸ਼ਕਤੀ ਨੇ ਸਭ ਨੂੰ ਸੰਭਾਲਿਆ ਹੋਇਆ। ਨਾਮ ਕੇ ਤਾਰੇ ਸਗਲੇ ਜੰਤ, ਨਾਮ ਕੇ ਤਾਰੇ ਖੰਡ ਬ੍ਰਹਿਮ, ਆਕਾਸ਼ ਪਤਾਲ ਵੇਦ ਸ਼ਤ ਸਭ ਚੀਜ਼ਾਂ ਨਾਮ ਨੇ ਧਾਰਨ ਕਰੀਆਂ ਨੇ। ਕਹਿੰਦੇ ਏਡੀ ਬੜੀ ਸ਼ਕਤੀ ਪਰਿਪੂਰਨ ਸ਼ਕਤੀ ਹੈ, ਜੇ ਕਿਤੇ ਇੱਕ ਚਿੱਤ ਹੋ ਕੇ ਇੱਕ ਵਾਰੀ ਕਹਿ ਲਿਆ, ਇੱਕ ਚਿੱਤ ਜੇ ਇੱਕ ਛਿਨ ਛਿਨ ਕਹਿੰਦੇ ਨੇ ਅੱਖ ਦੇ ਝਾਂਕੇ ਜਿੰਨਾ ਚ, ਇੰਨੀ ਦੇਰ ਛੇਤੀ ਕਹਿ ਲਿਆ, ਕਹਿੰਦੇ ਕਾਲ ਵਾਸ ਕੇ ਵੀ ਜਨਾਏ। ਕਿੱਡੀ ਬੜੀ ਚੀਜ਼ ਹੈ ਜਿੱਥੋਂ ਅਸੀਂ ਮਹਿਰੂਮ ਰਹੇ ਹੋਏ ਹਾਂ, ਬਾਂਝੇ ਰਹੇ ਹਾਂ, ਇਸ ਨਾਮ ਨੂੰ ਨੀ ਅਸੀਂ ਜਪਦੇ। ਕਹਿੰਦੇ ਸੱਚੇ ਪਾਤਸ਼ਾਹ ਆਪ ਕਿਰਪਾ ਕਰੋ, ਕੋਈ ਮਿਸਾਲ ਵੀ ਦਿਓ। ਮਹਾਰਾਜ ਕਹਿੰਦੇ ਦੇਖੋ, ਭਾਈ ਗੁਰਦਾਸ ਜੀ ਨੇ ਤੇ ਗੁਰੂ ਨੌਵੇਂ ਪਾਤਸ਼ਾਹ ਨੇ, ਗੁਰੂਆਂ ਨੇ ਬਾਰ ਬਾਰ ਜ਼ਿਕਰ ਕਰਿਆ, ਗੁਰੂ ਚੌਥੇ ਪਾਤਸ਼ਾਹ ਨੇ ਜ਼ਿਕਰ ਕਰਿਆ ਕਿ ਇੱਕ ਬ੍ਰਾਹਮਣ ਪਤਿਤ ਹੋ ਗਿਆ ਸੀ, ਬੜਾ ਵਿਦਵਾਨ ਸੀ, ਸਾਰੇ ਲੋਕ ਭਾਰਤ ਵਰਸ਼ ਚ ਉਹਦੀ ਵਿਦਵਤਾ ਨੂੰ ਮੰਨਦੇ ਸੀ। 18 ਸਾਲ ਦਾ ਸੀ, ਗੁਰੂ ਨੇ ਕਿਹਾ ਬੇਟਾ ਅਜਾਮਲ ਜਵਾਨੀ ਆ ਗਈ, ਇਹ ਅੰਨੀ ਹੁੰਦੀ ਹੈ, ਇਹ ਗੁਰੂਆਂ ਪੀਰਾਂ ਦੀ ਗੱਲ ਨਹੀਂ ਮੰਨਦੀ, ਨਾ ਮਾਂ ਬਾਪ ਦੀ ਮੰਨਦੀ ਹੈ, ਆਪ ਤਜਰਬੇ ਕਰਨਾ ਚਾਹੁੰਦੀ ਹੈ ਜਿਹੜੇ ਉਹਨਾਂ ਨੇ ਕਰੇ ਹੋਏ ਨੇ, ਤੇ ਅਸੀਂ ਤੈਨੂੰ ਇਹ ਕਹਿੰਦੇ ਹਾਂ ਕਿ ਰੂਪ ਜਿਹੜਾ ਹੈ ਇਹ ਆਦਮੀ ਨੂੰ ਮੋਹ ਲੈਂਦਾ, ਆਹ ਜਿਹੜਾ ਪੇਸ਼ਵਾਵਾਂ ਦਾ ਬਾਜ਼ਾਰ ਹੈ ਇਹਦੇ ਵਿੱਚ ਹੀ ਨਾ ਕਦੇ ਵੀ ਨੰਗੀ ਖੁੱਲ ਕੇ ਨੀਚੇ ਲੋਇਣ ਕਰਕੇ ਜਾਈ ਦੇਖੀ ਰੂਪ ਦੀ ਮਾਰ ਨਾ ਖਾਲੀ ਇਹਦਾ ਬਾਣ ਚੱਲਣਾ ਬੜਾ ਔਖਾ। ਕਹਿੰਦਾ ਗੁਰੂ ਜੀ ਮੈਨੂੰ ਕੀ ਪੜ੍ਹਾਉਂਦੇ ਹੋ ਤੁਸੀਂ, ਮੈਂ ਤਾਂ ਮੇਰੀ ਬੇਇੱਜ਼ਤੀ ਕਰਦੇ ਹਾਂ। ਮੈਂ ਚਾਰੇ ਵੇਦ ਸ਼ੇਹੀ ਸ਼ਾਸਤਰ ਸਤਾਈ ਸਿਮਰਤੀਆਂ ਉਪਨਿਸ਼ਦਾਂ ਹੋਰ ਧਰਮ ਗ੍ਰੰਥ ਗੀਤਾ ਆਦਿ ਸਾਰਿਆਂ ਦਾ ਪੂਰਨ ਗਿਆਤਾ ਹਾਂ ਤੇ ਮੇਰੀ ਵਿਦਵਤਾ ਸਾਰੇ ਭਾਰਤ ਵਰਸ਼ ਵਿੱਚ ਮੰਨੀ ਜਾਂਦੀ ਹੈ ਤੇ ਮੈਨੂੰ ਪਤਾ ਹੈ ਵੀ ਜਿਹੜਾ ਬੰਦਾ ਕਾਮ ਦੇ ਵਿੱਚ ਪੈ ਜਾਵੇ ਇਸਤਰੀ ਪੈ ਜੇ ਬੰਦਾ ਪੈ ਜੇ ਕਹਿੰਦੇ ਰੌਲਗ ਨਰਕ ਦੇ ਵਿੱਚ ਲੋਹੇ ਦੀ ਸ਼ਕਲ ਬਣਾ ਕੇ ਉਹਦੇ ਨਾਲ ਉਹਦੀ ਰੂਹ ਨੂੰ ਚਪੇੜ ਦਿੰਦੇ ਨੇ ਫਿਰ ਉਹ ਰੋਂਦਾ ਪੁਰਲਾਉਂਦਾ ਉੱਥੇ ਕੋਈ ਪੁੱਛਦਾ ਤਪਤ ਥਰਮ ਗਲ ਲਾਤਿਆ ਤੱਤੇ ਥਮ ਗਲ ਨਾਲ ਲਾਉਂਦੇ। ਮੈਨੂੰ ਤੁਸੀਂ ਇਹ ਕੀ ਦੱਸਦੇ ਮਹਾਰਾਜ ਕਿਸੇ ਅਣਜਾਣ ਬੰਦੇ ਨੂੰ? ਕਹਿੰਦੇ ਬੇਟਾ ਤੇਰਾ ਬਾਹਰ ਹੀ ਪਿਆ ਇਹਨਾਂ ਚੀਜ਼ਾਂ ਨਾਲ, ਜਦ ਪੈ ਗਿਆ ਤਾਂ ਸਥਿਰ ਨਹੀਂ ਰਹਿਣਾ। ਇਹਦੇ ਚ ਸਿਰਫ ਉਹ ਥਿਰ ਰਹਿੰਦੇ ਨੇ ਜਿਹਨਾਂ ਦੀ ਓਟ ਗੁਰੂ ਦੇ ਉੱਤੇ ਹੋਏ। ਭਾਈ ਜੋਗਾ ਸਿੰਘ ਨੇ ਦੋ ਲਾਵਾਂ ਛੱਡ ਦਿੱਤੀਆਂ, ਲੇਕਿਨ ਹੁਸ਼ਿਆਰਪੁਰ ਸਿੰਘ ਆਉਂਦੇ ਆਉਂਦੇ ਇਹ ਹੋ ਗਿਆ ਵੀ ਮੇਰੇ ਵਰਗਾ ਸਿੱਖ ਨਹੀਂ ਹੈ ਕੋਈ। ਇਹ ਗੱਲ ਭੁੱਲ ਗਿਆ ਕਿ ਮੈਂ ਗੁਰੂ ਕਲਗੀਧਰ ਪਾਤਸ਼ਾਹ ਦੀ ਮਿਹਰ ਦੇ ਸਦਕੇ ਬਚਨ ਮੰਨ ਸਕਿਆ, ਆਹ ਗੱਲ ਭੁੱਲ ਗਿਆ। ਇਹਦੀ ਥਾਂ ਤੇ ਇਹ ਹੋ ਗਿਆ ਕਿ ਮੈਂ ਬਚਨ ਮੰਨ ਲਿਆ। ਉਹ ਮੈਂ ਆ ਗਈ, ਮੈਂ ਦਾ ਹਿਸਾਬ ਇਹ ਆ ਤੂੰ ਨਾਲੋਂ ਤੋੜ ਦਿੰਦੀ ਹੈ। ਹਮੋ ਭੀਤ ਪਇਓ ਹੈ ਵਿੱਚੋਂ ਸੁੰਤ ਦੇਸ਼ ਨਿਕਟਾਇਓ, ਪਾਂਬੀਰੀ ਕੇ ਬਾਤ ਪਾਰ ਦੋ ਬਿਨ ਪੇਕੇ ਦੁਰਾਇਓ। ਇਹ ਰੱਬ ਦੇ ਨਾਲੋਂ ਤੋੜ ਦਿੰਦੀ ਹੈ, ਗੁਰੂ ਦੇ ਨਾਲੋਂ ਤੋੜ ਦਿੰਦੀ ਹੈ। ਮੈਂ ਜਦ ਆਦਮੀ ਕਹੇਗਾ ਉਸ ਵੇਲੇ ਉਹ ਮਹਾਨ ਸ਼ਕਤੀ ਦੇ ਨਾਲੋਂ ਟੁੱਟ ਜਾਏਗਾ। ਜਾਂ ਗੁਰੂ ਮਹਾਰਾਜ ਨੇ ਅੰਮ੍ਰਿਤ ਛਕਾਇਆ, ਖਾਲਸੇ ਚ ਇੰਨਾ ਬਾਲ ਹੋ ਗਿਆ ਕਿ ਸਾਂਭਿਆ ਨਾ ਜਾਵੇ। ਮਹਾਰਾਜ ਨੂੰ ਵਾਰ ਵਾਰ ਕਹੀ ਜਾਣ ਸੱਚੇ ਪਾਤਸ਼ਾਹ ਦਿੱਲੀ ਤੇ ਕਦ ਕਰਨਾ ਹਮਲਾ, ਸਾਡੇ ਹੱਥ ਦੇਖਿਓ ਤੁਸੀਂ। ਮਹਾਰਾਜ ਨੇ ਕਹਿੰਦਾ ਖਾਲਸੇ ਦੇ ਵਿੱਚ ਹਉਮੈ ਆ ਗਈ, ਇਹਦਾ ਤਾਂ ਅਸੀਂ ਇਹਨੂੰ ਤਾਂ ਜੜ ਤੋਂ ਕੱਟਣਾ ਸੀ, ਇਹ ਤਾਂ ਸਮਾਂ ਹਉਮੈ ਵਿੱਚ ਆ ਗਈ। ਮਹਾਰਾਜ ਨੇ ਕਿਹਾ ਵੀ ਚੰਗਾ ਸ਼ਿਕਾਰ, ਚਲੋ 400-500 ਬੰਦਾ ਨਾਲ ਲੈ ਲਿਆ ਤੇ ਵੱਡੇ ਵੱਡੇ ਜਿਹੜੇ ਸੀ ਆਲਮ ਸਿੰਘ ਵਰਗੇ, ਬਚਿੱਤਰ ਸਿੰਘ ਵਰਗੇ ਸਾਰੇ ਲੈ ਲਏ, ਉਦੇ ਸਿੰਘ ਵਰਗੇ ਜਿਹੜੇ ਕਦੇ ਹਾਰਦੇ ਹੀ ਨਹੀਂ ਸੀਗੇ, ਪਿੱਛੇ ਪੈਰ ਨਹੀਂ ਸੀ ਕਰਦੇ, ਗਾਂ ਨੂੰ ਵੱਧਦੇ ਸੀ ਪਿੱਛੇ ਨੂੰ ਸੀ ਆਗੇ। ਮਹਾਰਾਜ ਜੰਗਲ ਚ ਜਾ ਕੇ ਇੱਕ ਪਾਸੇ ਟੇ ਲਾਂਭੇ ਹੋ ਕੇ ਖੜ ਗਏ। ਉਧਰ ਜਮਤੁੱਲਾ ਬਿਲਾਸਪੁਰ ਵਾਲੇ ਰਾਜੇ ਦਾ ਜਰਨੈਲ ਘਾਤ ਲਾਈ ਬੈਠਾ ਸੀ ਕਿ ਜਦ ਗੁਰੂ ਗੋਬਿੰਦ ਸਿੰਘ ਇੱਥੇ ਆਉਣਗੇ ਤੇ ਅਸੀਂ ਇੱਕਦਮ ਉਹਨਾਂ ਤੇ ਹਮਲਾ ਕਰਕੇ ਇੱਥੇ ਹੀ ਖਤਮ ਕਰ ਦਾਂਗੇ। ਵੈਰ ਸੀ, ਵੈਰ ਪਾ ਲਿਆ ਉਹਨਾਂ ਨੇ। ਮਹਾਰਾਜ ਦਾ ਕਿਸੇ ਨਾਲ ਵੈਰ ਨਹੀਂ ਸੀ, ਇਹ ਵੀ ਯਾਦ ਰੱਖਿਓ। ਸਾਧੂ ਦਾ ਵੈਰ ਕਿਸੇ ਨਾਲ ਨਹੀਂ ਹੁੰਦਾ, ਗੁਰੂਆਂ ਦਾ ਵੈਰ ਕਿਸੇ ਨਾਲ ਨਹੀਂ ਹੁੰਦਾ। ਉਹ ਤਾਂ ਨਿਰਵੈਰ ਨਿਰਾਲਾ, ਸਤਿਗੁਰ ਪੁਰਖ ਦਾ ਕੰਮ ਹੈ, ਨਿਰਵੈਰ ਨਿਰਾਲਾ। ਗੁਰੂ ਦਾ ਵੈਰ ਨਾ ਕਿਸੇ ਨਾਲ ਵੀ ਹੋ। ਇਤਿਹਾਸ ਵਾਲਾ ਜੇ ਲਿਖੂਗਾ ਉਹ ਇਤਿਹਾਸ ਵਾਲੇ ਦੀ ਆਪਣੀ ਗਲਤੀ ਹੈ, ਬਾਣੀ ਨਹੀਂ ਕਹਿੰਦੀ ਬਾਬਾ ਵੈਰ ਨਾ ਕਰੀਏ ਕੌਣ। ਜੇ ਸਾਨੂੰ ਗੁਰੂ ਕਹਿੰਦਾ ਵੈਰ ਨਾ ਕਰੋ ਆਪ ਕਰੂਗਾ, ਫਿਰ ਤਾਂ ਗਲਤ ਹੋ ਗਈ ਨਾ। ਕਹਿਣਾ ਕੁਛ ਤੇ ਕਮਾਉਣਾ ਕੁਛ, ਸਾਡੀ ਸ਼ਰਧਾ ਕਿਵੇਂ ਬੰਨੇਗੀ ਫਿਰ? ਹਾਂ ਇਤਿਹਾਸਕਾਰ ਗਲਤੀ ਕਰਦਾ ਕੱਟਦੇ ਲੈ ਵੀ ਇਹਨੇ ਗਲਤੀ ਕਰੀ ਹੈ, ਮੈਂ ਤਾਂ ਕੱਟ ਦਿੰਦਾ। ਉਹਨਾਂ ਜਿਹੜੀ ਕਿਤਾਬ ਪੜ੍ਹਦਾ ਉਹਦੇ ਮਾਰਜਨ 'ਚ ਜਦੇ ਲਿਖ ਦਿੰਦਾ ਵੀ ਇਹਨੇ ਆਹ ਗਲਤੀ ਕਰੀ ਹੈ, ਕਿਉਂ ਹੋਰ ਪੜ੍ਹਨ ਵਾਲਾ ਨਾ ਗਲਤੀ ਦੇ ਵਿੱਚ ਆ ਜਾਏ। ਗੁਰੂ ਮਹਾਰਾਜ ਇੱਕ ਪਾਸੇ ਹੋ ਗਏ ਤੇ ਉਹਨਾਂ ਨੇ ਇੱਕਦਮ ਹੱਲਾ ਕਰਤਾ, ਬੰਦੇ ਉਹ ਬੜੇ ਥੋੜੇ, 150-200 ਇਹ 400, ਇਹਨਾਂ ਦੇ ਪੈਰ ਲੰਘਣ ਨੱਠ ਪਏ ਮੂਹਰੇ। ਜਥੇਦਾਰ ਇਕੱਠੇ ਹੋਏ, ਕਹਿੰਦੇ ਉਹ 150 ਬੰਦਾ ਹੈ ਸਾਰਾ ਹੀ ਤੇ ਆਪਾਂ 400 ਹੋ ਕੀ ਗਿਆ, ਆਪਾਂ ਤਾਂ ਦਿੱਲੀ ਫਤਿਹ ਕਰਨ ਨੂੰ ਕਹਿੰਦੇ ਸੀ। ਉਸ ਵੇਲੇ ਭੁੱਲ ਪਈ ਵੀ ਸਾਡੇ 'ਚ ਤਾਂ ਸ਼ਕਤੀ ਉਹ ਗੁਰੂ ਮਹਾਰਾਜ ਦੀ, ਅਸੀਂ ਕੀ ਹਾਂ, ਅਸੀਂ ਤਾਂ ਕੁਝ ਵੀ ਨਹੀਂ ਹੈਗੇ। ਕਹਿੰਦੇ ਗੁਰੂ ਮਹਾਰਾਜ ਨੂੰ ਟੋਲੋ। ਉਸ ਵੇਲੇ ਟੋਲਣ ਲੱਗ ਗਏ ਤੇ ਮਹਾਰਾਜ ਇੱਕ ਪਾਸੇ ਖੜੇ ਨੇ। ਮਹਾਰਾਜ ਕਹਿੰਦੇ ਕਿਉਂ ਬਈ, ਤੁਸੀਂ ਤਾਂ ਦਿੱਲੀ ਫਤਿਹ ਕਰਨੀ ਸੀ। ਕਹਿੰਦੇ ਸੱਚੇ ਪਾਤਸ਼ਾਹ ਭੁੱਲ ਹੋ ਗਈ, ਸਾਤੇ ਗਲਤੀ ਹੋ ਗਈ, ਸਾਤੇ ਕਿਰਪਾ ਕਰੋ, ਆਪਣਾ ਤਾਣ ਦਿਓ, ਸਾਡੇ 'ਚ ਤਾਣ ਨਹੀਂ। ਮੁੜ ਕੇ ਹੱਲਾ ਕਰਿਆ, ਛਾਲੀ ਨਠਾ ਤੇ ਖੜੇ ਹੀ ਨਾ ਗਏ। ਪਤਾ ਲੱਗਿਆ ਵੀ ਸਾਡੇ 'ਚ ਜਿਹੜੀ ਸ਼ਕਤੀ ਹੈ ਉਹ ਤਾਂ ਹੈ, ਅਸੀਂ ਗੁਰੂ ਨਾਲ ਮਿਲੇ ਹੋਏ ਹਾਂ, ਸਾਡੇ ਅੰਦਰ ਹਉਮੈ ਨਹੀਂ ਹੈਗੀ। ਜਿੱਥੇ ਹਉਮੈ ਆ ਗਈ, ਚਾਹੇ ਸਾਧੂ ਸੰਤ ਚਾਰੇ ਕਿਸੇ ਚਾਰੇ, ਉਹ ਖਤਮ ਹੋ ਜਾਂਦਾ, ਉਹਦੀ ਨਿੱਜੀ ਸ਼ਕਤੀ ਕੰਮ ਕਰਦੀ ਹੈ। ਜਦ ਤੱਕ ਉਹ ਵੱਡੀ ਸ਼ਕਤੀ ਨਾਲ ਜੁੜਿਆ ਹੋਇਆ ਉਹਦੀ ਸ਼ਕਤੀ ਖਤਮ ਹੀ ਨਹੀਂ ਹੁੰਦੀ, ਜਿਵੇਂ ਖੂਹ 'ਚੋਂ ਪਾਣੀ ਕੱਢੀ ਜਾਓ ਹੋਰ ਆਈ ਜਾਂਦਾ। ਸੋ ਜੋਗਾ ਸਿੰਘ ਤੋਂ ਇਹ ਗਲਤੀ ਹੋ ਗਈ ਕਿ ਉਹਨੇ ਇਹ ਕਹਿ ਲਿਆ ਕਿ ਮੈਂ ਲਾਵਾਂ ਛੱਡ ਦਿੱਤੀਆਂ, ਮੇਰੇ ਵਰਗਾ ਸਿੱਖ ਕੋਈ ਨਹੀਂ ਹੈ। ਜਵਾਨੀ ਦੀ ਉਮਰ ਹੋਵੇ, ਸੁੰਦਰ ਘਰ ਵਾਲੀ ਹੋਵੇ ਤੇ ਉਹਨੂੰ ਪਿੱਠ ਦੇ ਕੇ ਤੁਰ ਜਾਏ ਕੋਈ, ਇਹ ਮੁਸ਼ਕਿਲ। ਜਦ ਗੁਰੂ ਤੋਂ ਟੁੱਟਿਆ ਉਹਦਾ ਤਾਣ ਆ ਗਿਆ, ਉਹਦਾ ਤਾਣ ਇੰਨਾ ਤਗੜਾ ਨਹੀਂ ਸੀ ਵੀ ਉਹ ਸਹਿ ਸਕਦਾ। ਬੇਸ਼ਬਾ ਦੇ ਉੱਤੇ ਨਿਗਾਹ ਗਈ, ਆ ਕੇ ਹੁਸ਼ਿਆਰਪੁਰ ਉੱਥੇ ਹੀ ਮਾਰ ਖਾ ਗਿਆ। ਰਾਤ ਨੂੰ ਵਾਰ ਵਾਰ ਦਰਵਾਜ਼ੇ ਤੇ ਜਾਂਦਾ, ਵਾਰ ਵਾਰ ਜਾਂਦਾ, ਪਹਿਰੇਦਾਰ ਵਾਰ ਵਾਰ ਮੋੜਦਾ, ਪਹਿਰੇਦਾਰ ਵੀ ਗੁਰੂ ਹੀ ਹੈ। ਗਲਤੀ ਦਾ ਪਤਾ ਲੱਗਿਆ ਵੀ ਹਾਂ ਮੈਂ ਗੁਰੂ ਦਾ ਤਾਣ ਛੱਡਿਆ ਤਾਂ ਮੈਂ ਗੰਦ ਵਿੱਚ ਗਿਰਨ ਲੱਗਿਆ, ਘਰ ਵਾਲੀ ਛੱਡਿਆ ਆ ਇੱਥੇ ਗੰਦ ਵਿੱਚ ਗਿਰਨ ਲੱਗਿਆ। ਸੋ ਕਹਿਣ ਲੱਗੇ ਬੇਟਾ ਆ ਜਾ ਮਲ, ਗੁਰੂ ਦੀ ਮਿਹਰ ਰਹੇ ਤਾਂ ਗਿਆਨ ਪਰਿਭੂਤ ਹੁੰਦਾ। ਜੇ ਗੁਰੂ ਹੱਥ ਖਿੱਚ ਲਵੇ ਗਿਆਨ ਵੀ ਜਿਹੜਾ ਸਿਥਲ ਪੈ ਜਾਂਦਾ, ਅਗਿਆਨ ਚ ਬਦਲ ਜਾਂਦਾ, ਮੌਖਿਕ ਗਿਆਨ ਰਹਿ ਜਾਂਦਾ। ਅਹਮ ਬਰਮ ਅਸਵੀ ਮੈਂ ਬਰਮ ਹਾਂ, ਲੇਕਿਨ ਕੁਛ ਨੀ ਪਤਾ ਹੁੰਦਾ। ਗਿਆਨ ਦੀ ਬਾਤ ਮੈਂ ਕੱਲ ਰੱਬ ਦੇ ਅਰਜ ਕਰੀ ਸੀ ਬਈ ਗੁਰੂ ਪੰਜਵੇਂ ਪਾਤਸ਼ਾਹ ਦੀ ਦ੍ਰਿਸ਼ਟੀ ਦੇ ਵਿੱਚ ਨਾ ਅੱਗ ਸੀ, ਨਾ ਉਬਲਿਆ ਹੋਇਆ ਪਾਣੀ ਸੀ, ਨਾ ਕੋਈ ਚੰਦੂ ਸੀ। ਉਹਨਾਂ ਦੀ ਦ੍ਰਿਸ਼ਟੀ ਚ ਕੀ ਸੀ? ਕੋਈ ਵਾਹਿਗੁਰੂ, ਹੋਰ ਕੋਈ ਆਉਂਦਾ ਹੀ ਨਹੀਂ ਸੀ। ਮਨ ਸਾਚਾ ਮੁੱਖ ਸਾਚਾ ਸੋਏ ਅਪਰਨਾ ਭੇਖਾ ਇੱਕ ਸਮਿੰਦ ਕੋਈ ਨਾਨਕ ਇਹ ਲੱਛਣ ਬਰਮ ਗਿਆਨੀ ਹੋਏ। ਜੇ ਸਾਨੂੰ ਇਹ ਕਹਿੰਦੇ ਨੇ ਆਪ ਨਹੀਂ ਸੀਗੇ ਫੇਰ ਤਾਂ ਕਥਨੀ ਸੀਗੀ, ਕਰਨੀ ਨਹੀਂ ਸੀ। ਉਹਨਾਂ ਨੇ ਕਥਨੀ ਤੇ ਕਰਨੀ ਕਰਕੇ ਕਥਨੀ ਕੀਤੀ। ਪੂਰਨ ਬਰਮ ਦਾ ਨਿਵਾਸ ਸੀ ਉਹਨਾਂ ਦੇ ਅੰਦਰ, ਭੁੱਲ ਨਹੀਂ ਸੀ ਪੈਂਦੀ ਇੱਕ ਸਕਿੰਟ ਵਾਸਤੇ। ਸੋ ਇਹਨੇ ਜਿਸ ਵਾਰ ਟੁੱਟਿਆ ਕਹਿਣ ਲੱਗਿਆ ਮੇਰੇ ਤੇ ਕੀ ਅਸਰ ਹੁੰਦਾ, ਵੇਸ਼ਵਾਵਾਂ ਦੇ ਬਾਜ਼ਾਰ ਚ ਰਹਿ ਗਿਆ, ਅੱਜ ਬਚ ਗਿਆ, ਦੂਏ ਦਿਨ ਬਚ ਗਿਆ, ਤੀਸਰੇ ਦਿਨ ਇੱਕ ਬਹੁਤ ਖੂਬਸੂਰਤ ਵੇਸ਼ਵਾ ਨੇ ਇਹਨੂੰ ਖਿੱਚ ਲਿਆ, ਪਤਤ ਹੋ ਗਿਆ, ਬਾਣ ਮਾਰਿਆ ਇਹਨੇ। ਪਤਾ ਲੱਗ ਗਿਆ ਗੁਰੂ ਕੋਲੋਂ ਜਾਣ ਤੋਂ ਹਟ ਗਿਆ, ਕਿਉਂਕਿ ਜਦ ਬੰਦੇ ਦੇ ਵਿੱਚ ਕੋਈ ਖੋਟ ਪੈ ਜਾਏ ਨਾ ਫਿਰ ਸਭ ਤੋਂ ਪਹਿਲਾਂ ਸਾਧੂ ਨਾਲੋਂ ਪ੍ਰੀਤੀ ਟੁੱਟਦੀ ਆ ਉਹਦੀ, ਫਿਰ ਨਹੀਂ ਇਹ ਜਾਇਆ ਕਰਦਾ, ਟੁੱਟ ਜਾਇਆ ਕਰਦਾ ਪੂਰਨ ਪੁਰਸ਼ ਬ੍ਰਹਮ ਗਿਆਨੀ ਮਹਾਂਪੁਰਸ਼ ਤੋਂ, ਕਿਉਂਕਿ ਪਾਪ ਨੇ ਬਲ ਖਾ ਲਿਆ। ਸਤਸੰਗ ਚ ਜਾਣ ਦੀ ਕੌਲ ਕਰੇਗਾ, ਨਾਮ ਜਪਣ ਦੀ ਕੌਲ ਕਰੇਗਾ, ਅੰਦਰੋਂ ਮੈਲਾ ਹੋ ਗਿਆ, ਮੈਲਾ ਮਨ ਜਿਹੜਾ ਸੀ ਕਸ਼ਿਸ਼ਹੀਨ ਹੋ ਗਿਆ, ਗੁਰੂ ਨਾਲ ਜੁੜਿਆ ਨਾ ਰਿਹਾ। ਜਿਸ ਤਰ੍ਹਾਂ ਕਰੰਟ ਪਾਸ ਹੁੰਦੀ ਹੈ ਨਾ ਡਿਸਟਰੀਬਿਊਟਰ ਦੇ ਰਾਹੀਂ ਕਾਰ ਦੇ ਵਿੱਚ, ਜੇ ਉਹਨਾਂ ਕਾਰ ਤਾਰਾਂ ਦੇ ਮੁੱਖ ਦੇ ਉੱਤੇ ਕਾਰਬਨ ਆ ਜਾਵੇ ਕਰੰਟ ਪਾਸ ਹੀ ਨਹੀਂ ਹੁੰਦੀ, ਇੰਜਨ ਚੱਲਦਾ ਹੀ ਨਹੀਂ। ਆਹੀ ਹਾਲ ਸਾਡਾ, ਜਾਂ ਸਾਡੇ ਵਿੱਚ ਹਉਮੈ ਆ ਜਾਏ, ਮਾਇਆ ਆ ਜਾਏ, ਗੁਰੂ ਦੀ ਬਾਣੀ ਪੜ੍ਹੀ ਜਾਈਏ, ਕੁਛ ਕਰੀ ਜਾਈਏ, ਉਹ ਕਰੰਟ ਨਹੀਂ ਸਾਡੇ ਚ ਆਉਂਦੀ, ਜੀਵਨ ਜਾਂਚ ਨਹੀਂ ਆਉਂਦੀ। ਸੋ ਗਿਰਿਆ ਵੀ ਇੰਨਾ ਜ਼ਬਰਦਸਤ, ਸ਼ਿਕਾਇਤਾਂ ਹੋਈਆਂ, ਰਾਜੇ ਨੇ ਵੀ ਕੱਢਤਾ, ਬਾਪ ਨੇ ਵੀ ਤਿਆਗ ਦਿੱਤਾ ਤੇ ਵੇਸ਼ਵਾ ਦੇ ਹੀ ਰਹਿਣਾ ਸ਼ੁਰੂ ਕਰ ਦਿੱਤਾ। ਪਤਤਾ ਜਾ ਮਨ ਪਾਪ ਕਰ ਜਾਏ ਕਲਾ ਬਾਤ ਨਹੀਂ ਦੇ ਰਹੇ, ਗੁਰ ਤੇ ਬੇਮੁਖ ਹੋਏ ਕਿ ਪਾਪ ਕਮਾਵੇ ਦੋਨੋਂ ਪਾਇਆ, ਬਿਰਥਾ ਜਨਮ ਗਵਾਇਆ ਪਵ ਜਲੰਧਰ ਫਿਰਦਾ ਰਹਿਆ। ਛੇ ਪੁੱਤਰ ਹੋ ਗਏ, ਛੇ ਪੁੱਤਰ ਹੋਏ ਤਾਂ ਘਰ ਚ ਕਲੇਸ਼ ਪੈ ਗਿਆ, ਪਾਪਾਂ ਦਾ ਫਲ ਇੱਛੇ ਲਿਆ, ਪਾਪਾਂ ਦਾ ਫਲ ਮਿਲ ਗਿਆ, ਛੇ ਪੁੱਤਰ ਆਏ ਗਏ, ਪਾਪਾਂ ਦਾ ਫਲ ਇੱਛੇ ਲਿਆ, ਦੁਖੀ ਹੋ ਗਿਆ, ਮਰਨ ਦੀ ਤਿਆਰੀ ਕਰ ਲਈ। ਜਾਂਦੇ ਜਾਂਦੇ ਦੀ ਨਿਗਾਹ ਪੈ ਗਈ ਕਿ ਉਹ ਕੋਈ ਮਹਾਤਮਾ ਹੁੰਦਾ, ਸੰਸਕਾਰ ਜਾਗ ਪਏ ਪੁਰਾਣੇ ਵੀ ਮੈਂ ਵੀ ਕਦੇ ਆਪਣੇ ਗੁਰੂ ਕੋਲ ਰਿਹਾ ਕਰਦਾ ਸੀ, ਇਹੋ ਜਿਹੀ ਪਿੱਠ ਦਿੱਤੀ ਆ, ਮੁੜ ਕੇ ਮੈਂ ਗਿਆ ਹੀ ਨਹੀਂ ਉਹਨਾਂ ਕੋਲ, ਚਲੋ ਨਮਸਕਾਰ ਕਰ ਲਈਏ ਮਰਨ ਤੋਂ ਪਹਿਲਾਂ। ਜਦ ਨਮਸਕਾਰ ਨੇੜੇ ਆਏ ਤਾਂ ਪਤਾ ਲੱਗ ਗਿਆ ਵੀ ਇਹ ਤਾਂ ਮੇਰੇ ਹੀ ਗੁਰੂ ਆ ਰਹੇ ਨੇ। ਉਸ ਵੇਲੇ ਬੜਾ ਵਿਰਾਗ ਆ ਗਿਆ ਹਿਰਦੇ, ਉਹ ਮਨਾ ਕੀ ਖੱਟ ਲਿਆ ਤੈ ਵਿਕਾਰਾਂ ਚੋਂ, ਇਹ ਤਾਂ ਤੇਰਾ ਹੀ ਸਰੀਰ ਭੋਗਿਆ ਗਿਆ, ਤੂੰ ਤਾਂ ਕਾਮ ਨੂੰ ਨਹੀਂ ਭੋਗ ਸਕਿਆ, ਤੈਨੂੰ ਭੋਗਿਆ ਇਸ ਜਜ਼ਬੇ ਨੇ, ਕੀ ਖੱਟਿਆ, ਕਿੱਥੇ ਕਿੰਨੀ ਮਹਿਮਾ ਸੀ ਤੇ ਕਿੱਥੇ ਤੂੰ ਨਰਕ ਵਰਗਾ ਜੀਵਨ ਬਤੀਤ ਕਰਦਾ। ਤੇ ਉਸ ਵੇਲੇ ਚਾਨਣਾ ਆਉਣ ਲੱਗ ਗਿਆ, ਕਿਉਂਕਿ ਸਾਧੂ ਦੇ ਦਰਸ਼ਨ ਦਾ ਫਲ ਹੁੰਦਾ, ਸਾਧੂ ਨੂੰ ਦੇਖ ਕੇ ਪਾਪ ਕੰਬਣ ਲੱਗ ਜਾਂਦੇ। ਤੇ ਉਸ ਵੇਲੇ ਵਾਹਿਗੁਰੂ ਚਿੱਤ ਆਉਣ ਲੱਗ ਜਾਂਦਾ, ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਡਿੱਠਿਆਂ। ਨੇੜੇ ਆ ਕੇ ਧੂੜ ਦੇ ਵਿੱਚ ਲੰਮਾ ਪੈ ਗਿਆ, ਉੱਚੀ ਉੱਚੀ ਰੋਂਦਾ, ਸਾਰੇ ਪੂਰੇ ਗਲੇ ਨਾਲ ਰੋਂਦਾ ਪੂਰੇ ਗਲੇ। ਮਹਾਤਮਾ ਨੇ ਦੇਖਿਆ ਵੀ ਬੜਾ ਬਰਾਬ ਕਰਦਾ, ਮੋਢੇ ਤੋਂ ਫੜ ਕੇ ਉਠਾਇਆ, ਕਹਿੰਦੇ ਕੌਣ ਹੈ? ਸ਼ਕਲੋਂ ਬੇਸ਼ਕਲ ਹੋਇਆ ਪਿਆ। ਕਹਿੰਦਾ ਮਹਾਰਾਜ ਮੈਂ ਪਤਤਾ ਜਾ ਮਨ ਮਹਾਂ ਪਾਪੀ, ਮੇਰੇ ਨਾਲ ਦਾ ਕੋਈ ਦੁਨੀਆਂ ਚ ਪਾਪੀ ਨਹੀਂ ਹੈ। ਕਹਿੰਦੇ ਬੇਟਾ ਐ ਨਾ ਕਹਿ, ਸਾਰੇ ਨੀ ਤੇਰੇ ਵਿੱਚ ਪਾਪ, ਜੇ ਪੁੰਨ ਨਾ ਹੁੰਦੇ ਤਾਂ ਸਾਡਾ ਮਿਲਾਪ ਨੀ ਸੀ ਹੋਣਾ, ਕਿਉਂਕਿ ਪੁੰਨ ਤੇ ਬਗੈਰ ਸਾਧੂ ਦਾ ਮਿਲਾਪ ਕਦੇ ਨੀ ਹੋਇਆ ਕਰਨਾ। ਕੋਲ ਰਹਿੰਦਾ ਬੰਦਾ ਖਾਲੀ ਰਹਿ ਜਾਂਦਾ, ਸਾਹਮਣੇ ਰਹਿੰਦਾ ਬੰਦਾ ਖਾਲੀ ਰਹਿ ਜਾਂਦਾ, ਨਾਲ ਤੁਰਿਆ ਹੋਇਆ ਬੰਦਾ ਖਾਲੀ, ਇੱਕੋ ਮਕਾਨ ਚ ਰਹਿੰਦਾ ਹੋਇਆ ਬੰਦਾ ਖਾਲੀ ਰਹਿ ਜਾਂਦਾ ਸਾਧੂ ਦੀ ਬਰਕਤ ਤੋਂ, ਕਿਉਂਕਿ ਉਹਦਾ ਸੰਬੰਧ ਨੀ ਜੁੜਦਾ। ਉਹਦਾ ਸੰਬੰਧ ਤਾਂ ਜੁੜਦਾ ਜੇ ਪੁੰਨ ਕਰਮ ਜਾਗ ਪੈਣ, ਪੂਰਵ ਕਰਮ ਅੰਕਰ ਜਾਂ ਪ੍ਰਗਟਿਓ ਪੇਟਿਓ ਪੁਰਖ ਰਸ ਬੈਰਾਗੀ ਮਿਟਿਓ ਦੇਰ ਮਿਲਤਾ ਨਾਨਕ ਜਨਮ ਜਨਮ ਕੀ ਸੋਈ ਜਾ। ਕਹਿੰਦੇ ਬੇਟਾ ਇਹ ਨਾ ਕਹਿ, ਤੇਰੇ ਪੁੰਨ ਬਚਦੇ ਨੇ, ਨਹੀਂ ਤੇ ਸਾਡੇ ਨਾਲ ਮਿਲਾਪ ਨਹੀਂ ਸੀ ਹੋ ਸਕਣਾ। ਕੀ ਤਕਲੀਫ ਹੈ? ਸਾਰੀ ਤਕਲੀਫ ਦੱਸੀ ਮਹਾਰਾਜ, ਮੇਰੇ ਪਾਪ ਨੂੰ 6 ਫਲ ਲੱਗ ਗਏ, 6 ਪੁੱਤ ਜਾਏ ਬੇਸਵਾ, ਪਾਪਾਂ ਦਾ ਫਲ 6 ਲੈ। ਅੰਤਰ ਧਿਆਨ ਹੋਏ, ਕਹਿੰਦੇ ਅਜਾਮਲ ਤੇਰੇ 7ਵਾਂ ਪੁੱਤਰ ਵੀ ਆ ਰਿਹਾ ਹੈ, ਉਹ ਸਾਡੇ ਕੋਲ ਆਈ, ਅਸੀਂ 9 ਰੱਖਾਂਗੇ। ਪੁੱਤਰ ਪੰਨਾ 7ਵਾਂ, 9 ਧਰਮ ਨੂੰ ਚੇਤਾ ਹੋਇਆ, ਗੁਰਦੁਆਰੇ ਜਾਏਗਾ, ਗੁਰਮੁਖ ਨਾਉ ਨਾਰਾਇਣ ਕਹਿਆ, ਨਾਉ ਨਾਰਾਇਣ ਕਹਿਤਾ ਮਹਾਤਮਾ। ਕਹਿੰਦੇ ਐ ਕਰੀ, ਇਹ ਨਾਰਾਇਣ ਨਾਰਾਇਣ ਕਹੀ ਜਾਇਆ ਕਰੀ, ਇਹ ਪੁੱਤ ਨੂੰ ਤਿਆਰ ਕਰੀ। ਕਹਿੰਦਾ ਅੱਛਾ, ਬਚਪਨ ਤੋਂ ਹੀ ਲੱਗਿਆ ਨਾਰਾਇਣ ਨਾਰਾਇਣ, ਘਰ ਦਾ ਵੀ ਗੁੱਸੇ ਹੋ ਗਈ, ਤੈਨੂੰ ਹੋਰ ਕੋਈ ਕੰਮ ਹੀ ਨਹੀਂ ਆ, ਨਾਰਾਇਣ ਨਾਰਾਇਣ ਕਰੀ ਜਾਂਦਾ, ਮੁੰਡੇ ਨੂੰ ਟਿਕ ਨਹੀਂ ਦਿੰਦਾ। ਹਰ ਵਕਤ ਬਾਹਰ ਜਾਂਦਾ ਵੀ ਨਾਰਾਇਣ ਨਾਰਾਇਣ, ਘਰ ਜਾਂਦਾ ਵੀ ਨਾਰਾਇਣ ਨਾਰਾਇਣ ਕਰੀ ਜਾਂਦਾ। ਤੇ ਅਖੀਰ ਸਮਾਂ ਆ ਗਿਆ ਕਾਲ ਦਾ, ਤਾਂ ਉਸ ਵੇਲੇ ਜਮਦੂਤ ਆ ਗਏ, ਕਿਉਂਕਿ ਮਹਾਪਾਪੀ ਸੀ। ਭਾਵੇਂ ਨਾਰਾਇਣ ਕਹਿੰਦਾ ਸੀ ਪਰ ਨਾਰਾਇਣ ਪਰਮੇਸ਼ਰ ਨੂੰ ਨਹੀਂ ਸੀ ਕਹਿੰਦਾ, ਪੁੱਤ ਨੂੰ ਕਹਿੰਦਾ ਸੀ। ਜੇ ਰਾਮ ਰੱਖ ਲਓ ਪੁੱਤ ਦਾ ਨਾਮ, ਕੋਈ ਰਾਮ ਰਾਮ ਕਹੀ ਜਾਵੇ ਪੁੱਤ ਦਾ ਧਿਆਨ ਰੱਖ, ਉਹ ਪੁੱਤ ਨੂੰ ਕਹਿ ਰਿਹਾ, ਪਰਿਪੂਰਨ ਪਰਮੇਸ਼ਰ ਦਾ ਨਾਮ ਤਾਂ ਨਹੀਂ ਲੈ ਰਿਹਾ। ਜਿਹੜੇ ਕਹਿੰਦੇ ਨੇ ਵੀ ਹਰੇਕ ਨਾਮ ਤਾਰ ਦਿੰਦਾ, ਬਿਲਕੁਲ ਤਾਰ ਦਿੰਦਾ, ਪਰ ਧਿਆਨ ਪਰਮੇਸ਼ਰ ਚ ਹੋਵੇ, ਨਾਮ ਕੋਈ ਲੈ ਲਓ, ਜਿਹੜੇ ਹੁਣ ਬਲਿਆਰੇ ਜਾਓ ਜੇਤੇ ਤੇਰੇ ਨਾਮ ਬਲਿਆਰਾ, ਕਿਉਂਕਿ ਸਾਰੇ ਨਾਂ ਏ ਉਹਦੇ ਨੇ, ਜੇਤਾ ਕੀਤਾ ਤੇਤਾ ਨਾਮ, ਮੇਰਾ ਨਾਮ ਹੈ ਨਾ ਹੀ ਕੁਛ। ਸੋ ਨਾਰਾਇਣ ਨਾਰਾਇਣ ਕਰੀ ਜਾਂਦਾ, ਤੇ ਉਧਰੋਂ ਜਮਦੂਤ ਆ ਗਏ, ਅੰਤ ਕਾਲ ਜਮਦੂਤ ਵੇਖ ਪੁੱਤ ਨਾਰਾਇਣ ਬੋਲੇ ਛਾਇਆ, ਤੇ ਉਹਨੇ ਆਵਾਜ਼ ਦੇਤੀ ਬੇਟਾ ਨਾਰਾਇਣ। ਅੱਧਾ ਸਾਹ ਰਹਿੰਦਾ ਸੀ, ਇਹਦੇ ਵਿੱਚ ਧਿਆਨ ਉਹਦਾ ਵਾਹਿਗੁਰੂ ਵੱਲ ਚਲਿਆ ਗਿਆ, ਕਿਉਂਕਿ ਪੜ੍ਹਿਆ ਲਿਖਿਆ ਤਾਂ ਸੀਗਾ, ਆਚਾਰੇ ਵੇਦਾਂ ਦਾ ਜਾਣਨ ਵਾਲਾ ਸੀ, ਪਤਾ ਸੀ ਵੀ ਪਰਿਪੂਰਨ ਸ਼ਕਤੀ ਮੇਰੇ ਅੰਦਰ ਬਾਹਰ ਵਾਹਿਗੁਰੂ ਹੈ। ਉਹਨੂੰ ਹਾਕ ਮਾਰ ਬੈਠਿਆ, ਜਮਗਣ ਮਾਰੇ ਹਰਜਨ ਗਿਆ ਸੁਰਗ, ਜਮਗਣ ਨਾ ਸਾਇਆ ਨਾ ਲਏ ਦੁੱਖ ਡੇਰਾ ਪੈ। ਗੁਰੂ ਚੌਥੇ ਪਾਤਸ਼ਾਹ ਫਰਮਾਉਂਦੇ ਨੇ ਕਿ ਅਜਾਮਲ ਪ੍ਰੀਤ ਪੁੱਤਰ ਪ੍ਰਤਕੀਨੀ ਕਰ ਨਾਰਾਇਣ ਬੁਲਾਰੇ, ਜਮਗਣ ਮਾਰੇ ਹਰਜਨ ਜਮਗਣ ਮਾਰ ਦਿੱਤੇ, ਤੇ ਉਹਦਾ ਜਿਹੜੀ ਪਿਆਰ ਦੀ ਭਾਵਨਾ ਸੀ ਉਹ ਪਰਮੇਸ਼ਰ ਤੱਕ ਪਹੁੰਚ ਗਈ, ਮੇਰੇ ਠਾਕਰ ਕੇ ਮਨ ਭਈ ਭਾਵਨੀ ਜਮ ਕੰਕਰ ਮਾਰ ਦਿੰਦਾ। ਮਹਾਰਾਜ ਕਹਿੰਦੇ ਇਸ ਤਰ੍ਹਾਂ ਦੇ ਨਾਲ ਇਹ ਜਿਹੜਾ ਨਾਮ ਹੈ ਨਾ, ਜਿਸ ਵਕਤ ਇੱਕ ਵਾਰੀ ਵੀ ਜਪ ਲਿਆ ਜਾਵੇ ਉਹਦਾ ਕਿੱਡਾ ਫਲ ਹੈ ਕਿ ਸਾਰੀ ਜ਼ਿੰਦਗੀ ਦੇ ਕੀਤੇ ਹੋਏ ਪਾਪ ਨੱਠ ਕੇ ਗੁਰੂ ਦਸਵੇਂ ਪਾਤਸ਼ਾਹ ਆਪਣੇ ਦਸਤੇ ਮੁਬਾਰਕ ਦੇ ਨਾਲ ਸਰਵਲੋਕ ਗ੍ਰੰਥ ਦੇ 264 ਪੰਨੇ ਦੇ ਉੱਤੇ ਇਸ ਵਾਰਤਾ ਨੂੰ ਇਸ ਤਰ੍ਹਾਂ ਦੇ ਨਾਲ ਲਿਖਦੇ ਹਾਂ। ਪੜ੍ਹੋ ਪਿਆਰ ਨਾਲ, ਮਾਮੂ ਗੋਇੰਦ ਕਾ। ਬਿਆਨ ਕਰਦੇ ਹਾਂ ਕਿ ਖਾਲਸਾ ਜੀ ਜਿਸ ਵਕਤ ਉਸਨੇ ਗੋਬਿੰਦ ਦਾ ਨਾਮ ਲਿਆ, ਸੁਨਤ ਨਾਮ ਗੋਬਿੰਦ ਕਾ ਛੋੜ ਗਏ ਜੰਦੂ, ਆਏ ਰਛਿਆ ਕਰਨ ਤਿਸ ਸਰਗੁਣ ਸਾਹਿਬ, ਸਰਗੁਣ ਪਰਬ੍ਰਹਮ ਪਰਮੇਸ਼ਰ ਉਸੇ ਵੇਲੇ ਰਛਿਆ ਕਰਨ ਵਾਸਤੇ ਆ ਗਿਆ। ਪੁੱਤਰ ਕੇ ਹੇਤ ਕਹਿਓ ਨਾਰਾਇਣ ਹਰ ਮਾਨਗੇ ਨਿਜ ਪਦ ਵਿਖੇ, ਕਿਹਾ ਤਾਂ ਪੁੱਤ ਵਾਸਤੇ ਸੀ ਲੇਕਿਨ ਪਰਮੇਸ਼ਰ ਦੇ ਮਨ ਚ ਉਹਦੀ ਭਾਵਨਾ ਤਰਾ ਹੋ ਗਈ ਤੇ ਇਹਨੂੰ ਪਰਮ ਪਦ ਦੀ ਪ੍ਰਾਪਤੀ ਹੋ ਗਈ। ਤੇ ਦਸ ਦੀਨਾ ਪਵਿੱਤਰ ਕੀਨਾ ਗੋਬਿੰਦ ਕੀ ਗਤ ਕੋ ਲਗੇ, ਸਵਾਲ ਕਰਿਆ ਇੱਥੇ ਮਹਾਰਾਜ ਕਹਿੰਦੇ ਨਾਲੇ ਤਾਂ ਉਸਨੂੰ ਦਰਸ਼ਨ ਦੇਤਾ ਨਾਲੇ ਪਵਿੱਤਰ ਕਰ ਦਿੱਤਾ, ਦੱਸੋ ਪਿਆਰਿਓ ਗੋਬਿੰਦ ਦੀ ਗਤੀ ਕਿਹੜਾ ਹੈ ਜਿਹੜਾ ਰੱਖ ਲਵੇ ਇੱਕੋ ਵਾਰੀ ਕਹੇ ਤੇ ਪ੍ਰਸੰਨ ਹੋ ਗਏ। ਜੇ ਭਾਜਤ ਮਨ ਚਿੱਤ ਲਾਏ ਸ੍ਰੀ ਪਦ ਹੋਤ ਹਰ ਪਦ ਪ੍ਰਾਪਤ, ਜਿਹੜਾ ਮਨ ਚਿੱਤ ਲਾ ਕੇ ਹਰੀ ਦਾ ਨਾਮ ਜਪਦਾ ਨਾ, ਚਿੱਤ ਲਾ ਕੇ ਵਾਹਿਗੁਰੂ 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 ਅੰਮ੍ਰਿਤ ਵੇਲੇ ਕਹਿੰਦਾ ਹੈ, ਢਾਈ ਘੰਟੇ ਦਾ ਵਿਧਾਨ ਹੈ ਵੀ ਢਾਈ ਘੰਟੇ ਜਪੋ ਵਾਹਿਗੁਰੂ ਦਾ ਨਾਮ। ਕਹਿੰਦੇ ਉਹਦੇ ਵਿੱਚ ਕੀ ਸ਼ੱਕ ਹੈ, ਉਹ ਕਿਉਂ ਨਹੀਂ ਪਰਮ ਪਦ ਨੂੰ ਪ੍ਰਾਪਤ ਹੋ ਗਿਆ ਜਦ ਇੱਕ ਵਾਰੀ ਕਹੇ ਤੇ ਹੋ ਗਿਆ। ਜਾਂ ਮੈਂ ਕੱਛ ਸੰਦੇਹ ਨਾਇਣ ਮੁਨ ਵਿਦਤ ਭਾਗਤ ਸ਼ਾਸਤੇ, ਕਹਿੰਦੇ ਇਹਦੇ ਚ ਸ਼ੱਕ ਨਾ ਕਰਿਓ ਸਾਡੇ ਵਚਨ ਤੇ। ਇਹ ਮੈਂ ਵੀ ਕਹਿੰਦਾ ਤੇ ਮੁਨੀ ਵੀ ਕਹਿੰਦੇ ਨੇ ਤੇ ਦੇਵ ਬੜੇ ਪੁਰੋਹਿਤ ਵੀ ਕਹਿੰਦੇ ਨੇ, ਸਾਰੇ ਕਹਿੰਦੇ ਨੇ, ਸ਼ਾਸਤਰ ਵੀ ਕਹਿੰਦੇ ਨੇ, ਵੇਦ ਵੀ ਕਹਿੰਦੇ ਨੇ ਇਹ ਗੱਲ। ਜੈਸੀ ਜਾ ਕੀ ਭਾਵਨੀ ਚਿੱਤ ਵਾਸ਼ਨਾ ਤਿਸ ਫੁਰਤ ਹੈ, ਤਿਆਗ ਸਗਲ ਜੰਜਾਲ ਮਿਥਿਆ ਕਿਮ ਚਰਨ ਕਮਲ ਜੁੱਤ, ਸਾਰੀ ਵਿਖਿਆ ਨੂੰ ਛੱਡ ਕੇ ਚਰਨਾ ਕਮਲਾਂ ਦੇ ਨਾਲ ਜੁੜ ਜਾਓ ਤੇ ਇਹਦੇ ਨਾਲ ਤੁਹਾਡਾ ਆਧਾਰ ਹੋਏਗਾ। ਸੋ ਇਸ ਜੋਤ ਨੂੰ ਤੁਸੀਂ ਜਪੋ। ਹੁਣ ਸਵਾਲ ਹੁੰਦਾ ਹੈ ਵੀ ਇਹ ਨਾਮ ਮੇਰੇ ਮਿਲਦਾ ਕਿੱਥੋਂ? ਮਹਾਰਾਜ ਕਹਿੰਦੇ ਨਾਮ ਲੈਣ ਦੀ ਤੇਰੇ ਚ ਹੈ ਸ਼ੌਕ, ਤੇਰੇ ਮਨ ਦੇ ਅੰਦਰ ਕੀਮਤ ਦੇ ਸਕੇਗਾ ਨਾਮ ਦੀ? ਜਿਸ ਵੱਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਕਰਦਾ, ਸਾਧੂਆਂ ਕੋਲ ਪਰਮ ਪੁਰਖਾਂ ਦੇ ਕੋਲ ਇਹ ਨਾਮ ਦੀ ਦਾਤ ਹੈ, ਗੁਰੂ ਘਰ ਦੇ ਅੰਦਰ ਪੰਜ ਪਿਆਰਿਆਂ ਕੋਲ ਦਾਤ ਹੈ। ਕਹਿੰਦੇ ਉਹਦਾ ਮੁੱਲ ਕੀ ਦੇਣਾ ਪੈਂਦਾ ਹੈ, ਤਾਜਾ ਅਭਿਮਾਨ ਲਿਓ ਮਨ ਕੋਲ, ਜਿਹੜਾ ਮੈਂ ਨਾ ਮੈਂ ਇਹਨੂੰ ਛੱਡ ਦੇ, ਮੈਂ ਸਾਰਾ ਦਿਨ ਕਰੀ ਜਾਂਦਾ ਵਿੱਚੇ ਗਿਆਨ ਕਰੀ ਜਾਂਦਾ, ਏਕੋ ਏਕ ਹੈ ਸਭ ਕੋਈ ਹਮੇ ਗਰਭ ਵਿਆਪੇ। ਕਹਿੰਦੇ ਮੈਂ ਇਹਨੂੰ ਅੰਦਰੋਂ ਛੱਡ ਦੇ ਵੀ ਮੈਂ ਨਹੀਂ ਆ ਕੁਛ ਵੀ, ਇਹ ਦੇ ਦੇ ਮੁੱਲ। ਲਾਲ ਖੇ ਬਸੰਤਾ ਸੰਚਾਰ ਅਵਰ ਤਿਆਗ ਵਿਖਿਆ ਜੰਜਾਰ, ਤਜਮਾਨ ਲਿਓ ਮਨ ਮੋਲ, ਰਾਮ ਨਾਮ ਹਿਰਦੇ ਮੈਂ ਤੋਲ, ਫੇਰ ਹਿਰਦੇ ਚ ਤੋਲ ਅੰਮ੍ਰਿਤ ਵੇਲੇ ਜਾ, ਇਸ਼ਨਾਨ ਕਰਕੇ ਚੌਂਕੜਾ ਮਾਰ ਕੇ ਬਹਿ ਜਾ, ਗੁਰੂ ਦਾ ਧਰ ਲੈ ਧਿਆਨ ਗੁਰੂ ਨਾਨਕ ਪਾਤਸ਼ਾਹ ਦਾ, ਫੇਰ ਤੂੰ ਜੁਗਤ ਪੁੱਛ ਲੈ ਮਹਾਂਪੁਰਸ਼ਾਂ ਦੇ, ਕਹੀ ਜਾ ਰਸਨਾ ਦੇ ਨਾਲ ਵਾਹਿਗੁਰੂ 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 ਵਾਹਿਗੁਰੂ। ਇੱਥੋਂ ਗਾਂ ਸੁਰਤ ਚੜ੍ਹ ਗਈ, ਸਵਾਸ ਦੇ ਨਾਲ ਕਹਿਣਾ ਸ਼ੁਰੂ ਕਰ ਦੇ, ਸਵਾਸ ਤੋਂ ਗਾਂ ਚੜ੍ਹ ਗਈ ਤੂੰ ਪਸੰਤੀ ਬਾਣੀ ਚ ਕਹਿਣਾ ਸ਼ੁਰੂ ਕਰ ਦੇ, ਪਸੰਤੀ ਤੋਂ ਅੱਗੇ ਲੰਘਿਆ ਨਾਭੀ ਚ ਕਹਿਣਾ ਸ਼ੁਰੂ ਕਰ ਦੇ ਪਰਾ ਬਾਣੀ ਚ, ਇੱਥੋਂ ਉੱਪਰ ਲੰਘਿਆ ਧਾਗਿਆ ਚੱਕਰ ਚ ਪਹੁੰਚ ਜਾ, ਉੱਥੇ ਅਨਰ ਸ਼ਬਦ ਦੀ ਮਦਦ ਨਾਲ ਨਾਮ ਜਪਣ ਲੱਗ ਜਾ, ਤਰੁਕਟੀ ਚ ਨਾਮ ਜਪਣ ਲੱਗ ਜਾ ਤੇ ਦਸਵੇਂ ਦੁਆਰ ਚ ਜਾ ਕੇ ਨਾਮ ਜਪਣ ਲੱਗ ਜਾ, ਧੁਨ ਸੁਣਾਈ ਦਿੰਦੀ ਆ ਉੱਥੇ ਤੁਨਵੇਂ ਧਿਆਨ ਧਿਆਨਵੇਂ ਜਾਂਦੇ ਆ ਗੁਰੂ ਕਤ ਖਾਣੇ। ਇਹ ਨਾਮ ਐ ਨੀ ਵੀ ਪੰਜ ਪਿਆਰਿਆਂ ਤੋਂ ਲੈ ਲਿਆ ਤੇ ਰੱਖਤਾ ਸਾਂਭ ਕੇ, ਕੁਰਬਾਨ ਨਾਲ ਨੀ ਤਰਨਾ, ਜੇ ਇਕੱਲਾ ਹੀ ਤੁਹਾਨੂੰ ਭੁਲੇਖਾ ਰਹਿ ਜਾਵੇ ਇਹਦੇ ਨਾਲ ਤਾਂ ਤੁਸੀਂ ਸਕੂਲ ਚ ਦਾਖਲ ਹੋਏ। ਜੇ ਕੁਰਬਾਨ ਵਾਲਾ ਨਿੰਦਿਆ ਕਰੇ ਫਿਰ ਗੁਰੂ ਗ੍ਰੰਥ ਸਾਹਿਬ ਪਤਾ ਕੀ ਕਹਿੰਦੇ ਨੇ, ਕਹਿੰਦੇ ਨਿੰਦਾ ਪਲੀ ਕਿਸੇ ਕੀ ਨਾਹੀ ਮਨ ਮੁਖ ਮੁਗਧ ਕਰਨ। ਕਹਿੰਦਾ ਜੀ ਮੈਂ ਤਾਂ ਸਿੱਖ ਬਣ ਗਿਆ, ਮੈਨੂੰ ਤਾਂ ਹੱਕ ਹੈ ਨਾ ਨਿੰਦਿਆ ਦਾ ਕਿਉਂਕਿ ਮੈਨੂੰ ਕੋਈ ਪਾਪ ਨਹੀਂ ਲੱਗਣਾ। ਮਹਾਰਾਜ ਕਹਿੰਦੇ ਆਹ ਬਾਣੀ ਕਿਹਦੀ ਹੈ? ਇਹ ਉਸੇ ਗੁਰੂ ਦੀ ਹੈ, ਅਕਾਲ ਪੁਰਖ ਦੀ ਹੈ, ਇਹਨੂੰ ਕਿਵੇਂ ਬਦਲ ਦੇਗਾ ਤੂੰ? ਕਿੱਥੇ ਲਿਖਿਆ ਹੋਇਆ ਵੀ ਤੈਨੂੰ ਪਾਪ ਨਹੀਂ ਲੱਗਣਾ? ਆਪੇ ਹੀ ਆਪਣੇ ਮਨ ਦੀ ਮਨੌਤ ਬਣਾ ਲਈ। ਕਹਿੰਦਾ ਬੱਕਰੇ ਮਾਰ ਮਾਰ ਕੇ ਖਾਓ ਸਾਨੂੰ ਨਹੀਂ ਪਾਪ ਲੱਗਦਾ, ਪਾਪ ਚੁਰਾਸੀ ਨੂੰ ਲੱਗਦਾ, ਆਪੇ ਹੀ ਬਣ ਗਿਆ ਖਾਲਸਾ। ਮਹਾਰਾਜ ਕਹਿੰਦੇ ਖਾਲਸਾ ਬਣਨਾ ਹੈ ਆਤਮ ਦੇ ਰਸ ਵਿੱਚ ਪਹੁੰਚ, ਬ੍ਰਹਮ ਗਿਆਨ ਚ ਪਹੁੰਚ, ਆਤਮ ਰਸ ਦੇ ਜਾਣ ਦੀ ਸੋ ਹੈ ਖਾਲਸ ਦੇ ਪ੍ਰਭ ਹੈ ਮੋਹ ਹੈ ਤਾਸ ਮੈਂ ਰੰਚਕ ਨਹੀਂ ਤੇ। ਕਹਿੰਦੇ ਭੇਦ ਨਹੀਂ ਹੋਇਆ ਕਰਦਾ, ਉਹਦਾ ਹੀ ਰੂਪ ਹੋਇਆ ਕਰਦਾ ਜਿਹੜਾ ਖਾਲਸਾ ਹੋਇਆ ਕਰਦਾ, ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ ਮੈਂ ਕਰੋ ਨਿਵਾਸ। ਸੋ ਇਸ ਤਰ੍ਹਾਂ ਦੇ ਨਾਲ ਇਹਦਾ ਨਾਮ ਜਪਣਾ ਪੈਣਾ, ਨਾਮ ਜਪੇ ਤੇ ਫੇਰ ਛੁਟਕਾਰਾ ਹੋਣਾ, ਹੋਰ ਕੋਈ ਤਰੀਕਾ ਨਹੀਂ। ਮੰਨੇ ਨਾਉ ਸਹੀ ਜਿਣ ਗਏ ਜਾਏ ਔਰ ਹੀ ਕਰਮ ਨਾ ਲੇਖੇ ਲਾਏ। ਸੋ ਇਸ ਤਰ੍ਹਾਂ ਦੇ ਨਾਲ ਕਹਿਣ ਲੱਗੇ, ਇਹ ਜਿਹੜਾ ਨਾਮ ਹੈ ਖਾਲਸਾ ਜੀ ਸਿੰਘੋ, ਨਵੀਂ ਨਵੀਂ ਸੰਗਤ ਬੈਠੀ ਸੀ ਜਿਨ੍ਹਾਂ ਨੇ ਦੀਵਾਨ ਕਦੇ ਸੁਣਿਆ ਨਹੀਂ ਸੀ, ਉਸ ਵੇਲੇ ਆਪਨੇ ਇਸ ਤਰ੍ਹਾਂ ਦੇ ਨਾਲ ਫਰਮਾਨ ਕੀਤਾ। ਚਾਬੀ ਪੂਰਿਆ ਗੁਰਾਂ ਤੋਂ ਮਿਲੇ ਦੀ ਨਾਮ ਦੇਖ ਜਾਣੇ ਸਮਾਧ ਅਨੰਤ ਹੈ ਨਾਦ ਕਹਿਣ ਨਾ ਜਾਈਏ ਅਰਜ ਵਿਸਮਾ। ਉਹ ਨਾਮ ਦੇ ਖਜ਼ਾਨੇ ਦੀ ਚਾਬੀ ਗੁਰੂ ਤੋਂ ਬਗੈਰ ਨਹੀਂ ਮਿਲਦੀ, ਕਿਉਂਕਿ ਸ਼ਬਦ ਦੇ ਬਗੈਰ ਉਹ ਦਰਵਾਜ਼ਾ ਨਹੀਂ ਖੁੱਲਦਾ। ਕਾਇਆ ਨਗਰ ਨਗਰ ਗੜ ਅੰਦਰ ਸਾਚਾ ਵਾਸਾ ਕੁਲ ਗਗਨ ਅੰਦਰ ਅਸਥਰ ਥਾਨ ਸਦਾ ਨਰਮੈਲ ਆਪੇ ਲੱਖ ਲਖਾਇਆ ਅੰਤਰ ਕੋਟ ਛੱਜੇ ਹੱਟ ਨਾਲੇ ਆਪੇ ਲੇਵੇ ਬਸ ਸੰਭਾਲੇ ਬੱਜਰ ਕਪਾਟ ਜੜੇ ਜੜ ਜਾਵੇ। ਹੁਣ ਖੁੱਲਣ ਕਿਵੇਂ? ਕਹਿੰਦੇ ਗੁਰ ਸ਼ਬਦ ਦੀ ਪਲਾਇਣ ਦਾ, ਗੁਰੂ ਤਾਂ ਸ਼ਬਦ ਦੀ ਚਾਬੀ ਲੈ ਲੈ, ਉਹਦੇ ਨਾਲ ਅੰਦਰ ਦਰਵਾਜ਼ਾ ਖੁੱਲ ਜਾਏਗਾ। ਪੀਤਰ ਕੋਟ ਗੁਫਾ ਕਰ ਜਾਈ ਨੌ ਘਰ ਥਾਪੇ ਹੁਕਮ ਰਜਾਈ ਦਸਵੇਂ ਪੁਰਖ ਅਲੇਖ ਅਪਾਰੀ ਆਪੇ ਲੱਖ ਲਖਾਏਗਾ। ਅੰਦਰੇ ਬੈਠਾ ਨਾਮ ਦਾ ਮਾਲਕ, ਕਹਿੰਦੇ ਉਹ ਦਰਵਾਜ਼ਾ ਨਹੀਂ ਖੁੱਲਦਾ ਜਦ ਤੱਕ ਗੁਰੂ ਤੋਂ ਚਾਬੀ ਨਾ ਲਈ ਹੈ। ਚਾਬੀ ਹੈ ਸ਼ਬਦ ਦੀ, ਨੌ ਦਰਵਾਜ਼ੇ ਕਾਇਆ ਕੋਟ ਹੈ, ਦਸਵਾਂ ਗੁਪਤਰ ਖੀਜੈ ਵਜਰ ਕਪਾਟ ਨਾ ਖੁੱਲਣੀ ਗੁਰ ਸ਼ਬਦ ਕਲੀਜੈ। ਜੇ ਸ਼ਬਦ ਲੈ ਲਿਆ ਗੁਰੂ ਤੋਂ ਇਹ ਤੇ ਦਰਵਾਜ਼ਾ ਨਾ ਖੁੱਲਿਆ ਫਿਰ ਫਾਇਦਾ ਕੀ ਹੋਵੇਗਾ ਭਾਈ? ਆਪਣੇ ਆਪ ਨੂੰ ਬੰਧਨ ਚ ਵੀ ਪਾਇਆ ਤੇ ਚਾਬੀ ਲੈ ਲਈ ਪੰਜ ਪਿਆਰੇ ਨੇ ਦੇਤੀ, ਜਾਂ ਤਾਂ ਪੰਜ ਪਿਆਰੇ ਦੱਸਦੇ ਨਹੀਂ ਹੋਣੇ ਇਸ ਤਰ੍ਹਾਂ ਦੇ ਨਾਲ ਖੋਲ ਕੇ, ਤੇ ਜਾਂ ਸਾਨੂੰ ਪਤਾ ਨਹੀਂ ਲੱਗਦਾ, ਅਸੀਂ ਗਾਹਕ ਨਹੀਂ ਹੈਗੇ, ਬਿਨਾਂ ਹੀ ਗਾਹਕ ਤੇ ਜਾ ਕੇ ਦੁਕਾਨ ਤੇ ਖੜੇ ਹੋ ਗਏ। ਕਹਿੰਦੇ ਉਹ ਬੱਜਰ ਕਬਾੜ ਨਹੀਂ ਖੁੱਲਣੇ ਪਿਆਰਿਆ ਜਿੰਨਾ ਚਿਰ ਚਾਬੀ ਸ਼ਬਦ ਦੀ ਨਹੀਂ ਮਿਲਦੀ। ਬੱਜਰ ਕਬਾੜ ਨਾ ਖੁੱਲਣੀ, ਗੁਰ ਸ਼ਬਦ ਕਲੀਜਾ, ਗੁਰੂ ਦੇ ਸ਼ਬਦ ਨੇ ਖੁੱਲਣਾ। ਜਦੋਂ ਖੁੱਲਿਆ ਫੇਰ ਨਿਸ਼ਾਨੀਆਂ ਨੇ, ਕਹਿੰਦੇ ਹਾਂ ਅਨਹਦ ਵਾਜੇ ਧੁਨ ਵੱਜਦੇ, ਅਨਹਦ ਵਾਜੇ ਦੀ ਧੁਨ ਵੱਜਦੀ ਆ, ਗੁਰ ਸ਼ਬਦ ਸੁਣੀ ਗਿਆ। ਜਿਹੜਾ ਗੁਰੂ ਨੇ ਸ਼ਬਦ ਦਿੱਤਾ ਉਹ ਸੁਣਦਾ, ਉਹ ਸ਼ਬਦ ਜਿਹਨੇ ਸਾਰੇ ਸੰਸਾਰ ਨੂੰ ਧਾਰਨ ਕਰਿਆ ਹੋਇਆ, ਕਿਉਂਕਿ ਸਾਰੀ ਉਤਪਤੀ ਸ਼ਬਦ ਤੋਂ ਹੋਈ ਹੈ, ਸ਼ਬਦ ਦੇ ਵਿੱਚ ਲੀਨ ਹੋ ਜਾਂਦਾ। ਸ਼ਬਦ ਜੋ ਪੈਦਾ ਹੋਇਆ, ਸ਼ਬਦ ਦਾ ਨਾਮ ਹੈ ਓਮਕਾਰ, ਨਿਰੰਕਾਰ ਕਾਰ ਕਰ ਏਕੰਕਾਰ ਪਾਰਸਦਾ ਹੈ, ਏਕੰਕਾਰ ਨੂੰ ਸ਼ਬਦ ਧੁਨ ਓਮਕਾਰ ਆਕਾਰ ਪਾਇਆ। ਓਮਕਾਰ ਨੇ ਸ੍ਰਿਸ਼ਟੀਆਂ ਪੈਦਾ ਕਰ ਦਿੱਤੀਆਂ, ਇੱਕੋ ਵਾਰੀ ਕਹਿਣ ਨਾਲ ਕੀਤਾ ਵਸਾਓ ਏਕੋ ਕਮਾਓ ਤਿਸਤੇ ਹੋਏ ਲੱਖ ਦਰਿਆਓ। ਪੜ੍ਹਿਆ ਕਰੋ ਵਿਚਾਰ ਕੇ ਵੀ ਮਹਾਰਾਜ ਕੀ ਕਹਿ ਗਏ, ਤੁਕ ਦੇ ਅੰਦਰ ਤਾਂ ਪਤਾ ਨਹੀਂ ਪੜ੍ਹ ਲਈ ਨਹੀਂ ਪੜ੍ਹੀ, ਭਾਵ ਚ ਜਾਓ ਇਹਦੇ। ਪ੍ਰਥਮ ਓਮਕਾਰ ਤਿੰਨ ਕਹਾ ਸੋ ਤੁਨ ਪੂਰ ਜਗਤ, ਕਹਿੰਦੇ ਉਹ ਸ਼ਬਦ ਸੁਣਦਾ ਜਿਹੜਾ ਪਰਮੇਸ਼ਰ ਨੇ ਬੋਲਿਆ ਸੀਗਾ ਪਹਿਲੀ ਵਾਰੀ, ਉਹ ਕਿਹਾ ਜਿਹਾ ਅਸੀਂ ਦੱਸ ਨਹੀਂ ਸਕਦੇ, ਜਿਹਨੇ ਸੁਣਿਆ ਉਹ ਦੱਸ ਦਿੰਦਾ, ਬਾਹਰ ਸ਼ਬਦ ਹੋਵੇ ਤਾਂ ਦੱਸ ਦੇਵੇ ਵੀ ਇਹ ਜਿਹਾ। ਕਹਿੰਦੇ ਬਾਹਰ ਅੰਦਰ ਹੈ ਉਹ ਸਾਰੀ ਚੀਜ਼, ਤਿਤ ਘੱਟ ਅੰਤਰ ਚਾਨਣਾ ਕਰ ਭਗਤ ਬਲੀਜ ਹੈ, ਸਭ ਮੈਂ ਏਕੋ ਵਰਤਦਾ ਜਿੰਨਾ ਭੇਰ ਨਚਾਈ। ਫਿਰ ਚਾਨਣੇ ਚ ਦਿਸਦਾ ਕੀ ਹੈ ਵੀ ਵਾਹਿਗੁਰੂ ਵੱਸਦਾ ਅੰਦਰ, ਨਾਮ ਦਾ ਮਾਲਕ ਵੱਸ ਰਿਹਾ, ਨਾਮ ਦੇ ਖਜ਼ਾਨੇ ਦੀ ਚਾਬੀ ਮਿਲ ਗਈ। ਧਨੀਆਂ ਚੋਂ ਵੱਡਾ ਧਨੀ ਹੋ ਗਿਆ, ਦਰਗਾਹ ਚ ਹੁਕਮ ਚੱਲਣਾ ਸ਼ੁਰੂ ਹੋ ਗਿਆ, ਜਾ ਕੇ ਕਿਹਾ ਦਰਗਾਹ ਚਲੇ ਸੋ ਕਿਸ ਕੋ ਨਜ਼ਰ ਲਾਇਆ ਵੇ। ਪਦਵੀ ਕਿੱਡੀ ਮਿਲ ਗਈ, ਕਹਿੰਦੇ ਸਾਰੇ ਰਾਜਿਆਂ ਦਾ ਰਾਜਾ ਬਣ ਗਿਆ, ਜਿਸ ਨੂੰ ਬਖਸ਼ੇ ਸਿਵਸਲਾ ਨਾਨਕ ਪਾਤਸ਼ਾਹੀ, ਪਾਤਸ਼ਾਹ ਪਾਤਸ਼ਾਹਾਂ ਦਾ ਪਾਤਸ਼ਾਹ ਬਣ ਗਿਆ। ਰਾਜਾ ਸਕਦੀ ਸ੍ਰਿਸ਼ਟਕਾਰ ਨਾਮ ਮੰਨ ਪੈਣਾ। ਸੋ ਮਹਾਰਾਜ ਕਹਿਣ ਲੱਗੇ ਖਾਲਸਾ ਜੀ ਸਾਧ ਸਿੰਘ ਜੀ, ਨਾਮ ਦੀ ਬਰਕਤ ਹੈ, ਜੇ ਨਾਮ ਤੋਂ ਹੀਣਾ ਹੈ ਜਿਹਨੇ ਗੁਰੂ ਨਹੀਂ ਧਾਰਨ ਕਰਿਆ, ਨਾਮ ਦੀ ਦਾਤ ਨਹੀਂ ਲਈ, ਮੰਤਰ ਨਹੀਂ ਲਿਆ, ਕਹਿੰਦੇ ਉਹ ਨਗੋਰਾ ਜਿਹੜਾ ਉਹਨੇ ਜੰਮੀ ਜਾਣਾ ਮਰੀ ਜਾਣਾ, ਜੰਮੀ ਜਾਣਾ ਮਰੀ ਜਾਣਾ, ਸੋ ਨਗੋਰਾ ਜੋ ਮਰ ਮਰ ਜੰਮੇ ਨਗੋਰੇ ਆਉਣ ਜਾ, ਕਿਉਂ ਉਹਦੇ ਚੀਜ਼ ਅੰਦਰ ਪਈ ਹੈ ਉਹ ਪਾਲਦਾ ਨਹੀਂ, ਗੁਰੂ ਤੋਂ ਉਹਨੂੰ ਲਾਈਟ ਨਹੀਂ ਮਿਲੀ, ਟੌਰਚ ਨਹੀਂ ਮਿਲੀ। ਅੰਤਰ ਵਸਤ ਮੂਹਰਾ ਬਾਹਰ ਭਾਵੇ, ਮਨਮੁਖ ਅੰਦੇ ਫਿਰੇ ਵੇ ਤਾਲੇ, ਭੂਤਾਂ ਵਾਂਗ ਫਿਰਦੇ ਨੇ ਮਨਮੁਖ, ਨਾ ਕਿਸੇ ਗੁਰੂ ਦੀ ਮੰਨਣੀ, ਨਾ ਪੀਰ ਦੀ ਮੰਨਣੀ, ਸ਼ਰਾਬ ਮੂਹਰੇ ਆ ਗਈ ਸ਼ਰਾਬ ਪੀ ਲਈ, ਜਰਦਾ ਆ ਗਿਆ ਜਰਦਾ ਆ ਗਿਆ, ਮੇਰਾ ਤਾਂ ਸਾਰਾ ਜ਼ੋਰ ਲੱਗਾ ਜਰਦਾ ਸ਼ਗਾ, ਉਹਨੂੰ ਹਜੇ ਵੀ ਕਹੀ ਜਾਂਦੀਆਂ ਬੀਬੀਆਂ ਜੀ ਮੇਰੇ ਘਰ ਵਾਲਾ ਜਰਦਾ ਗੰਦਾ, ਹਮੇ ਦਿਨ ਰਾਤ 15 ਸਾਲ ਹੋ ਗਏ ਮੈਨੂੰ ਤੁਰੇ ਫਿਰਦੇ, ਵੀ ਇਹਦਾ ਵਸਦਾ ਬੜੋ ਖਬਰ ਨਹੀਂ ਕਿੱਥੋਂ ਆ ਗਿਆ ਸਿੱਖਾਂ ਚ, ਚੋਰੀ ਦੇ ਕੇ ਖਾ ਲੈਂਦੇ ਨੇ ਚੰਗੇ ਭਲੇ ਬੰਦੇ ਗੁਰਦੁਆਰਿਆਂ ਚ ਰਹਿੰਦੇ। ਮੈਂ ਕਿਹਾ ਬੀਬੀ ਪੰਜ ਸਿੰਘਾਂ ਨੂੰ ਲੈ ਜੀ ਭਾਈ, ਸਿੰਘ ਵੀ ਆ ਗਿਆ, ਮੈਂ ਤੂੰ ਪੰਜ ਨੂੰ ਲੈ ਜੀ, ਤੇਰਾ ਟਿਊਬਵੈਲ ਨਹੀਂ ਲੱਗਦਾ, ਪੰਜ ਸਿੰਘਾਂ ਨੂੰ ਲੈ ਲਈ ਦੇਗ ਨਾਲ ਬਣਾ ਕੇ, ਖੇਤ ਕੋਲ ਜਾ ਕੇ ਚੁੱਪ ਕਰਕੇ ਅਰਦਾਸ ਕਰ ਲਈ, ਅੱਖਾਂ ਬੀਜ ਲਈ, ਤੈਨੂੰ ਗੁਰੂ ਦੱਸ ਦੂਗਾ ਇੱਥੇ ਲਾਉਣਾ ਉੱਥੇ ਅੱਖਾਂ ਖੋਲਣੀ, ਪਰ ਪੰਜ ਸਿੰਘ ਨਾਲ ਹੋਣ ਤੇ। ਕਹਿੰਦੇ ਬਾਬਾ ਜੀ ਪੰਜ ਤਾਂ ਮੈਨੂੰ ਲੱਭਦੇ ਨਹੀਂ, ਮੈਂ ਕੀ ਗੱਲ ਕਰਦੇ, ਕਹਿੰਦੇ ਉਹ ਤਾਂ ਜਰਦਾ ਖਾਂਦੇ ਨੇ, ਬਾਬਾ ਸਿੰਘ ਵੀ ਜਰਦਾ ਖਾਂਦੇ, ਕਹਿੰਦੇ ਹਾਂ ਚੁੱਪ ਕਰਕੇ ਖਾ ਜਾਂਦੇ, ਕਿੱਡੀ ਮਾੜੀ ਹਾਲਤ ਹੋ ਗਈ ਸਾਡੀ, ਉੱਤੋਂ ਉੱਤੋਂ ਸਿੱਖ ਬਣੇ ਫਿਰਦੇ ਸੋ ਵਿੱਚੋਂ ਨਹੀਂ ਮਨਮੁਖ ਆ, ਕਿਉਂਕਿ ਕਹਿੰਦੇ ਭੂਤਾਂ ਵਾਂਗਣ ਫਿਰਦਾ ਮਨਮੁਖ, ਮਨਮੁਖ ਨਾਲੇ ਅੰਨ ਹੈ ਨਾਲੇ ਭੂਤ ਹੈ, ਮਨਮੁਖ ਖਾਂਦੇ ਫਿਰੇ ਬੇਤਾ, ਜਿੱਥੇ ਵੱਥ ਹੋਵੇ ਤਿੱਥੋਂ ਕੋਈ ਪਾਵੇ, ਜਿੱਥੇ ਥਾਂ ਪਿਆ ਜੇ ਉੱਥੇ ਖੋਜੋ ਤਾਂ ਮਿਲਦੀ ਹੈ। ਮਨਮੁਖ ਪਰਮ ਭੁਲਾਵਣਿਆ, ਮਨਮੁਖ ਤਾਂ ਭਰਮ ਚ ਭੁੱਲ ਗਿਆ, ਤਿੰਨ ਕਰਤੇ ਇੱਕ ਖੇਲ ਰਚਾਇਆ, ਕਾਇਆ ਸਰੀਰ ਹੈ ਵਿੱਚ ਸਭ ਕੁਛ ਪਾਇਆ, ਇਹਦੇ ਵਿੱਚ ਸਭ ਕੁਛ ਪਿਆ, ਸਭ ਸ਼ਕਤੀਆਂ ਪਈਆਂ, ਸਭ ਚੀਜ਼ਾਂ ਪਈਆਂ, ਪਰ ਇਹ ਲੱਭਦੀਆਂ ਨਹੀਂ ਹੈ। ਸ਼ਬਦ ਭੇਦ ਕੋਈ ਮੈਲ ਪਾਏ, ਕੋਈ ਸ਼ਬਦ ਦਾ ਭੇਦੀ ਸ਼ਬਦ ਦਾ ਜਾਪ ਕਰਕੇ ਉਹਦੇ ਨਾਲ ਦਰਵਾਜ਼ਾ ਖੋਲ੍ਹੇ ਤਾਂ ਰੱਬ ਵਾਲਾ ਘਰ ਲੱਭ ਜਾਂਦਾ ਅੰਦਰੇ, ਮਹਿਲੇ ਮਹਿਲ ਬੁਲਾਉਣੇ। ਜਦ ਉਹ ਦਰਵਾਜ਼ਾ ਖੋਲ੍ਹਿਆ ਵਾਹਿਗੁਰੂ ਕਹਿੰਦਾ ਆ ਜਾ ਆ ਜਾ ਅੰਦਰ, ਤੂੰ ਮੇਰੇ ਨਾਲ ਬੈਠ ਜਾ, ਮੇਰੇ ਸੰਘਾਸਨ ਤੇ ਜਾ ਕੇ ਬਹਿ ਜਾ। ਸੋ ਇਸ ਤਰ੍ਹਾਂ ਦਾ ਬਚਨ ਮਹਾਰਾਜ ਕਰਦੇ ਰਹੇ, ਬੜੀ ਦੇਰ ਲਾਈ ਆਪਣੇ ਸਮਝਾਉਣ ਦਾ ਯਤਨ ਕੀਤਾ। ਨਵਾਂ ਇਲਾਕਾ ਸੀ, ਨਵੇਂ ਜਗਿਆਸੂ ਸੀ, ਅਜੇ ਬਾਣੀ ਸੁਣਨ ਦੀ ਆਦਤ ਨਹੀਂ ਸੀ, ਕਈ ਕਿਸਮ ਦੇ ਸਰੋਤੇ ਸੀ, ਕੋਈ ਉੰਘ ਰਿਹਾ ਸੀ, ਕੋਈ ਇੱਧਰ ਉੱਧਰ ਦੇਖ ਰਿਹਾ ਸੀ, ਰੁਚੀ ਨਹੀਂ ਸੀ ਬਣ ਰਹੀ। ਪਰ ਜਿਹੜੇ ਪੁਰਾਣੇ ਗੁਰਸਿੱਖ ਨਾਲ ਸੀ ਉਹ ਇੱਕ ਚਿੱਤ ਇੱਕ ਮਨ ਹੋ ਕੇ ਇੱਕ ਇੱਕ ਵਚਨ ਗੁਰੂ ਮਹਾਰਾਜ ਦਾ ਅੰਦਰ ਲਈ ਜਾਂਦੇ ਸੀ, ਤਾਰ ਰਹੇ ਸੀ ਅੰਦਰ। ਉਹਦੇ ਬਾਅਦ ਭੋਗ ਪਿਆ ਤੇ ਡੱਲਾ ਗੁਰੂ ਮਹਾਰਾਜ ਦੇ ਕੋਲ ਆ ਗਿਆ। ਕਹਿਣ ਲੱਗਿਆ ਸੱਚੇ ਪਾਤਸ਼ਾਹ, ਗੁਰਸਿੱਖਾਂ ਤੋਂ ਮੈਂ ਸਾਰੇ ਬਚਨ ਸੁਣ ਲਏ, ਬੜੇ ਆਪਣੇ ਕਸ਼ਟ ਉਠਾਏ, ਸਾਹਿਬਜ਼ਾਦੇ ਸ਼ਹੀਦ ਹੋ ਗਏ, ਛੋਟਿਆਂ ਨੂੰ ਨਿਆਂ ਦੇ ਵਿੱਚ ਚਿਣ ਦਿੱਤਾ ਗਿਆ। ਸੱਚੇ ਪਾਤਸ਼ਾਹ, ਜੇ ਕਿਤੇ ਤੁਸੀਂ ਕਾਂ ਦੇ ਹੱਥ ਵੀ ਸੁਨੇਹਾ ਭੇਜ ਦਿੰਦੇ ਨਾ ਉੜਦੇ ਜਾਨਵਰ ਦੇ ਪੰਛੀ ਦੇ, ਮੈਂ ਆਪਣਾ 1000 ਬੰਦਾ ਲੈ ਕੇ ਤੁਹਾਡੇ ਖੜਾ ਸੀ, ਦੇਖੋ ਮੇਰੇ ਜਵਾਨ ਕਿੰਨੇ, 400 ਬੈਠਾ, ਕਿਸੇ ਦੀ ਛਾਤੀ 45 ਤੋਂ ਘੱਟ ਨਹੀਂ, 48 ਤਾਂ ਹੈਗੀ 45 ਤੋਂ ਘੱਟ ਨਹੀਂ, ਦਿਓਾਂ ਵਰਗੇ ਨੇ, ਜੇ ਮਾਰ ਦੇਣ ਖੰਡਾ ਲੋਹੇ ਦੀ ਸੰਜੋਹ ਪੈਣੀ ਹੋਵੇ ਉਹਨੂੰ ਕੱਟ ਕੇ, ਘੋੜੇ ਦੀ ਕਾਠੀ ਕੱਟ ਕੇ, ਘੋੜੇ ਦਾ ਪੇਟ ਕੱਟ ਕੇ, ਧਰਤੀ ਦੇ ਵਿੱਚ ਗਿੱਠ ਭਰ ਹੋ ਜਾਂਦਾ, ਇਹੋ ਜਿਹੇ ਜਵਾਨ ਨੇ। ਜੇ ਦਰਖਤ ਨੂੰ ਮਾਰਨਾ ਦਰਖਤ ਨੂੰ ਕੱਟ ਕੇ ਉਹ ਮਾਰ ਦੇ। ਜਦੋਂ ਫੂਲਕਿਆਂ ਦੇ ਜਥੇਦਾਰ ਦੀ ਚੋਣ ਹੋਈ, ਸ਼ਰਤ ਇਹ ਰੱਖੀ ਗਈ ਇੱਕ ਏਕੜ ਖੜੀ ਸੀ, ਜਿਹੜਾ ਇਹ ਇੱਕ ਏਕੜ ਨੂੰ ਇੱਕੋ ਵਾਰ ਨਾਲ ਕੱਟ ਦੇਵੇ ਉਹ ਸਾਡਾ ਜਥੇਦਾਰ। ਸਾਰਿਆਂ ਨੇ ਜੋਰ ਜਮਾਈ ਕਰੀ, ਬਰਾਬਰ ਦੀਆਂ ਕਿੱਕਰਾਂ ਖੜੀਆਂ ਸੀ। ਬਾਬਾ ਅੱਲਾ ਸਿੰਘ ਦੀ ਵਾਰੀ ਆ ਗਈ, ਮਹਾਰਾਜ ਪਟਿਆਲੇ ਦਾ ਜਿਹੜੇ ਪਹਿਲੇ ਬਜ਼ੁਰਗ ਨੇ, ਇਹ ਖੜ ਗਿਆ ਪੂਰਾ ਸਾਵਧਾਨ ਹੋ ਕੇ ਗੁਰੂ ਦਾ ਧਿਆਨ ਕਰਕੇ। ਜਿਸ ਵਕਤ ਮੋਢੇ ਤੋਂ ਜ਼ੋਰ ਨਾਲ ਖੰਡਾ ਵਾਹਿਆ ਨਾ ਇਹਨੇ, ਇਹਨੂੰ ਐਂ ਕੱਟ ਦਿੱਤਾ ਜਿਵੇਂ ਗਾਜਰ ਮੂੜੀ ਕੱਟੀ ਦੀ ਆ, ਉਹ ਗਿਆ ਲੈ ਕੇ ਉੱਪਰ ਲਾਇ ਸਾਕੇ ਕਰਦਾ, ਇਹ ਜਿਹੇ ਸੂਰਮੇ ਹੁੰਦੇ। ਕਹਿੰਦਾ ਮਹਾਰਾਜ ਇਹ ਸੂਰਮੇ ਨੇ ਮੇਰੇ ਕੋਲ, ਤੁਸੀਂ ਮੈਨੂੰ ਯਾਦ ਕਰੇ। ਮਹਾਰਾਜ ਕਹਿੰਦੇ ਡੱਲਿਆ, ਬੀਜ ਬੀਤੀ ਹੋਈ ਮੁੜ ਕੇ ਹੱਥ ਨਹੀਂ ਆਉਂਦੀ, ਜੋ ਬੀਤ ਚੁੱਕੀ ਸੋ ਬੀਤ ਗਈ, ਜੋ ਬੀਤ ਆ ਕੇ ਸਮਝ ਚਲੋ ਨੰਦ ਲਾਲਾ, ਜੋ ਬੀਤੀ ਸੋ ਬੀਤੀ, ਅਗਲੀ ਗੱਲ ਕਰ। ਮਹਾਰਾਜ ਅਫਸੋਸ ਬੜਾ ਹੈ ਮੇਰੇ ਮਨ ਦੇ ਅੰਦਰ, ਮੇਰਾ ਤਾਂ ਰੋਣਾ ਹੀ ਬੰਦ ਨਹੀਂ ਹੁੰਦਾ ਜਦ ਤੋਂ ਮੈਂ ਸੌਂ ਜਾਂਦਾ, ਦਿਨੇ ਤਾਂ ਮੈਂ ਕੰਟਰੋਲ ਕਰਨਾ, ਰਾਤ ਨੂੰ ਮੇਰੇ ਕੁੜਤਾ ਭਿੱਜ ਜਾਂਦਾ ਮੇਰਾ ਰੋਂਦੇ ਦਾ, ਬੜਾ ਮੇਰੇ ਜ਼ਖਮ ਹੋ ਗਿਆ ਸੱਟ ਲੈ। ਮਹਾਰਾਜ ਕਹਿੰਦੇ ਡੱਲਿਆ, ਜੰਗ ਦੇ ਵਿੱਚ ਇੱਕ ਨੇ ਮਾਰਨਾ ਇੱਕ ਨੇ ਮਰਨਾ, ਇਹ ਤਾਂ ਕਾਹਦਾ ਅਫਸੋਸ ਹੈ। ਜੰਗ ਵਿਖੇ ਮਾਰਨ ਕੋ ਮਰਨਾ, ਪਸ਼ਚਾਤਾਪ ਕਾਹੇ ਤਿਸ ਕਰ, ਕਾਹਦਾ ਪਸ਼ਚਾਤਾਪ ਕਰਨਾ ਇਸ ਗੱਲ ਦਾ, ਇੱਕ ਨੇ ਮਰਨਾ ਇੱਕ ਨੇ ਮਾਰਨਾ, ਇੱਕ ਨੇ ਜਿੱਤਣਾ ਇੱਕ ਨੇ ਹਾਰਨਾ, ਇਹ ਤਾਂ ਅਸੂਲ ਬਣਿਆ ਹੋਇਆ ਜੰਗ ਦਾ, ਸੋ ਇਹਦੀ ਗੱਲ ਕਾਹਦੀ ਕਰਨਾ। ਅੱਜ ਲੰਘ ਗਿਆ, ਦੂਆ ਦਿਨ ਫੇਰ ਹੋਇਆ, ਫੇਰ ਗੱਲ ਕਰਨ ਲੱਗ ਗਿਆ, ਤੀਆ ਦਿਨ ਫੇਰ ਹੋਇਆ, ਫੇਰ ਗੱਲ ਕਰਨ ਲੱਗ ਗਿਆ, ਵਾਰ ਵਾਰ ਆਪਣੀ ਫੌਜ ਦੀ ਆਪਣੇ ਬੰਦਿਆਂ ਦੇ ਬਲ ਦੀ ਗੱਲ ਕਰੀ। ਮਹਾਰਾਜ ਕਹਿੰਦੇ ਡੱਲਿਆ, ਤੈਨੂੰ ਪਤਾ ਨਹੀਂ ਵੀ ਸੂਰਮੇ ਕੌਣ ਹੁੰਦੇ, ਇਹ ਬੰਦੇ ਤੇਰੇ ਲੁੱਟਮਾਰ ਨੂੰ ਤਾਂ ਸਾਰੇ ਤਕੜੇ ਨੇ, ਲੇਕਿਨ ਜਿੱਥੇ ਸਾਂਝਾ ਕੰਮ ਆਵੇ ਉੱਥੇ ਇਹ ਬਿਲਕੁਲ ਨਹੀਂ ਲੜਨਗੇ। ਜਿੱਥੇ ਪਰਵਕਾਰ ਦਾ ਜੇ ਆਪਣਾ ਲਾਭ ਕੋਈ ਵੀ ਨਾ ਹੋਵੇ ਉੱਥੇ ਨਾ ਇਹ ਲੜਨਗੇ, ਕਿਉਂਕਿ ਇਹ ਹੋਮੈ ਦੇ ਬੰਦੇ ਨੇ, ਇਹਨਾਂ ਨੂੰ ਅਜੇ ਸੂਰਮਤਾਈ ਦਾ ਪਤਾ ਨਹੀਂ ਲੱਗਿਆ। ਸੂਰਮਾ ਉਹ ਹੁੰਦਾ ਜਿਹਨੇ ਹੋਮੈ ਨੂੰ ਮਾਰ ਲਿਆ, ਬਾਕੀ ਤਾਂ ਸਾਰੇ ਕਾਇਰ ਨੇ ਜਿਹੜੇ ਹੋਮੈ ਤੇ ਮਤੀ ਨੇ। ਨਾਨਕ ਸੋ ਸੂਰਾ ਵਰਿਆਮ, ਜਿਹਨ ਵਿੱਚੋਂ ਦੁਸ਼ਟ ਅਹੰਕਾਰ ਮਾਰਿਆ, ਤੇ ਜਿਹੜਾ ਪਰਮੇਸ਼ਰ ਦੇ ਨਾਮ ਦੇ ਰੰਗ ਵਿੱਚ ਜਿਉਂ ਗਿਆ ਕਹਿੰਦੇ ਡੱਲਿਆ, ਉਹ ਸੂਰਮਾ ਹੁੰਦਾ। ਜਾ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ, ਸੋ ਕਹੀਏ ਤਾਂ ਸੂਰਾ। ਇਹ ਸੂਰੇ ਜਿਹੜੇ ਨੇ ਇਹ ਤਾਂ ਭਗਵਾਨ ਦੇ ਸੂਰੇ ਨੇ, ਇਹ ਵਕਤ ਪਏ ਤੇ ਨਹੀਂ ਕੰਮ ਆਉਂਦੇ। ਪੰਜ ਪ੍ਰਕਾਰ ਦੀ ਸਿੱਖੀ ਹੁੰਦੀ ਹੈ ਡੱਲਿਆ, ਇੱਕ ਪੇਖ ਦੀ ਹੁੰਦੀ ਹੈ, ਇੱਕ ਹਿਰਸ ਦੀ ਹੁੰਦੀ ਹੈ, ਇੱਕ ਦੇਖਾ ਦੇਖੀ ਦੀ ਹੁੰਦੀ ਹੈ, ਇੱਕ ਭਾਵਨੀ ਦੀ ਹੁੰਦੀ ਹੈ, ਤੇ ਇੱਕ ਸਿਦਕ ਦੀ ਹੁੰਦੀ ਹੈ। ਸਿਦਕੀ ਸਿੱਖ ਤੇ ਭਾਵਨੀ ਵਾਲਾ ਸਿੱਖ, ਇਹ ਪਾਸ ਤਿੰਨ ਕਿਸਮ ਦੇ ਫੇਰ। ਸੋ ਕਹਿਣ ਲੱਗਿਆ ਮਹਾਰਾਜ, ਸਿੱਖਾਂ ਚ ਵੀ ਫਰਕ ਹੈ। ਕਹਿੰਦੇ ਇੱਕ ਵਾਰੀ ਇਹੀ ਸਵਾਲ ਅਨੰਦਪੁਰ ਸਾਹਿਬ ਗੁਰੂ ਸਾਹਿਬ ਤੇ ਕਰਤਾ, ਵਿਸਾਖੀ ਦਾ ਦੀਵਾਨ ਸੀ, ਦੂਰ ਦੂਰ ਤੋਂ ਸੰਗਤਾਂ ਆਈਆਂ। ਮਹਾਰਾਜ ਨੇ ਕਿਹਾ ਵੀ ਤੁਹਾਨੂੰ ਦਿਖਾਵਾਂਗੇ। ਉਸ ਵੇਲੇ ਆਪ ਨੇ ਹੁਕਮ ਕਰਤਾ ਵੀ ਸਾਡੀ ਆਗਿਆ ਬਿਨਾਂ ਕੋਈ ਘਰਾਂ ਨੂੰ ਨਾ ਮੁੜੇ। ਉਸ ਵੇਲੇ ਜਾਂ ਦਿਨ ਲੰਘਣ ਲੱਗ ਗਏ ਤਾਂ ਆਏ ਇਲਾਕਿਆਂ ਦੇ ਲੋਕ ਕਹਿ ਲੱਗੇ ਉਹ ਇਹ ਤਾਂ ਗੁਰੂ ਨੇ ਰੋਕ ਲਏ, ਮੈਂ ਤਾਂ ਪੜੋਸੀਆਂ ਨੂੰ ਕਹਿ ਕੇ ਆਇਆ ਸੀ ਮੇਰੇ ਡੰਗਰ ਸਾਹਿਬ ਦੇ ਪੱਠੇ ਪਾਇਓ, ਇਧਰੋਂ ਤਾਂ ਹੁਕਮੇ ਨਹੀਂ ਮਿਲਦਾ। ਰੋਜ਼ ਕਹਿੰਦੇ ਨਹੀਂ ਨਹੀਂ ਅਜੇ ਠਹਿਰੋ। ਉਸ ਵੇਲੇ ਭੁੱਲ ਗਏ ਵੀ ਗੁਰੂ ਅੰਤਰ ਜਾਣੀ ਹੈ, ਇਕੱਠੇ ਹੋ ਗਏ ਇੱਕ ਥਾਂ ਤੇ ਜਾ ਕੇ ਸੌਂ ਸਿਕੰਦਾ ਖਾ ਲਈਆਂ ਵੀ ਗੱਲ ਨਹੀਂ ਕਰਨੀ। ਇੱਕ ਬੰਦਾ ਉੱਠ ਕੇ ਖੜਾ ਹੋਇਆ ਕਹਿੰਦੇ ਲਓ ਮੈਂ ਜੋਗਤ ਦੱਸਦਾ, ਮੈਨੂੰ ਸਵਾਸ ਚੜਾਉਣੇ ਆਉਂਦੇ ਨੇ ਤੇ ਮੈਂ ਸਵਾਸ ਚਾੜ ਦੂੰਗਾ, ਰੂਹ ਰੱਖ ਦੋ। ਕਹਿੰਦਾ ਉਹ ਨਹੀਂ ਹਿਲਦੀ ਹੈਗੀ, ਬਿਲਕੁਲ ਮੁਰਦਾ ਬਣ ਜਾਂਦਾ ਮੈਂ, ਤੁਸੀਂ ਮੈਨੂੰ ਪਾ ਲਿਓ ਹਾਥੀ ਤੇ ਇਹ ਲੈ ਕੇ ਲੰਘ ਜਿਓ, ਮਗਰ ਲੱਗ ਜਿਓ, ਰਾਮ ਨਾਮ ਸੱਤ ਹੈ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ ਕਰਦੇ ਲੰਘ ਚਲੇ। ਕਹਿੰਦੇ ਲੰਘੀਏ, ਲੰਘਣ ਹੀ ਦੇਣੇ ਸਿੱਖਾਂ ਨੇ। ਕਹਿੰਦੇ ਲੰਘੋ ਹੀ ਗੁਰੂ ਸਾਹਿਬ ਮੂਹਰੇ ਦੀ, ਜਾਂ ਗੁਰੂ ਸਾਹਿਬ ਕੋਲੋਂ ਲੰਘੇ ਫਿਰ ਕਿਹੜਾ ਰੋਕੂਗਾ, ਐਵੇਂ ਵਿਉਂਤ ਬਣਾ ਲਈ। ਜਦ ਗੁਰੂ ਮਹਾਰਾਜ ਦੇ ਕੋਲੋਂ ਲੰਘਣ ਲੱਗੇ ਭੁੱਲ ਗਏ ਸਾਰੇ ਹੀ ਵੀ ਗੁਰੂ ਅੰਤਰ ਜਾਮੀ ਅੰਦਰ ਸਭ ਕੁਝ ਜਾਣਦਾ, ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਵਿਛਾਣ। ਮਨੁੱਖ ਸਮਝ ਲਿਆ ਗੁਰੂ, ਜਦ ਲੰਘੇ ਜਾਂਦੇ ਗੁਰੂ ਮਹਾਰਾਜ ਨੇ ਆਵਾਜ਼ ਦਿੱਤੀ, ਕਹਿੰਦੇ ਕੀ ਹੋ ਗਿਆ? ਕਹਿੰਦੇ ਮਹਾਰਾਜ ਇੱਕ ਚੜ੍ਹਾਈ ਕਰ ਗਿਆ ਸਿੰਘ। ਕਹਿਣ ਲੱਗੇ ਕੀ ਕਰਦੇ ਨੇ? ਕਹਿੰਦੇ ਸਸਕਾਰ ਕਰਨਾ। ਕਹਿੰਦੇ ਜ਼ਰੂਰ ਐਵੇਂ ਜਾਣਾ, ਇੱਥੇ ਹੀ ਕਰ ਦੋ ਸਾਡੇ ਸਾਹਮਣੇ ਜਾਓ। ਕਹਿੰਦੇ ਫੂਸ ਲੈ ਕੇ ਆਓ। ਫੂਸ ਲੈ ਲਿਆ, ਹਾਥੀ ਪਾਤੀ, ਉਹਨੇ ਸੁਣ ਲਿਆ ਵੀ ਲੈ ਵੀ ਹੁਣ ਤਾਂ ਆ ਗਏ ਲੈ ਕੇ, ਹੁਣ ਕੀ ਕਰੀਏ? ਕਹਿੰਦਾ ਦੇਖੀ ਜਾਂਦੇ ਜਾਊ ਜਿਹੜਾ ਕੁਛ ਹੋ। ਅਸੀਂ ਕਹਿੰਦੇ ਨੇ ਬਹੁਤੇ, ਜੇ ਕਹੋ ਤੂੰ ਸ਼ਰਾਬ ਨਾ ਪੀਓ ਤੈਨੂੰ ਕੈਂਸਰ ਹੋ ਜੂ, ਸਿਗਰਟ ਨਾ ਪੀ, ਨਾ ਜਾਂਦਾ ਖਾ ਤੈਨੂੰ ਕੈਂਸਰ ਹੋ ਜੂ, ਤੈਨੂੰ ਨਾ ਹੋਇਆ ਤੇਰੇ ਪੁੱਤਰ ਨੂੰ ਹੋ ਜੂ, ਪੋਤਰੇ ਨੂੰ ਹੋ ਜੂ, ਪੜੋਤੇ ਨੂੰ ਹੋ ਜੂ, ਇਹ ਸੌ ਪੁਰਾ ਤੱਕ ਜਾਂਦਾ, ਜੀਨ ਖਰਾਬ ਕਰ ਦਿੰਦਾ। ਕਿਉਂ ਬਿਰਤਾ ਕਰਦਾ? ਇਹਦੇ ਨਾਲੋਂ ਤਾਂ ਚੰਗਾ ਸੀ ਤੇਰੇ ਔਲਾਦ ਹੀ ਨਾ ਆਉਂਦੀ ਕੋਈ, ਕਿਉਂਕਿ ਬਿਮਾਰੀ ਤਾਂ ਨਾ ਗਾਹ ਕਰਦਾ ਨਾ, ਟ੍ਰਾਂਸਫਰ ਬਲੱਡ ਵੇਨ ਦੇ ਵਿੱਚ ਆ ਜਾਂਦੀ ਹੈ ਬਿਮਾਰੀ, ਤੁਰੀ ਜਾਂਦੀ ਹੈ, ਤੁਰੀ ਜਾਂਦੀ ਹੈ, ਜਿੱਥੇ ਕਮਜ਼ੋਰੀ ਆ ਉਹ ਪੋਤੇ ਜਾ ਕੇ ਉੱਥੇ ਨਿਕਲੇ, ਉਹ ਪੜੋਤੇ ਜਾ ਕੇ ਉੱਥੇ ਨਿਕਲੇ, ਉਹ ਫਿਰ ਉਹ ਬਜ਼ੁਰਗ ਕਹਦੇ ਹੋਏ, ਉਹ ਤਾਂ ਫਿਰ ਆਪਣੀ ਕੁਲ ਦੇ ਗਾਲੂ ਹੋਏ। ਇਸ ਤਰ੍ਹਾਂ ਦੇ ਨਾਲ ਮਹਾਰਾਜ ਨੇ ਅੱਗ ਮੰਗਾ ਲਈ। ਜੇ ਇਹਨਾਂ ਨੂੰ ਕਹੋ ਨਾ ਸ਼ਰਾਬ ਪੀਣ ਵਾਲਿਆਂ ਨੂੰ ਗੋਇਆਂ ਨੂੰ ਵੀ ਤੁਹਾਨੂੰ ਆਹ ਬਿਮਾਰੀਆਂ ਲੱਗ ਜਾਣਗੀਆਂ, ਇੱਕ ਨੂੰ ਮੈਂ ਕਿਹਾ ਤੈਨੂੰ ਬਿਮਾਰੀ ਲੱਗ ਜੂ, ਕਹਿੰਦਾ ਦੇਖੀ ਜਾਊ ਜੀ ਜਾਂ ਲੱਗ ਗਈ, ਫਿਰ ਮਹਾਂ ਤੂੰ ਪੀ ਜੀ ਆਈ ਚਲਿਆ ਜਾਏਗਾ, ਚੀਕਾਂ ਮਾਰੇਗਾ, ਕਹਿੰਦਾ ਦੇਖੀ ਜਾਊ ਜਾਂ ਚੀਕਾਂ ਮਾਰੂ, ਉਹ ਆਵੇ ਹੀ ਨਾ, ਮਹਾਰਾਜ ਤੂੰ ਨਾਕਾਂ ਨੂੰ ਚਲਿਆ ਜਾਏ, ਕਹਿੰਦਾ ਉੱਥੇ ਵੀ ਬੰਦੇ ਹੀ ਹੋਣੇ ਨੇ, ਕਹਿੰਦਾ ਜੋ ਉਹ ਜਿਉਂਦੇ ਨੇ, ਕਹਿੰਦਾ ਮੈਂ ਵੀ ਦੇਖੀ ਜਾਊ ਜਿਉਂ ਨੂੰ, ਉਹ ਗੱਲ ਤੇ ਹੀ ਨਾ ਆਵੇ, ਮਹਾ ਚੰਗਾ ਫਿਰ ਦੇਖੀ ਉਹ ਜਾਊ ਹੋ ਜਾਣੀ ਹੈ। ਇਸ ਤਰ੍ਹਾਂ ਕਹਿੰਦਾ ਦੇਖੀ ਜਾਊ ਜਿਹੜਾ ਕੁਛ ਉਹ ਇੰਨੇ ਨੂੰ ਅੱਗ ਆ ਗਈ, ਮਹਾਰਾਜ ਨੇ ਲਾ ਤੀ, ਕਹਿੰਦੇ ਇੱਥੇ ਘਰ ਨੂੰ ਲਾ ਦਿਓ। ਜਦ ਗੁੰਬਾ ਉੱਠਿਆ ਉਹਦੇ ਗਾ, ਹੁਣ ਕਿਹੜਾ ਵਕਤ ਹੈ, ਛਾਲ ਮਾਰੀ, ਰੱਸੀਆਂ ਜਿਹੀਆਂ ਤੋੜ ਕੇ ਨੱਠ ਲਿਆ, ਦੌੜਿਆ ਹੀ ਜਾ। ਮਹਾਰਾਜ ਤਾਲੀ ਮਾਰ ਕੇ ਹੱਸ ਪਏ ਉੱਚੀ ਉੱਚੀ, ਕਹਿੰਦੇ ਲਓ ਬਈ, ਕਹਿੰਦੇ ਮੁਰਦਾ ਨਾ ਸੁਣਦੇ ਸੱਚਖੰਡ ਨੂੰ ਦੌੜਿਆ ਜਾਂਦਾ, ਬੁਲਾ ਲਏ ਸਾਰੇ। ਕਹਿੰਦੇ ਕਿਉਂ ਬਈ? ਕਹਿੰਦੇ ਤੁਸੀਂ ਕਹਿੰਦੇ ਫਿਰ ਤੁਸੀਂ ਪੂਰੇ ਸਿੱਖ ਤਾਂ ਨਾ ਹੋਏ ਨਾ, ਸਾਡੇ ਤੇ ਨੇਚਿਆ ਨਹੀਂ। ਇਹ ਤਿੰਨ ਪ੍ਰਕਾਰ ਦੀ ਸਿੱਖੀ ਲਾਲ ਹੈ, ਚੌਥੀ ਹੁੰਦੀ ਹੈ ਸਿਦਕ ਦੀ। ਸਿਦਕ ਦੀ ਸਿੱਖੀ ਜਿਹੜੀ ਹੁੰਦੀ ਹੈ ਉਹ ਸਿਦਕ ਦੇ ਉੱਤੇ ਆਪਣੀ ਜਾਨ ਬਾਲ ਦਿੰਦਾ ਹੈ।
ਜਾਵੇ 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 ਜਾਵੇ।
ਸਿਦਕੀ ਸਿੱਖ ਹੁੰਦਾ ਉਹ ਪਿਆਰ ਵਿੱਚ ਹੁੰਦਾ। ਪਿਆਰ ਦੇ ਵਿੱਚ ਜਾਓ ਤਾਂ ਪ੍ਰੇਮ ਖੇਲਣ ਕਾ ਚਾਹੋ, ਸਿਰ ਧਰ ਤਲੀ ਗਲੀ ਮੋਰੀ ਆਓ, ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨਾ ਕੀ। ਉਹ ਆਪਣੇ ਮੁਰਸ਼ਦ ਦੇ ਵਾਸਤੇ ਆਪਣਾ ਸਭ ਕੁਛ ਤਨ ਮਨ ਧਨ ਭੇਟ ਕਰਨ। ਬਚਨ ਹੋ ਰਹੇ ਸੀ, ਇਹਨੇ ਨੂੰ ਇੱਕ ਰਾਈਫਲ ਆ ਗਈ ਮਹਾਰਾਜ ਕੋਲ। ਉਹਨੇ ਕਿਹਾ ਸੱਚੇ ਪਾਤਸ਼ਾਹ ਨਿਸ਼ਾਨਾ ਬੜਾ ਸੋਧ ਕੇ ਮੈਂ ਬਣਾਈ। ਮਹਾਰਾਜ ਕਹਿੰਦੇ ਡਲਿਆ ਬਈ ਦੋ ਬੰਦੇ ਲਿਆ ਆਪਣੇ, ਦੇਖੀਏ ਦੋਵਾਂ ਦੀ ਛਾਤੀ ਚ ਲੰਘ ਜੂ ਕਿ ਨਹੀਂ। ਸਾਰੇ ਬੈਠੇ ਸੀ ਉੱਥੇ, ਡਲੇ ਨੇ ਵੀ ਨੀਵੀਂ ਪਾ ਲਈ, ਮੂੰਹ ਪੀਲਾ ਆਉਣ ਲੱਗ ਗਿਆ ਵੀ ਆਹ ਕੀ ਗੁਰੂ ਸਾਹਿਬ ਨੇ ਕਹਿ ਤਾਂ, ਮੈਂ ਤਾਂ ਬੜੀਆਂ ਬੜੀਆਂ ਗੱਲਾਂ ਕਰਦਾ ਸੀ। ਆਲੇ ਦੁਆਲੇ ਦੇਖਣ ਲੱਗ ਗਿਆ, ਜਿਉਂ ਲੱਗੇ ਉੱਠਣ, ਅੱਧ ਤੋਂ ਜ਼ਿਆਦਾ ਉੱਠ ਗਏ। ਮਹਾਰਾਜ ਹੋਰ ਪਾਸੇ ਧਿਆਨ ਦੇਤਾ ਤੇ ਉਹਦੇ ਬਾਅਦ ਉਹਨਾਂ ਨੇ ਕਿਹਾ ਭੁੱਲ ਗਏ, ਬਾਕੀ ਦੇ ਵੀ ਤੁਰ ਗਏ। ਮਹਾਰਾਜ ਕਹਿਣ ਲੱਗੇ, ਫਿਰ ਮਹਾਰਾਜ ਨੇ ਗਜ ਪਾ ਲਿਆ, ਉਹਦੇ ਚ ਬਲੂਦ ਭਰ ਲਿਆ। ਕਹਿੰਦੇ ਡੱਲਿਆ ਬਈ ਮੰਗਾ ਦੋ ਬੰਦੇ, ਉੱਠ ਕੇ ਚਲਿਆ ਗਿਆ। ਉਹ ਕਹਿੰਦਾ ਤੁਸੀਂ ਤਾਂ ਮੇਰੀ ਬੇਇੱਜ਼ਤੀ ਕਰ ਦਿੱਤੀ। ਕਹਿੰਦੇ ਸਰਦਾਰ ਜੀ, ਆਹ ਗੁਰੂ ਨੇ ਤਾਂ ਬੰਦੇ ਨੂੰ ਹੀ ਮਾਰ ਦੇਣੇ ਨੇ, ਸਾਡਾ ਹੱਥ ਦੇਖਣਾ ਮੈਦਾਨ ਜੰਗ ਚ, ਦੇਖੋ ਐਂ ਥੋੜੋ ਮਰਨਾ ਸੀ। ਮੇਰੇ ਅਗਲ ਮੂਹਰੇ ਗਲਗ ਉਹ ਕੋਈ ਹੋਰ ਕਿਸੇ ਚੀਜ਼ ਦੇ ਉੱਤੇ ਵਰਖ ਲੈਣ, ਬੰਦਿਆਂ ਤੇ ਥੋੜਾ ਵਰਖਣਾ। ਮੁੜੇ ਆਇਆ ਨੀ ਭਾਈ ਬੈਠਾ, ਕਹਿੰਦਾ ਮਹਾਰਾਜ ਉਹ ਤਾਂ ਐਂ ਕਹਿੰਦੇ। ਫਿਰ ਕਹਿੰਦੇ ਤੂੰ ਆ ਜਾ ਸਾਹਮਣੇ। ਮੈਂ ਮੇਰੇ ਤਾਂ ਬੱਚੇ ਛੋਟੇ ਛੋਟੇ ਆ, ਮਾਰੇ ਕਹਿੰਦੇ ਜਾ। ਉਹ ਦੋ ਸਿੱਖ ਬੈਠੇ ਨੇ, ਇੱਕ ਲਿਆ ਉਹਨਾਂ ਚ ਆਵਾਜ਼ ਦੇ ਤੀ, ਦੋਏ ਤੁਰੇ ਆਉਂਦੇ ਨੇ ਨੱਠ ਕੇ, ਦੋਏ ਖੜ ਗਏ। ਇੱਕ ਉਹਦੇ ਮੂਹਰੇ ਖੜ ਜਾਂਦਾ, ਦੂਆ ਉਹਦੇ ਮੂਹਰੇ, ਦੂਆ ਉਹਦੇ ਮੂਹਰੇ, ਗੁਰੂ ਸਾਹਿਬ ਤਾਂ ਹੀ ਆ ਪਹੁੰਚੇ। ਮਹਾਰਾਜ ਕਹਿੰਦੇ ਇੱਕ ਮੰਗਾਇਆ ਤੁਸੀਂ, ਦੋ ਆ ਗਏ। ਕਹਿਣ ਲੱਗੇ ਮਹਾਰਾਜ ਸਾਨੂੰ ਦੋਵਾਂ ਨੂੰ ਆਵਾਜ਼ ਮਿਲੀ ਆ, ਇਹਨੇ ਨਾਂ ਨਹੀਂ ਲਿਆ ਕਿਸੇ ਦਾ। ਮਹਾਰਾਜ ਨੇ ਦੋਏ ਕਢਾ ਲਏ ਤੇ ਰਾਈਫਲ ਸ਼ਿਸ਼ਤ ਲੈ ਲਈ। ਉਹਦੀ ਨਾਲੀ ਇੰਨੀ ਨੀਵੀਂ ਕਰਤੀ ਤੇ ਉਹ ਕਹਿਣ ਲੱਗੇ ਵੀ ਲੈ ਹੁਣ ਮਾਰ ਦੇਣਾ, ਇਹਨੇ ਮੱਥਿਆਂ ਦੀਆਂ ਨਿਸ਼ਾਨੀਆਂ ਬੰਨੀਆਂ ਹੋਈਆਂ, ਕਿਉਂਕਿ ਪਿੱਛੇ ਕਿਹੜੇ ਦੇਖਦੇ, ਰੋਜ਼ ਹਥਿਆਰ ਚਲਾਉਂਦੇ ਸੀ। ਦੇਖ ਲਿਆ ਵੀ ਆ ਤਾਂ ਸਿੱਧੀਆਂ ਮੱਥਿਆਂ 'ਚ ਦੋਵਾਂ ਦੀ ਗੋਲੀਆਂ ਪੈਣੀ। ਗੁਰੂ ਮਹਾਰਾਜ ਨੇ ਭੜਾ ਛੱਡ ਦਿੱਤਾ, ਘੋੜਾ ਦੱਬ ਦਿੱਤਾ, ਦੋਹਾਂ ਦੀਆਂ ਦਸਤਾਰਾਂ ਨੂੰ ਟੱਚ ਕਰਕੇ ਗੋਲੀ ਨਿਕਲ ਗਈ। ਕਹਿੰਦੇ ਵਾਹ ਬਈ ਵਾਹ, ਨਿਸ਼ਾਨਾ ਬਹੁਤ ਵਧੀਆ ਤੇ ਸੈੱਟ ਹੈ। ਕਹਿੰਦੇ ਡੁਲਿਆ ਇਹ ਬੰਦਿਆਂ ਦੇ ਸਿਰ ਤੇ ਮੈਂ ਮੁਗਲਾਂ ਦੀਆਂ 10-10 ਲੱਖ ਫੌਜਾਂ ਨਾਲ ਯੁੱਧ ਕੀਤਾ, ਤੇਰੇ ਵਾਲਿਆਂ ਨੇ ਤਾਂ ਨੱਠਿਆ ਹੋਣਾ ਸੀ ਛਾਲਾਂ ਮਾਰਦਿਆਂ ਨੇ। ਆਹ ਤੇਰੇ ਸਾਥੀਆਂ ਨੇ ਸਾਤੋਂ ਸਾਨੂੰ ਰਾਹ ਨਹੀਂ ਸੀ ਦਿੰਦੇ, ਇੱਥੇ ਸਾਡਾ ਘੋੜਾ ਰੋਕ ਕੇ ਖੜ ਗਏ। ਸੋ ਸਿਦਕ ਦੀ ਸਿੱਖੀ ਤੇ ਭਾਵਨੀ ਦੀ ਸਿੱਖੀ ਪ੍ਰਵਾਨ ਹੈ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਬਹੁਤ ਬੜਾ ਇਕੱਠ ਹੋਇਆ ਹੋਇਆ, ਦੀਵਾਨ ਲੱਗਿਆ ਹੋਇਆ। ਮਹਾਰਾਜ ਦੇ ਬਚਨ ਸਾਰੀਆਂ ਸੰਗਤਾਂ ਸੁਣ ਰਹੀਆਂ ਤੇ ਮਹਾਰਾਜ ਜੀ ਨੂੰ ਆਇਆ ਕਾਫੀ ਸਮਾਂ ਲੰਘ ਗਿਆ ਤੇ ਸੁਨੇਹਾ ਭੇਜ ਦਿੱਤਾ ਮਾਤਾਵਾਂ ਨੂੰ ਕਿ ਉਹ ਆ ਸਕਦੀਆਂ ਨੇ। ਦਿੱਲੀ ਤੋਂ ਗੁਪਤ ਰੂਪ ਚ ਜਿਵੇਂ ਗਈਆਂ ਸੀ ਉਸੇ ਤਰ੍ਹਾਂ ਵਾਪਸ ਡੋਲੀਆਂ ਦੇ ਉੱਤੇ ਭਾਈ ਮਨੀ ਸਿੰਘ ਲੈ ਕੇ ਆ ਰਹੇ ਨੇ। ਰਸਤੇ ਚ ਜਿਸ ਸਥਾਨ ਦੇ ਉੱਤੇ ਠਹਿਰਦੇ ਨੇ ਉੱਥੇ ਗੁਰਸਿੱਖਾਂ ਤੋਂ ਕਹਾਣੀਆਂ ਸੁਣਦੀਆਂ ਵੀ ਐ ਪਾਣਾ ਵਰਤਿਆ ਐ ਹੋਇਆ, ਉਹ ਵੀ ਰੋਂਦੇ ਨੇ ਤੇ ਮਾਤਾਵਾਂ ਵੀ ਰੋਂਦੇ ਵੀ ਐ ਇੰਨੇ ਕਸ਼ਟ ਗੁਰੂ ਕਰਮੀ ਦਾ ਪਿਤਾ ਨਹੀਂ ਚੱਲੇ ਤੇ ਗੱਲ ਦਿਲ ਨੂੰ ਨਹੀਂ ਲੱਗਦੀ। ਉਹਨਾਂ ਨੂੰ ਪੁੱਛਦੀਆਂ ਵੀ ਤੁਸੀਂ ਅੱਖਾਂ ਨਾਲ ਦੇਖਿਆ? ਕਹਿੰਦੇ ਸੁਣਿਆ ਸੁਣਿਆ, ਸਾਰੇ ਸੁਣੇ ਸੁਣੇ। ਕਹਿੰਦੇ ਰਸਤੇ ਆਏ ਉੱਪਰਲੇ ਬੀਕਾਨੇਰ ਵੱਲ ਦੇ, ਉਸ ਵੇਲੇ ਮਹਾਰਾਜ ਜੀ ਦਾ ਦੀਵਾਨ ਬਹੁਤ ਵੱਡਾ ਲੱਗਿਆ ਹੋਇਆ। ਦੂਰੋਂ ਮਾਤਾਵਾਂ ਡੋਲੀਆਂ ਚੋਂ ਉਤਰ ਗਈਆਂ ਤੇ ਨਿਗਾਹ ਗੁਰੂ ਦਸ਼ਮੇਸ਼ ਪਿਤਾ ਦੇ ਸਨਮੁਖ ਕੀਤੀ ਹੋਈ ਹੈ। ਗੁਰੂ ਕਲਗੀਧਰ ਪਾਤਸ਼ਾਹ ਦਾ ਨੂਰਾਨੀ ਚਿਹਰਾ ਦੇਖ ਰਹੇ ਹੈ, ਖੁਸ਼ੀ ਆ ਰਹੀ ਹੈ ਮਨ ਦੇ ਅੰਦਰ ਤੇ ਨਾਲ ਇੱਕ ਭੈ ਜਿਹਾ ਆ ਰਿਹਾ ਵੀ ਸਾਹਿਬਜ਼ਾਦੇ ਨਜ਼ਰ ਨਹੀਂ ਆ ਰਹੇ। ਉਹ ਤਾਂ ਦੋ ਉੱਧਰ ਬਹਿੰਦੇ ਹੁੰਦੇ ਸੀ, ਦੋ ਉੱਧਰ ਬਹਿੰਦੇ ਤਾਂ ਥਾਂ ਖਾਲੀ ਪਈ ਹੈ ਵਿਚਾਰਾਂ ਦੀ, ਕੋਈ ਭਾਣਾ ਤਾਂ ਨਹੀਂ ਵਰਤ ਗਿਆ। ਤੇ ਗੁਰਸਿੱਖਾਂ ਨੇ ਜਿੰਨਿਆਂ ਦੇ ਕੋਲ ਦੀ ਲੰਘਦੇ ਨੇ ਰਸਤੇ ਦੇ ਵਿੱਚ ਹੀ ਸਾਰਿਆਂ ਦੇ ਨੇਤਰਾਂ 'ਚ ਜਲ ਜਾ ਰਿਹਾ। ਇਹ ਦੇਖ ਕੇ ਹੁਣ ਮਾਤਾ ਨੂੰ ਇਹ ਗੱਲਾਂ ਝੱਲਣੀਆਂ ਬਹੁਤ ਔਖੀਆਂ ਹੋ ਜਾਣੀਆਂ। ਕਿਸੇ ਕੋਲ ਰੁਮਾਲ ਹੈ, ਕੋਈ ਵੈਸੇ ਹੀ ਹੈ, ਚੁੱਪ ਸ਼ਾਂਤ ਦੀਵਾਨ ਦੇ ਵਿੱਚ ਛਾਈ ਪਈ ਹੈ। ਕਿਸੇ ਕਿਸੇ ਦਾ ਹੌਕਾ ਉੱਚੀ ਵੀ ਸੁਣਾਈ ਦਿੰਦਾ। ਅੱਗੇ ਗਈਆਂ ਜਾ ਕੇ ਗੁਰੂ ਦਰਵੇਸ਼ ਪਿਤਾ ਨੂੰ ਮਸਤਕ ਨਵਾਇਆ, ਪ੍ਰਸੰਨ ਹੋਈਆਂ ਲੇਕਿਨ ਅੰਦਰ ਨਾ ਖਿੜਿਆ। ਉਸ ਵੇਲੇ ਆਲੇ ਦੁਆਲੇ ਦੇਖਣ ਲੱਗ ਗਈਆਂ, ਇੱਧਰ ਦੇਖਿਆ ਇੱਧਰ ਦੇਖਿਆ, ਮਾਤਾ ਗੁਜਰੀ ਜੀ ਨਜ਼ਰ ਨਹੀਂ ਆ ਰਹੇ, ਸਾਹਿਬਜ਼ਾਦੇ ਨਹੀਂ ਨਜ਼ਰ ਆ ਰਹੇ। ਮਹਾਰਾਜ ਕਹਿੰਦੇ ਕੀ ਦੇਖਦੇ ਹੋ? ਉਸ ਵੇਲੇ ਉਹਨਾਂ ਨੇ ਸਵਾਲ ਕਰਿਆ ਇਸ ਤਰ੍ਹਾਂ ਨਾਲ, ਪੜੋ
ਕਿੱਥੇ ਗਈਆਂ ਨੇ ਲਾਲਾ ਦੀਆਂ ਜੋੜੀਆਂ, ਸੰਗਤਾਂ ਚ ਕੋਈ
ਸੰਗਤ ਬੈਠੀ ਹੈ, ਕਿਤੇ ਵੀ ਨਜ਼ਰ ਨਹੀਂ ਆ ਰਹੇ। ਰੁਦਨ ਅਧਕ ਪਤ ਚਰਨਨ ਪਾਸੀ, ਸ਼ੋਕ ਸਹਿਤ ਬਹੁ ਗਿਰਾ ਪ੍ਰਕਾਸ਼। ਬਹੁਤ ਸ਼ੋਕ ਦੇ ਵਿੱਚ ਆ ਕੇ ਬੜੀ ਔਖੇ ਹੋ ਕੇ ਗੱਲ ਕਹੀ, ਕਿਮ ਧੀਰਜ ਭਾਵੇ ਦੁਖਿਆਰੀ, ਦੀਨ ਮਨਾ ਬਹੁ ਰੁਦਤ ਲਚਾ। ਦੀਨ ਮਨ ਹੋਇਆ ਪਿਆ ਤੇ ਇੰਨਾ ਵਿਰਾਗ ਆਇਆ ਹੋਇਆ, ਸੰਭਲਿਆ ਨਹੀਂ ਜਾਂਦਾ। ਸੰਗਤ ਨੇ ਉਸ ਵਿਰਹ ਦੇ ਵਿੱਚ ਸ਼ਾਮਿਲ ਹੋ ਕੇ ਕੋਈ ਅੱਖ ਨਾ ਰਹੀ ਜਿਹਦੇ ਤੋਂ ਜਾਣੀ ਗਿਆ। ਸਾਰਿਆਂ ਦੇ ਸਾਹਮਣੇ ਚਾਰੇ ਸਾਹਿਬਜ਼ਾਦਿਆਂ ਦੇ ਵਜੂਦ ਅੰਦਰ ਸਾਫ ਨਜ਼ਰ ਆ ਰਹੇ ਨੇ। ਉਸ ਵੇਲੇ ਮਹਾਰਾਜ ਕਹਿਣ ਲੱਗੇ, ਮਾਤਾ ਦੇਖੋ, ਮਾਤਾ ਸਾਹਿਬ ਤੁਹਾਨੂੰ ਕਹਿਣ ਲੱਗੇ, ਤੁਹਾਨੂੰ ਯਾਦ ਹੈ ਨਾ ਜਿਸ ਵਾਰ ਤੁਸੀਂ ਸਾਨੂੰ ਕਿਹਾ ਸੀ ਕਿ ਸਾਹਿਬ ਜੀ ਮੈਨੂੰ ਇੱਕ ਪੁੱਤਰ ਦੀ ਦਾਤ ਬਖਸ਼ੋ। ਅਸੀਂ ਤੈਨੂੰ ਕਿਹਾ ਸੀ ਵੀ ਐਸਾ ਪੁੱਤਰ ਤੈਨੂੰ ਬਖਸ਼ਾਂਗੇ ਜਿਹੜਾ ਸਦਾ ਸਦਾ ਰਹੇਗਾ, ਸਦਾ ਜਵਾਨ ਰਹੇਗਾ, ਚੜ੍ਹਦੀ ਕਲਾ ਚ ਰਹੇਗਾ। ਉਹ ਪੁੱਤਰ ਤੁਹਾਨੂੰ ਨਜ਼ਰ ਨਹੀਂ ਆ ਰਿਹਾ? ਆਹ ਦੇਖੋ ਨਿਗਾਹ ਮਾਰ ਕੇ, ਆਹ ਸਾਰੇ ਦੇਖੋ ਦੂਰ ਤੱਕ, ਇਹ ਜਿਹੜੇ ਪੁੱਤਰ ਨੇ ਇਹਨਾਂ ਨੂੰ ਬਚਾਉਣ ਵਾਸਤੇ ਤੁਹਾਡੇ ਚਾਰ ਪੁੱਤਾਂ ਦੀ ਰੋਟੀ ਦੇ ਦਿੱਤੀ। ਇਹਨ ਪੁੱਤਰਨ ਕੇ ਸੀ ਪਰ ਸਾਡੇ ਵਰਗੇ ਨਲਾਇਕ ਬੰਦਿਆਂ ਨੂੰ ਵੀ ਪੁੱਤਰ ਕਿਹਾ ਤੁਸੀਂ ਤੇ ਤਰਕਾਰ ਹੈ ਸਾਡੇ ਉੱਤੇ ਕਿ ਅਸੀਂ ਉਹਨੂੰ ਕਦੇ ਯਾਦ ਤੱਕ ਨਹੀਂ ਲਿਆਉਂਦੇ। ਕਦੇ ਉਹਦੀ ਦੱਸੀ ਹੋਈ ਜੋ ਰਹਿਤ ਹੈ ਜੋ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ ਇਹਦੇ 'ਚ ਜੋ ਬਾਣੀ ਦੇ ਗਏ ਨੇ ਕਹਿੰਦੇ ਮੈਂ ਜੇ ਬੋਲਣਾ ਗੁਰੂ ਗ੍ਰੰਥ ਸਾਹਿਬ 'ਚ ਬੋਲੂ ਅਸੀਂ ਵੀ ਤੱਕ ਪੱਕੇ ਢੀਠ ਹਾਂ ਬਿਲਕੁਲ ਨਹੀਂ ਮੰਨਦੇ। ਸੁਣਦੇ ਹਾਂ ਇਹ ਕੰਨ ਸੁਣਿਆ ਉਹ ਕੰਨ ਛੱਡ ਦਿੱਤਾ। ਕਹਿੰਦੇ ਤੁਸੀਂ ਰੋਵੋ ਨਾ, ਤੁਹਾਡਾ ਕੰਮ ਰੋਣਾ ਨਹੀਂ ਹੈ। ਉਹ ਪੁੱਤਰਾਂ ਨੇ ਤਾਂ ਐਸਾ ਕੰਮ ਕਰ ਦਿੱਤਾ ਕਿ ਰਹਿੰਦੇ ਸੰਸਾਰ ਤੱਕ ਸੰਸਾਰ ਉਹਨਾਂ ਦਾ ਜਸ ਗਾਉਂਦਾ ਰਹੇਗਾ। ਤੋਹੇ ਪੁੱਤਰਨ ਬੜ ਵੀਰ ਬਹਾਦਰ ਗਇਓ ਸੋ ਸੁਰਗ ਦੇਨ ਬੜ ਆਦਰ ਜਗਮੈ ਅਖੰਡ ਲਾਭ ਕੋ ਪਾਵਾ ਜਨਮ ਲਾਭ ਕੋ ਕਰਮ ਕਵਾਵਾ। ਤੁਹਾਨੂੰ ਤਾਂ ਖੁਸ਼ ਹੋਣਾ ਚਾਹੀਦਾ ਕਿਉਂਕਿ ਤੁਸੀਂ ਮਾਂ ਹੋ ਅਸਲੀ, ਤੁਹਾਨੂੰ ਖੁਸ਼ ਹੋਣਾ ਚਾਹੀਦਾ ਤੁਸੀਂ ਵੀਰ ਪੁੱਤਰਾਂ ਦੀ ਮਾਂ ਹੋ। ਅਸ ਵੀਰਨ ਕੀ ਜਨਨੀ ਜੋਏ ਸ਼ੋਕ ਕਰਨ ਕੇ ਉਚਿਤ ਨਾ ਹੋਏ। ਤੁਸੀਂ ਵੀਰ ਪੁੱਤਰਾਂ ਦੀ ਮਾਂ ਹੋ, ਤੁਹਾਨੂੰ ਤਾਂ ਖੁਸ਼ੀ ਨਾਲ ਫੁੱਲੇ ਨਹੀਂ ਸਵਾਉਣਾ ਚਾਹੀਦਾ। ਅਫਸੋਸ ਤਾਂ ਉਹ ਮਾਵਾਂ ਕਰਨ ਜਿਨ੍ਹਾਂ ਦੇ ਪੁੱਤਰ ਬੰਦਗੀ ਨਹੀਂ ਕਰਦੇ, ਨਾਮ ਨਹੀਂ ਜਪਦੇ ਤੇ ਰੋਜ਼ ਲਾਂਭਾ ਲਿਆਉਂਦੇ। ਜੇ ਕੁਲਪੂਤ ਨਾ ਗਿਆਨ ਵਿਚਾਰੀ ਵਿਧਵਾ ਕਸ ਨਾ ਪਈ ਪੈ ਤਾਰੀ। ਇਹੋ ਜਿਹੇ ਪੁੱਤਰ ਤਾਂ ਨਹੀਂ ਸੀ ਨਾ ਤੁਹਾਡੇ, ਤੁਹਾਡੇ ਪੁੱਤਰਾਂ ਨੇ ਤਾਂ ਹੱਸ ਹੱਸ ਕੇ ਆਪਣਾ ਜੀਵਨ ਦਾਨ ਦਿੱਤਾ। ਤੇ ਯੁੱਧ ਦੇ ਵਿੱਚ ਜਿਹੜਾ ਸ਼ਹੀਦ ਹੁੰਦਾ ਜੇ ਉਹਦੇ ਮਨ ਚਿੱਤ ਦੇ ਵਿੱਚ ਵਾਹਿਗੁਰੂ ਹੋਵੇ ਗੁਰੂ ਹੋਵੇ ਉਸ ਵੇਲੇ ਉਹਦੀ ਸੁਰਤੀ ਜਿਹੜੀ ਹੈ ਪਰਮੇਸ਼ਰ ਨਾਲ ਜੁੜੀ ਹੁੰਦੀ ਹੈ ਤੇ ਨੇਕ ਕਾਜ ਵਾਸਤੇ ਆਪਣਾ ਬਲੀਦਾਨ ਦੇ ਰਿਹਾ ਹੁੰਦਾ। ਉਹ ਤਾਂ ਤਪੀਆਂ ਦੇ ਤਪ ਨਾਲੋਂ ਵੀ ਗਾਂ ਲੰਘ ਜਾਂਦਾ, ਜਪੀਆਂ ਦੇ ਜਪ ਨਾਲੋਂ ਲੰਘ ਜਾਂਦਾ। ਹਜ਼ਾਰਾਂ ਸਾਲ ਦਾ ਤਪ ਦਾ ਫਲ ਇੱਕ ਸੈਕਿੰਡ ਦੇ ਵਿੱਚ ਸ਼ਹੀਦ ਹੋ ਕੇ ਪਾ ਲੈਂਦਾ। ਕਹਿੰਦੇ ਤੁਹਾਨੂੰ ਤਾਂ ਖੁਸ਼ ਹੋਣਾ ਚਾਹੀਦਾ। ਅਸ ਵੀਰਨ ਕੀ ਜਾਨੀ ਜੋਏ ਸ਼ੋ ਕਰਨ ਕੇ ਉਚਿਤ ਨਾ ਹੋਏ। ਜਗ ਨਾਸ਼ਵਾਨ ਹੈ ਕਹਿਣ ਲੱਗੇ। ਇਹ ਤਿੰਨ ਅਵਸਥਾ ਨੇ ਬਾਲ ਜਵਾਨੀ ਔਰ ਬਿਰਧ ਹੁਣ ਤੀਨ ਅਵਸਥਾ ਜਾਣ। ਇਹਨਾਂ ਨੇ ਥਾਂ ਰਹਿਣਾ ਕਿਤੇ ਜਾਣਾ ਹੀ ਹੈ ਸੰਸਾਰ ਦੇ ਅੰਦਰ। ਕੋਈ ਰਿਹਾ ਸਭ ਜਾਂਦੇ ਸਾਨੂੰ ਸਾਰੇ ਜਾਣਦੇ ਹਾਂ ਕਿ ਚਲੇ ਜਾਣਾ, ਲੇਕਿਨ ਮੰਨਦੇ ਨਹੀਂ। ਫਿਰ ਅਸੀਂ ਕਹਿੰਦੇ ਤਾਂ ਤੁਹਾਡੇ ਪੁੱਤਰਾਂ ਦਾ ਸਰੀਰ ਸੀਸ ਲੇਖੇ ਵਿੱਚ ਲੱਗ ਗਿਆ ਤੇ ਸਦਾ ਵਾਸਤੇ ਅਮਰ ਹੋ ਗਏ। ਇਹ ਸੰਸਾਰ ਤੇ ਨਹੀਂ ਰਹਿੰਦੇ, ਬੁੱਢੇ ਬੁੱਢੇ ਚਲੇ ਗਏ, ਛੇ ਪਏ ਗਏ, ਫੇਰ ਪਏ ਰਾਮ ਚੰਦਰ ਕਿਸ਼ਨ ਕੇ ਅਵਤਾਰ ਵੀ ਰਹੇ ਗਏ। ਬਰਮਾ ਵਿਸ਼ਨ ਕੇਤੇ ਵੇਦ ਔਰ ਪ੍ਰਾਣ ਕੇਤੇ ਸਿਮਰਤ ਸਮੂਹ ਕੇ ਹੋਏ ਹੋਏ ਬਤਾਏ ਹੈ। ਮੌਨ ਦੀ ਮਦਾਰ ਕੇਤੇ, ਅਸਨੀ ਕੁਮਾਰ ਕੇਤੇ, ਅੰਸਾ ਅਵਤਾਰ ਕੇਤੇ, ਕਾਲ ਵਸ ਪਏ ਹੈ, ਪੀਰ ਔਰ ਪੈਗੰਬਰ ਕੇਤੇ, ਗਲੇ ਨਾ ਵਰਦੇ ਤੇ ਭੂਮੀ ਤੇ ਹੋ ਕੇ ਫਿਰ ਭੂਮੀ ਮਿਲੇ। ਜਿਸ ਵਕਤ ਕਰਨ ਦਾ ਸਮਾਂ ਆਇਆ, ਕ੍ਰਿਸ਼ਨ ਮਹਾਰਾਜ ਉਹਦਾ ਟੈਸਟ ਲੈਣ ਚਲੇ ਗਏ, ਸ਼ਕਲ ਬਦਲ ਲਈ ਤੇ ਨਾਲ ਕਹਿਣ ਲੱਗੇ, ਕਰਨ ਅਸੀਂ ਦਾਨ ਲੈਣ ਵਾਸਤੇ ਆਏ ਹਾਂ। ਕਹਿੰਦਾ ਪ੍ਰੇਮੀਓ, ਹੁਣ ਤਾਂ ਮੇਰੇ ਕੋਲ ਕੁਛ ਨਹੀਂ, ਮੈਂ ਤਾਂ ਆਖਰੀ ਸਵਾਸਾਂ ਤੇ ਪਿਆ। ਕਹਿੰਦੇ ਤੇਰੇ ਕੋਲ ਹੈਗਾ, ਤੇਰੇ ਦੰਦਾਂ ਨੂੰ ਸੋਨਾ ਲੱਗਿਆ ਹੋਇਆ। ਕਹਿੰਦਾ ਮੈਨੂੰ ਪੱਥਰ ਬਣਾ ਦਿਓ, ਮੈਂ ਭੰਨ ਕੇ ਦੰਦ ਦੇ ਰਹਾ ਸਾਂ। ਕੱਢ ਲਓ ਮੇਰੇ ਸਰੀਰ ਦਾ ਕੋਈ ਅੰਗ, ਅੱਖਾਂ ਲੈ ਲਓ, ਬਾਹਾਂ ਲੈ ਲਓ, ਹੋਰ ਲੈ ਲਓ, ਜੋ ਲੈਣਾ ਗੁਰਦੇ ਲੈ ਲਓ, ਲੈ ਲਓ ਮੇਰਾ ਸਰੀਰ ਸਾਰਾ ਜਿਹੜਾ ਹੈ। ਕਹਿੰਦੇ ਅਸੀਂ ਤਾਂ ਸੋਨਾ ਲੈਣਾ। ਕਹਿੰਦੇ ਪੱਥਰ ਬਣਾ। ਕਹਿੰਦੇ ਅਸੀਂ ਨਹੀਂ ਪੱਥਰ ਬਣਾਉਂਦੇ, ਹੱਥ ਕੱਟਿਆ ਹੋਇਆ ਉਹਦਾ, ਤੁਰ ਸਕਦਾ ਨਹੀਂ ਹੈ, ਇੰਚ ਇੰਚ ਖਿਸਕਦਾ ਤੁਰਿਆ ਜਾ ਰਿਹਾ ਤੇ ਪੱਥਰ ਕੋਲ ਪਹੁੰਚ ਗਿਆ। ਉਹ ਟੁੰਡ ਦੇ ਨਾਲ ਦੂਏ ਹੱਥ ਨੂੰ ਨਾਲ ਲਾ ਕੇ ਪੱਥਰ ਚੱਕ ਕੇ ਜਦ ਮਾਰਨ ਲੱਗਿਆ, ਉਸੇ ਵੇਲੇ ਝਲਕਾਰਾ ਵੱਜ ਕੇ ਅਸਲੀ ਸਰੂਪ ਦਿਖਾ ਤਾ ਤੇ ਕਹਿਣ ਲੱਗੇ ਬਰਮਾ। ਕਹਿੰਦਾ ਮੈਨੂੰ ਉੱਥੇ ਸੰਸਕਾਰ ਕਰਿਓ ਮੇਰਾ, ਜਿੱਥੇ ਪਹਿਲਾਂ ਨਾ ਕਿਸੇ ਦਾ ਹੋਇਆ ਹੋਵੇ। ਪ੍ਰੋਬਲਮ ਖੜਾ ਹੋ ਗਿਆ, ਧਰਤੀ ਖਰਬਾਂ ਸਾਲ ਦੀ, ਅਰਬਾਂ ਸਾਲ ਦੀ ਬਣੀ ਹੋਈ ਹੈ, ਪਤਾ ਨਹੀਂ ਕਿੰਨੇ ਗਲਾਂਘੇ ਪੂਰਾਂ ਦੇ ਪੂਰ, ਤੇ ਕੋਈ ਥਾਂ ਹੈ ਜਿੱਥੇ ਸੰਸਕਾਰ ਨਾ ਹੋਇਆ ਹੋਵੇ? ਇਹ ਧਰਤੀ ਕਦੇ ਪਾਣੀ ਆ ਜਾਂਦੀ ਹੈ ਥੱਲੇ, ਕਦੇ ਸਮੁੰਦਰ ਬਣ ਗਿਆ ਸਮੁੰਦਰ ਦੇ ਥਾਂ ਤੇ, ਜਲ ਤੇ ਥਲ ਕਰ, ਥਲ ਤੇ ਕੂਹਾਂ, ਕੂਹ ਤੇ ਮੇਰ ਕਰਾਵੇ। ਕਦੇ ਆਬਾਦੀਆਂ ਆਸਟ੍ਰੇਲੀਆ ਲੰਕਾ ਦੇ ਵਿਚਾਲੇ ਆਬਾਦੀ ਹੁੰਦੀ ਸੀ, ਉਹ ਥੱਲੇ ਹੀ ਬਹਿ ਗਈ। ਆ ਹਿੰਦੁਸਤਾਨ ਦਾ ਜਿਹੜਾ ਹਿਮਾਲਿਆ ਪਰਬਤ ਹੈ, ਇਹ ਸਮੁੰਦਰ ਦਾ ਕੰਢਾ ਹੁੰਦਾ ਸੀ, ਮਗਰਮੱਛ ਨਿਕਲਦੇ ਨੇ ਬਰਫਾਂ ਦੇ ਥੱਲੇ, ਤੇ ਅੱਜ ਕੀ ਹੈ? ਅੱਜ ਆ ਧਰਤੀ ਵਸਦੀ ਹੈ। ਖਬਰ ਹੈ ਕਿੰਨੀ ਵਾਰੀ ਅਦਲੀ ਬਦਲੀ ਹੋਈ ਹੈ। ਉਸ ਵੇਲੇ ਕ੍ਰਿਸ਼ਨ ਮਹਾਰਾਜ ਨੇ ਹਰ ਥਾਂ ਤੇ ਦੇਖਿਆ, ਪਰਬਤ ਤੇ ਚਲੇ ਗਏ ਲੈ ਕੇ, ਉੱਥੇ ਆਵਾਜ਼ ਦਿੱਤੀ ਧਰਤੀ ਨੂੰ, ਪੁੱਛਿਆ ਵੀ ਤੂੰ ਸੁੱਚੀ ਹੈ, ਤੇਰੇ ਉੱਤੇ ਕਿਸੇ ਦਾ ਸੰਸਕਾਰ ਤਾਂ ਨਹੀਂ ਹੋਇਆ, ਕੋਈ ਥਾਂ ਦੱਸ। ਆਵਾਜ਼ ਆਈ, ਕ੍ਰਿਸ਼ਨ ਮਹਾਰਾਜ, ਇੱਥੇ ਤਾਂ ਜਿਹਨੂੰ ਤੂੰ ਲਈ ਫਿਰਦਾ ਨਾ ਕਰਨ ਨੂੰ, ਇਹ ਕਈ ਵਾਰੀ ਇਸ ਥਾਂ ਤੇ ਵੀ ਇਹਦਾ ਸੰਸਕਾਰ ਹੋ ਚੁੱਕਿਆ। ਉਸ ਵੇਲੇ ਥਾਂ ਨਾ ਲੱਭਿਆ, ਇੱਕ ਸੂਈ ਦੇ ਲੱਕੇ ਜਿੰਨਾ ਕਹਿੰਦੇ ਥਾਂ ਲੱਭਿਆ। ਉਹ ਸੂਈ ਉੱਥੇ ਗੱਡ ਕੇ ਕ੍ਰਿਸ਼ਨ ਮਹਾਰਾਜ ਨੇ ਆਪਣੀ ਯੋਗ ਬਲ ਦੇ ਨਾਲ ਖੱਬੇ ਹੱਥ ਦੇ ਉੱਤੇ ਸੰਸਕਾਰ ਕਰਿਆ, ਕਿਉਂਕਿ ਸੱਜਾ ਹੱਥ ਦਗਧ ਹੋ ਚੁੱਕਿਆ ਸੀ, ਪਵਿੱਤਰ ਨਹੀਂ ਸੀ ਰਿਹਾ। ਬਲ ਰਾਜੇ ਤੋਂ ਦਾਨ ਮੰਗਿਆ ਸੀ ਢਾਈ ਕਰਮਾਂ, ਉਸ ਵੇਲੇ ਇਹ ਹੱਥ ਕਰਕੇ ਕਹਿਤਾ ਸੀ, ਦਾਨ ਮੰਗਣ ਵਾਲਾ ਜਿਹੜਾ ਹੱਥ ਉਲਾਰਦਾ ਉਹਦਾ ਹੱਥ ਦਗਧ ਹੋ ਜਾਂਦਾ। ਗੁਰੂ ਦਾ ਸਿੱਖ ਨਹੀਂ ਕਦੇ ਵੀ ਦਾਨ ਮੰਗਦਾ, ਉਹ ਕਹਿੰਦਾ ਤੇਰਾ ਭਲਾ ਹੈ ਇਸ ਦੇ ਵਿੱਚ, ਜੇ ਤੂੰ ਦੇਵੇਂਗਾ ਸਾਡੇ ਕੋਲ ਤਾਂ ਤੇਰੀ ਇਮਾਨਤ ਹੈ, ਅਸੀਂ ਸਹੀ ਥਾਂ ਤੇ ਖਰਚ ਕਰ ਦਾਂਗੇ, ਹੋਰ ਨਹੀਂ ਗੱਲ ਮੰਗਣਾ। ਗੁਰੂ ਦਾ ਸਿੱਖ ਕਦੇ ਨਾ ਮੰਗੇਗਾ ਕਿਸੇ ਤੋਂ। ਮਹਾਰਾਜ ਬਾਬਰ ਨੂੰ ਕਹਿੰਦੇ ਆ, ਤੁਸੀਂ ਤੇ ਮੰਗੇ ਸੋ ਅਹਿਮ ਕੁਫਕੀਰ। ਸੋ ਉਸ ਵੇਲੇ ਉੱਥੇ ਸੰਸਕਾਰ ਕਰਿਆ, ਕਹਿੰਦੇ ਇਹ ਧਰਤੀ ਦੇ ਉੱਤੇ ਤਾਂ ਕੋਈ ਹੈ ਹੀ ਨਹੀਂ। ਮਹਾਰਾਜ ਕਹਿਣ ਲੱਗੇ ਸਭ ਲੰਘੇ ਨੇ ਇੱਥੇ, ਜੋਗੀ ਜਤੀ ਬ੍ਰਹਮਚਾਰੀ, ਵੱਡੇ ਵੱਡੇ ਛਤਰਤਾਰੀ, ਛਤਰੀ ਕੀ ਛਾਇਆ ਕਈ ਕੋਸ ਲੋ ਚੱਲਦਾ। ਕਹਿੰਦੇ ਤੁਸੀਂ ਅਫਸੋਸ ਨਾ ਕਰੋ। ਦੂਜੀ ਗੱਲ, ਤੁਸੀਂ ਗਿਆਨ ਚ ਕਿਉਂ ਨਹੀਂ ਆਉਂਦੇ? ਇੰਨਾ ਉਪਦੇਸ਼ ਸੁਣਿਆ, ਇੰਨੇ ਤੁਸੀਂ ਸਤਸੰਗ ਸੁਣੇ ਹੋ, ਅਜੇ ਵੀ ਇਲਿਊਜ਼ਨ ਅਵਿਦਿਆ ਤੁਹਾਡੇ ਮਨ ਤੇ ਪਈ ਹੋਈ ਹੈ। ਇੱਥੇ ਕੌਣ ਹੈ, ਕੌਣ ਪਿਤਾ ਹੈ? ਕਿਸੇ ਕਹੇ ਤਾਂ ਸੰਯੋਗ ਤੇ ਵਿਯੋਗ ਦਾ ਕੰਮ ਚੱਲ ਰਿਹਾ। ਦੋ ਸ਼ਕਤੀਆਂ ਨੇ, ਸੰਯੋਗ ਦੇ ਬਸ ਮਿਲ ਜਾਂਦੇ ਆ, ਵਿਯੋਗ ਦੇ ਬਸ ਵਿਛੜ ਜਾਂਦੇ ਆ। ਸੰਯੋਗ ਦੇ ਨਾਲ ਮਿਲ ਜਾਂਦੇ ਆ, ਵਿਯੋਗ ਦੇ ਨਾਲ ਵਿਛੜ ਜਾਂਦੇ ਆ। ਵਿਯੋਗ ਨਾਲ ਵਿਛੜ ਕੇ ਸੰਯੋਗ ਨਾਲ ਮਿਲ ਜਾਂਦੇ ਆ। ਸੰਯੋਗ ਵਿਯੋਗ ਦੋ ਕਾਰ ਚਲਾਵੇ ਲੇਖੇ ਆਵੇ ਪਾਰ। ਇੱਥੇ ਨਾ ਕੋਈ ਪੁੱਤਰ ਹੈ, ਨਾ ਕੋਈ ਧੀ ਹੈ, ਨਾ ਕੋਈ ਮਾਤਾ ਹੈ, ਨਾ ਕੋਈ ਪਿਤਾ ਹੈ, ਤਾਂ ਕਰਮਾਂ ਦੀ ਖੇਡ ਚੱਲ ਰਹੀ ਹੈ। ਇੱਥੇ ਜੇ ਹੈ ਕੋਈ, ਗੁਰੂ ਨਾਨਕ ਦੀ ਤੁਸੀਂ ਬਾਣੀ ਪੜ੍ਹਦੇ ਹੋ ਤੇ ਸੰਤਾਂ ਦੇ ਵਿਚਾਰ ਸਰਵਣ ਕਰੇ ਨੇ, ਤੁਸੀਂ ਨੇਚੇ ਵਿੱਚ ਆਓ, ਇੱਥੇ ਕੋਈ ਨਹੀਂ ਹੈ। ਇੱਥੇ ਜੇ ਕੋਈ ਹੈ ਤਾਂ ਕੇਵਲ ਇੱਕ ਪ੍ਰਭੂ ਹੈ, ਇੱਕ ਇੱਕ ਮੂਰ
ਅਨੇਕ ਰੂਪ ਹੋ ਕੇ ਆਪੇ ਖੇਲੇ ਖੇਲਿਆ
ਪਹਿਲਾਂ ਵੀ ਆਪ ਹੈ, ਅੰਤ ਵਿੱਚ ਵੀ ਆਪ ਹੈ। ਸੋਧਤ 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 ਸੀਜਿਆ ਗੁਰ ਪ੍ਰਸ਼ਾਦ ਤਤ ਸਭ ਬੂਝਿਆ, ਜਦ ਦੇਖੋ ਤਬ ਸਭ ਕੁਛ ਮੂਲ, ਨਾਨਕ ਆਪ ਸੂਖਮ ਆਪੇ ਸਥੂਲ। ਉਹ ਆਪੇ ਹੀ ਸੂਖਮ ਹੈ ਤੇ ਆਪੇ ਹੀ ਸਥੂਲ ਹੈ, ਨਾ ਕੁਛ ਜਨਮ ਹੈ ਨਾ ਕੁਛ ਮਰੈ, ਆਪਣੇ ਚਲਤ ਆਪ ਹੀ ਕਰੈ, ਆਵਣ ਜਾਵਣ ਦ੍ਰਿਸ਼ਟ ਅੰਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰੇਸ਼ਟ। ਕਹਿੰਦੇ ਇਹ ਤਾਂ ਜਾਦੂਗਰ ਦੀ ਇੱਕ ਖੇਲ ਹੋ ਰਹੀ ਹੈ, ਇਹਦੇ ਵਿੱਚ ਕੌਣ ਪੁੱਤਰ ਹੈ, ਕੌਣ ਪਿਓ ਹੈ, ਕੌਣ ਮਾਤਾ ਹੈ, ਤੁਸੀਂ ਇੰਨਾ ਸ਼ੋਕ ਕਰਦੇ ਹੋ, ਜੀਵ ਭਾਵ ਨੂੰ ਧਾਰਨ ਕਰੇ ਹੋ, ਬ੍ਰਹਮ ਭਾਵ ਦੇ ਉੱਤੋਂ ਥੱਲੇ ਗਿਰਦੇ ਹੋ, ਤੁਸੀਂ ਆਪਣੇ ਬ੍ਰਹਮ ਭਾਵ ਚ ਆਓ, ਆਪਣੇ ਆਪ ਨੂੰ ਪਛਾਣੋ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਜੋਤ ਸਰੂਪ ਨਹੀਂ ਮਰਦਾ, ਬਾਕੀ ਇੱਥੇ ਹਉਮੈ ਜੰਮਦੀ ਹੈ ਹਉਮੈ ਮਰਦੀ ਹੈ, ਜਿਨ ਰਚ ਰਚਿਆ ਪੁਰਖ ਵਧਾਤੇ ਨਾਲੇ ਹਮੈ ਪਾਈ, ਜਨਮ ਮਰਨੂ ਸੀ ਕੋ ਹੈ ਰੇ ਉਹ ਹਾਵ। ਆਤਮਾ ਤਾਂ ਨਾ ਜੰਮਦੀ ਹੈ ਨਾ ਮਰਦੀ ਹੈ, ਉਹ ਤਾਂ ਸੂਖਮ ਤੋਂ ਸੂਖਮ ਹੈ, ਵੱਡੀ ਤੋਂ ਵੱਡੀ ਹੈ, ਪਸਾਰਾ ਆਪ ਹੀ ਆਤਮਾ ਹੈ ਸਰ। ਸੂਖਮ ਤੇ ਸੂਖਮ ਕਰ ਚਿੰਨ ਹੈ, ਬਿਰਧਨ ਬਿਰਧ ਬਤਾਏ, ਕੋਮਲ ਪਤਾਲ ਸਭੋ ਸਜ ਏਕ ਅਨੇਕ ਸਦਾਏ। ਧਰਤੀਆਂ ਪੌਣ ਪਾਣੀ ਬਣ ਕੇ ਨੌ ਵੱਖਰੇ ਨਿਕਲੇ, ਹੈ ਕਿ ਇੱਕੋ ਹੀ ਵਾਹਿਗੁਰੂ ਹੈ, ਇੱਕੋ ਸਮੁੰਦਰ ਦੀਆਂ ਲਹਿਰਾਂ ਉੱਠ ਰਹੀਆਂ ਨੇ। ਸੋ ਬਾਕੀ ਦੂਜੀ ਗੱਲ ਇਹ ਹੈ ਕਿ ਸੰਸਾਰ ਦੀ ਕਿਰਿਆ ਜਿੰਨੀ ਚੱਲਦੀ ਹੈ ਸਭ ਹੁਕਮ ਚ ਚੱਲਦੀ ਹੈ, ਸਭ ਕੁਛ ਹੁਕਮੇ ਆਉਂਦਾ, ਸਭ ਕੁਛ ਹੁਕਮੇ ਜਾਏ, ਜੇ ਕੋ ਮੂਰਖ ਆਪੋ ਜਾਣੇ ਅੰਧਾ ਅੰਧ ਕਵਾਏ, ਨਾਨਕ ਹੁਕਮ ਕੋ ਗੁਰਮੁਖ ਬੁੱਝੈ ਜਿਸਨੂੰ ਕਿਰਪਾ ਕਰੇ। ਭਾਈ ਭਿਖਾਰੀ ਵਰਗਾ ਕੋਈ ਕੋਈ ਗੁਰਮੁਖ ਹੁਕਮ ਨੂੰ ਬੁੱਝਦਾ। ਸੋ ਇਸ ਤਰ੍ਹਾਂ ਦੇ ਨਾਲ ਕਹਿਣ ਲੱਗੇ ਤੁਹਾਡੇ ਪੁੱਤਰ ਮੋਏ ਨੂੰ ਬੰਦ ਕਰੋ ਨੇਤਰ, ਕਿਰਪਾ ਕਰ ਦਿੱਤੀ, ਦ੍ਰਿਸ਼ਟੀ ਖੋਲ ਦਿੱਤੀ। ਕਹਿਣ ਲੱਗੇ ਜਿੱਥੇ ਬੇਅੰਤ ਆਨੰਦ ਹੈ, ਜਹਾਂ ਆਨੰਦ ਬੁਲੰਦ ਨਸ਼ਾ, ਤਾਂ ਆਤਮਾ ਚ ਤੇਰੇ ਵਸਾ। ਜਿੱਥੇ ਮਹਾਨ ਆਨੰਦ ਹੈ, ਖੇੜਾ ਹੀ ਖੇੜਾ, ਇਹ ਦੇਖ ਤੇਰੇ ਪੁੱਤਰ ਨੇ ਜਿਹੜੇ ਆ ਵਸਦੇ ਨੇ। ਉਚਿਤ ਨਾ ਸ਼ੋਕ ਕਰਨ ਤਸੇਤ, ਹੁਣ ਕਾਹਦਾ ਸ਼ੋਕ ਕਰਨੀ ਹੈ, ਗਿਆਨ ਗਤੀ ਚਿਤ ਮੈਂ ਲਿਓ ਚੇਤ, ਗਿਆਨ ਦੇ ਵਿੱਚ ਆ ਜਾਓ, ਅਰਥਾਰਥ ਕਰਨਾ ਸਾਨੂੰ ਤੇ ਉਹਨਾਂ ਦਾ ਵਾਸਾ ਕਿੱਥੇ ਹੈ, ਐ ਪੜੋ।
ਜਾ ਕੇ ਲਾਲ ਮੰਦਰ ਜੇ ਜਾ ਕੇ ਲਾਲ ਮੰਦਰ
ਇੱਥੋਂ ਕਦੇ ਆਉਣਾ ਨਹੀਂ, ਜਿੱਥੇ ਕੋਈ ਦੁੱਖ ਨਹੀਂ, ਜਿੱਥੇ ਕੋਈ ਘਾਟਾ ਨਹੀਂ, ਸਦਾ ਖੇੜਾ ਹੀ ਖੇੜਾ, ਇੱਥੇ ਨਾਲੋਂ ਖਰਬਾਂ ਖਰਬਾਂ ਗੁਣਾ ਜ਼ਿਆਦਾ ਸੁੱਖ ਹੈ। ਆਹ ਦੇਖ ਤੇਰੇ ਲਾਲ ਚਾਰੇ ਬੇਗਮਪੁਰਾ ਸ਼ਹਿਰ ਕੋ ਨਾ ਦੂਖ ਦੋ ਨਹੀਂ ਤੇ ਥਾਂ ਨਾ ਤਸਵੀਸ਼ ਖਰਾਜ ਨਾ ਮਾਲ ਖੌਫ ਨਾ ਖਤਾ ਨਾ ਤਰਸ ਜਵਾਬ ਅਮੋਏ ਖੂਬ ਵਤਨ ਵਤਨ ਗਏ ਪਾਈ ਨੂੰਹਾਂ ਖੈਰ ਸਦਾ ਮੇਰੇ ਪਾਈ ਕਾਇਮ ਦਾਇਮ ਸਦਾ ਪਾਤਸ਼ਾਹੀ ਦੋਮ ਨਾ ਸੇਮ ਏਕ ਸੋ ਆਈ ਆਵਾਦਾਨ ਸਦਾ ਮਸ਼ਹੂਰ ਊਹਾਂ ਗਣੀ ਬਛੇ ਮਾਮੂਰ ਤਿਉਂ ਤਿਉਂ ਸੈਰ ਕਰੇ ਜਿਉਂ ਪਾਵੈ ਮਹਿਰ ਮਹਿਰ ਨ ਕੋ ਅਟਕਾ ਆਉਂਦਿਆਂ ਜਾਂਦਿਆਂ ਨੂੰ ਕੋਈ ਅਟਕਾਉਂਦਾ ਨਹੀਂ ਹੈ ਕਹਿ ਅਰਦਾਸ ਖਲਾਸ ਤੁਮਾਰਾ ਜੋ ਹਮ ਸ਼ਹਿਰੀ ਸੋ ਗੀਤ ਹਮਾਰਾ ਸੱਚਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਨਿਹਾਰ ਸੱਚਖੰਡ ਦਾ ਨਕਸ਼ਾ ਸਾਹਮਣੇ ਲਿਆ ਤਾ ਨਮਸਕਾਰ ਕਰ ਦਿੱਤੀ ਮਾਤਾਵਾਂ ਨੇ ਸ਼ਾਂਤ ਕਰ ਦਿੱਤੇ ਗਿਆਨ ਦੇ ਤਾ ਇੱਕੋ ਜੋਤ ਪਰਿਪੂਰਨ ਦਿਖਾ ਤੀ ਜਿਹਨੇ ਅਨੇਕਾਂ ਹੀ ਰੂਪ ਧਾਰੇ ਹੋਏ ਉਹਨੇ ਕੀ ਮਰਨਾ ਜਮਣਾ ਸਾਹ ਸਿੰਘ ਆਤਮਾ ਮਰਦੀ ਹੈ ਕਰੇ ਆਤਮਾ ਦਾ ਨਾਸ਼ ਨਹੀਂ ਹੋਇਆ ਕਰ ਸੋ ਇਸ ਤਰ੍ਹਾਂ ਦੇ ਨਾਲ ਗੁਰੂ ਮਹਾਰਾਜ ਨੇ ਸਾਰਿਆਂ ਨੂੰ ਸ਼ਾਂਤ ਕਰਕੇ ਕਹਿਣ ਲੱਗੇ ਪਿਆਰਿਓ ਨੇਚੇ ਚ ਰੱਖੋ ਇੱਕ ਤਾਂ ਇਹ ਜੀਵਨ ਨੇ ਸਦਾ ਨਹੀਂ ਰਹਿਣਾ ਜਦ ਨਹੀਂ ਰਹਿਣਾ ਤਾਂ ਇਹਨੂੰ ਸ਼ੁਭ ਕਰਮਾਂ ਦੇ ਵਿੱਚ ਲਾ ਦਿਓ ਲੇਖੇ ਚ ਲਾ ਦਿਓ ਉਮਰ ਵਾਰ ਵਿੱਚ ਲੇਖੇ ਦੇ ਜੋ ਯਾਦ ਸਾਈ ਵਿੱਚ ਗੁਜ਼ਰੇ ਪੈਂਦੀ ਮੁਜਰੇ ਨਹੀਂ ਤਾਂ ਸਾਨੂੰ ਹਾਸਲ ਕੀ ਹੈ ਇਸ ਵਿੱਚ ਨੀਲੇ ਗੁਜ਼ਰੇ ਸੱਜ ਤੇ ਫਜਰੇ ਲੇਖੇ ਚਲਾਓ ਸਤਸੰਗ ਕਰੋ ਕਮਾਈ ਦੇ ਵਿੱਚੋਂ ਦਸਵੰਧ ਕੱਢੋ ਕਿਸਾਨ ਦੀ ਕਮਾਈ ਦੁਕਾਨਦਾਰ ਦੀ ਕਮਾਈ ਇਹਦਾ ਦਸਵੰਧ ਹੋਇਆ ਕਰਦਾ ਸੌ ਬੋਰੀ ਕਣਕ ਦੀ ਹੋਵੇ ਤਾਂ ਇੱਕ ਬੋਰੀ ਰੱਬ ਦੇ ਲੇਖੇ ਕੱਢਦੇ ਨਹੀਂ ਵਿਘਨ ਪੈ ਜਾਣਗੇ ਹਜ਼ਾਰ ਰੁਪਈਆ ਦਸ ਕੱਢਦੇ ਦੁਕਾਨਦਾਰ ਹੈ ਹਜ਼ਾਰ ਰੁਪਈਆ ਵੱਟਦਾ ਦਸ ਰੁਪਈਏ ਗੁਰੂ ਦੀ ਗੋਲਕ ਚ ਪਾ ਦੇ ਉਸੇ ਵੇਲੇ ਮੁੜਨਾ ਇਹਨੂੰ ਹੱਥ ਲਾਈ ਹੱਥ ਲਾਇਆ ਕਮਾਈ ਚ ਵਿਘਨ ਆ ਜਾਣਗੇ ਚੜੀ ਇਹ ਗੁੱਡੀ ਥੱਲੇ ਲੈ ਜਾਏਗੀ ਜੋ ਬਾਬੇ ਕੇ ਦਾਮ ਨਾ ਦੇ ਹੈ ਤਿੰਨ ਤੇ ਗਹਿ ਬਾਬਰ ਕੇ ਲੈ ਸੋ ਜੀਵਨ ਬਣਾਓ ਪਿਆਰੇ ਉਹ ਕਿਰਤ ਕਰੋ ਵੱਢ ਕੇ ਖਾਓ ਨਾਮ ਜਪੋ ਜਦੋਂ ਇਹ ਕਰਨਗੇ ਤਾਂ ਤੁਹਾਨੂੰ ਜਿਹੜੀ ਤੁਹਾਡੀ ਪ੍ਰਾਪਤੀ ਹੈ ਇਹ ਕੋ ਵਰਨ ਦੁਤੀਆ ਦੇਸ਼ ਪਰਮੇਸ਼ਰ ਜੋ ਸਾਰੇ ਪਰਿਪੂਰਨ ਹੈ ਤੁਹਾਡਾ ਆਪਣਾ ਸਰੂਪ ਹੈ ਉਸ ਸਰੂਪ ਦੀ ਪ੍ਰਾਪਤੀ ਤੁਹਾਨੂੰ ਹੋ ਜਾਏਗੀ ਮਹਿਲ ਦੀ ਪ੍ਰਾਪਤੀ ਹੋ ਜਾਏਗੀ ਉਸ ਘਰ ਦੀ ਪ੍ਰਾਪਤੀ ਹੋਊਗੀ ਜਿਹਨੂੰ ਸੋ ਘਰ ਕਹਿੰਦੇ ਉਹ ਗੁਰੂ ਤੋਂ ਬਗੈਰ ਨਹੀਂ ਹੁੰਦੀ ਕਰਮੇ ਕਰ ਦਿਖਾਏ ਤੇ ਸੋ ਸਤਿਗੁਰ ਪੁਰਖ ਸਜਾਣ ਪੰਜ ਸ਼ਬਦ ਤਨਕਾਰ ਪੁੰਨ ਬਾਜੇ ਸ਼ਬਦ ਨਿਸ਼ਾਨ ਉੱਥੇ ਨਿਸ਼ਾਨੀ ਦੱਸ ਦਿੱਤੀ ਕਿ ਉਸ ਘਰ ਦੇ ਵਿੱਚ ਸਦਾ ਹੀ ਕੌਸਮਿਕ ਮਿਊਜ਼ਿਕ ਹੁੰਦਾ ਹਵਾ ਵੀ ਗਾਉਂਦੀ ਹੈ ਪੌਣ ਵੀ ਗਾਉਂਦੀ ਹੈ ਪਾਣੀ ਵੀ ਗਾਉਂਦਾ ਅਗਨ ਵੀ ਗਾਉਂਦੀ ਹੈ ਬਸੰਤਰ ਵੀ ਗਾਉਂਦੀ ਹੈ ਦੇਵੀਆਂ ਵੀ ਗਾਉਂਦੀਆਂ ਰਤਨ ਵੀ ਗਾਉਂਦੇ ਨੇ ਸਮੁੰਦਰ ਵੀ ਗਾਉਂਦੇ ਆ ਜਿੰਨੇ ਆ ਸਭ ਗਾਏ ਰਹੇ ਨੇ ਉੱਥੇ ਨਾਦ ਏ ਨਾਦ ਹੈ ਜਿੱਥੇ ਨਾਦ ਵਿਨੋਦ ਕੋੜ ਅਨੰਦ ਬੇਅੰਤ ਨਾਦ ਨੇ ਪੰਜ ਸ਼ਬਦ ਨਹੀਂ ਹੈ ਬੇਅੰਤ ਸ਼ਬਦ ਵੱਜਦੇ ਦੀਪ ਲੋ ਪਤਾਲ ਤੇ ਖੰਡ ਮੰਡਲ ਰਾਮ ਤਾਰ ਭੋਰ ਬਜੰਤਰ ਤੇ ਸਾਚ ਤਖ ਸੁਲਤਾਨ ਸੁਖਮਨ ਕੇ ਗਾ ਰਾਗ ਸੁਣ ਸੁਣ ਮੰਡਲ ਅਫੁਰ ਵਸਤਾ ਜਾ ਕੇ ਇਹ ਮਿਊਜ਼ਿਕ ਤੇਰੇ ਅੰਦਰ ਵੱਜ ਰਿਹਾ ਸੁਣ ਪਿਆਰਿਆ ਤੇ ਜੇ ਹੁਣ ਤੈਨੂੰ ਸੁਣਿਆ ਮਿਹਨਤ ਕਰ ਤੈਨੂੰ ਅੰਦਰੋਂ ਸੁਣੇਗਾ ਤੇ ਸ਼ਬਦ ਕਿੰਨਾ ਰਸੀਲਾ ਹੈ ਉਹਨਾਂ ਬਾਣੀ ਥਾਂ ਨਰਾਲਾ ਤਾਂ ਕੀ ਧੁਨ ਮੋਹੇ ਗੋਪਾਲਾ ਵਾਹਿਗੁਰੂ ਵੀ ਮੋਇਆ ਪਿਆ ਉਹਦਾ ਇੰਨਾ ਸੁੰਦਰ ਸ਼ਬਦ ਹੈ ਆਪੇ ਉਚਾਰਨ ਕਰਿਆ ਇੰਨਾ ਰਸੀਲਾ ਕਿ ਸਿਆ ਨਹੀਂ ਜਾਂਦਾ ਜਿਹਨਾਂ ਨੇ ਕਦੇ ਅਵਸਥਾ ਦੇਖੀ ਹੈ ਉਹਨਾਂ ਨੂੰ ਪਤਾ ਹੈ ਦੂਜਾ ਤਾਂ ਜਾਣ ਹੀ ਨਹੀਂ ਸਕਦਾ ਵੀ ਇਹ ਗੱਲਾਂ ਕੀ ਕਰੀ ਜਾਂਦਾ ਪਹੁੰਚੋ ਇੱਥੇ ਅੰਦਰ ਹੈ ਸਭ ਕੁਛ ਕੋਈ ਲਾਰੇ ਨਹੀਂ ਕੋਈ ਝੂਠ ਨਹੀਂ ਹੈ ਸੁਖਮਨ ਕੇ ਗਰ ਰਾਗ ਸੁਣ ਸੁਣ ਮੰਡਲ ਲੈ ਲੈ ਇਹੜਾ ਪਿੰਗਲਾ ਸੁਖਮਨਾ ਤਿੰਨ ਨਾੜੀਆਂ ਨੇ ਸਾਡੇ ਅੰਦਰ ਰੀੜ ਦੀ ਹੱਡੀ ਦੇ ਨਾਲ ਜਾ ਕੇ ਦਸਵੇਂ ਦੁਆਰ ਜਾਂਦੀ ਹੈ ਯੋਗੀਆਂ ਦਾ ਤਰੀਕਾ ਸੀ ਮੂਲ ਧਾਰ ਚੱਕਰ ਤੋਂ ਪਜੰਗਾ ਨਾੜੀ ਖੋਲ ਕੇ ਤੇ ਕੁੰਡਲਨੀ ਨੂੰ ਜਾਗਰਤ ਕਰਨਾ ਕੁੰਡਲਨੀ ਦੀ ਮਦਦ ਦੇ ਨਾਲ ਫਿਰ ਮੂਲ ਚੱਕਰ ਜੋ ਹੁੰਦਾ ਹੋਇਆ ਮਣੀਪੂਰਵਕ ਨਾਥ ਚੱਕਰ ਹਿਰਦਾ ਚੱਕਰ ਆਗਿਆ ਚੱਕਰ ਇੱਥੋਂ ਤ੍ਰਿਪਤੀ ਨੂੰ ਭੰਨ ਕੇ ਦਸਵੇਂ ਦੁਆਰ ਦੇ ਵਿੱਚ ਚਲੇ ਜਾਣਾ ਸਾਡਾ ਤਰੀਕਾ ਇਹ ਹੈ ਕਿ ਸੁਰਤ ਨੂੰ ਸ਼ਬਦ ਦੇ ਨਾਲ ਲਾ ਕੇ ਸ਼ਬਦ ਦੇ ਬਲ ਦੇ ਨਾਲ ਦਸਵੇਂ ਦੁਆਰ ਚ ਪਹੁੰਚਣਾ ਆਪਣਾ ਆਪਣਾ ਤਰੀਕਾ ਹੁੰਦਾ ਇਹ ਸਭ ਤੋਂ ਸਖਾਲਾ ਤਰੀਕਾ ਹੈ ਸੁਰਤ ਸ਼ਬਦ ਪਾਉਣ ਸਾਗਰ ਕਰੀਏ ਮੁਰਗਾ ਹੀ ਨੇ ਸਾਰਾ। ਸੋ ਇਸ ਤਰ੍ਹਾਂ ਦੇ ਨਾਲ ਅੰਦਰ ਮਹਾਰਾਜ ਕਹਿੰਦੇ ਤੇਰਾ ਸਭ ਕੁਛ ਅੰਦਰ ਹੈ, ਸਭ ਕੁਛ ਕਰਮ ਹੈ, ਬਾਹਰ ਨਹੀਂ। ਸੋ ਸੁਖਮਨ ਕੇ ਗਰ ਰਾਜ ਸੁਣ ਮੰਡਲ ਨੇ ਬੁਲਾਏ, ਕਥ ਕਥਾ ਵਿਚਾਰੀ ਹੈ ਮਨਸਾ ਮਨੇ ਸੁਣ। ਗਿਆਨ ਦੀ ਜਿਹੜੀ ਬਾਤ ਹੈ ਕਥੀ ਨਹੀਂ ਜਾਂਦੀ, ਉਹ ਵਿਚਾਰੋ, ਉਹਦਾ ਸਾਧਨ ਕਰੋ, ਦ੍ਰਿੜ ਕਰੋ ਗਿਆਨ ਨੂੰ। ਕਹਿੰਦੇ ਜਿਹੜੀਆਂ ਵਾਚਨਾ ਨੇ ਮਨ ਚ ਸਮਾ ਜਾਣਗੀਆਂ, ਉਲਟ ਕਮਲ ਅੰਮ੍ਰਿਤ ਭਰਿਆ ਇਹ ਮਨ ਕਤੇ ਨਾ ਜਾਏ, ਫੇਰ ਮਨ ਨਹੀਂ ਦੌੜਦਾ ਸ਼ਿਕਾਇਤ ਕਿਤੇ ਜਾਂਦਾ। ਜਪਾ ਜਾਪ ਨਾ ਵਿਸਰਾ ਆਪ ਜਗਾਰ ਸਮਾਏ, ਫੇਰ ਵਾਹਿਗੁਰੂ ਨਹੀਂ ਭੁੱਲਦਾ। ਜਿਹਨੂੰ ਨਹੀਂ ਭੁੱਲਦਾ, ਜਿਹਨਾਂ ਨਾਲ ਵਿਸਰੇ ਨਾਮ ਸੇਕ ਨੇ, ਆ ਭੇਦ ਨਾ ਜਾਣੋ ਮੂਲ ਸਾਈ ਗੇ, ਰੱਬ ਵਰਗੇ ਨੇ ਉਹ ਕੌਣ ਨੇ? ਕਹਿੰਦੇ ਜਿਹਨਾਂ ਸਾਸ ਗਲਾਸ ਨਾ ਵਿਸਰੇ, ਹਰ ਨਾਮਾ ਮਨ ਮੰਤ ਧਨ ਸਹੀ ਨਾਨਕਾ ਪੂਰਨ ਸਹੀ। ਜਿਹੜਾ ਇਸ ਤਰ੍ਹਾਂ ਪੂਰਨ ਗਿਆਨ ਦੇ ਵਿੱਚ 24 ਘੰਟੇ ਰਹਿੰਦਾ, ਕਦੇ ਵੀ ਅਗਿਆਨ ਦੀ ਛਾਈ ਉਹਦੇ 'ਤੇ ਨਹੀਂ ਪੈਂਦੀ, ਕੇਵਲ ਉਹੀ ਸੰਤ ਹੈ, ਬਾਕੀ ਨਾ ਕਿਹਾ ਕਰੋ ਸੰਤ, ਹਰੇਕ ਨੂੰ ਸੰਤ ਸੰਤ ਬੁਲਾਉਣਾ। ਅੱਗੇ ਦੀਆਂ ਲਿਸਟਾਂ ਛਪਣ ਲੱਗ ਗਈਆਂ, ਅੱਗੇ ਰਾਗੀਆਂ ਦੀਆਂ, ਹੁਣ ਸੰਤਾਂ ਦੀਆਂ, ਸੰਤ ਸਮਾਗਮ ਹੋ ਰਿਹਾ ਜੀ। ਨੌਵੇਂ ਗਿਣੀ ਜਾਂਦੇ, ਸੰਤ ਦਾ ਘਰ ਤਾਂ ਬਹੁਤ ਦੂਰ ਹੈ, ਸੰਤ ਦੀ ਰਹਿਤ ਹੈ ਲਿਖੀ ਹੋਈ ਗੁਰੂ ਗ੍ਰੰਥ ਸਾਹਿਬ, ਉਹ ਰਹਿਤ ਜੇ ਆ ਗਈ ਤਾਂ ਲੋਕ ਕਹੀ ਜਾਣ, ਆਪ ਨਵਾਣਿਆਂ ਦਾ ਸਾਰਿਆਂ ਦੇ ਚਰਨਾਂ ਦੀ ਧੂੜ ਬਣ ਜਾ। ਜਦੋਂ ਬਿਲਕੁਲ ਮਿਟ ਜਾਏਗਾ ਉਸ ਵੇਲੇ ਪ੍ਰਭੂ ਪ੍ਰਗਟ ਹੋ ਜਾਏਗਾ, ਜਦੋਂ ਪ੍ਰਭੂ ਪ੍ਰਗਟ ਹੋ ਗਿਆ ਉਸ ਵੇਲੇ ਤੈਨੂੰ ਚੌਥੀ ਭੂਮਿਕਾ ਪ੍ਰਾਪਤ ਹੋ ਗਈ, ਸੰਤ ਦੀ ਦਰ ਪਦਵੀ ਮਿਲ ਜਾਏਗੀ, ਸੱਤ ਭੂਮਿਕਾ ਆਉਂਦੀਆਂ। ਸੋ ਇਸ ਤਰ੍ਹਾਂ ਦੇ ਨਾਲ ਕਹਿੰਦੇ ਜਪਾ ਜਾਪ ਨੇ ਹੁਣ ਜਪਣ ਦੀ ਲੋੜ ਨਹੀਂ, ਵਿਸਰਦਾ ਹੀ ਨਹੀਂ, ਅੱਖਾਂ ਦੇ ਸਾਹਮਣੇ ਹੀ ਖੜਾ ਵਾਹਿਗੁਰੂ। ਜੋ ਬੋਲਦਾ ਹੈ ਮਿਰਗ ਮੀਨ ਪਖਿਓਰੂ, ਸੋ ਬਿਨਾਂ ਜਾਪਤ ਹੈ ਨਹੀਂ ਹੋ, ਸਭ ਆਵਾਜ਼ਾਂ ਵਾਹਿਗੁਰੂ ਦੀਆਂ ਪ੍ਰਤੀਤ ਹੁੰਦੀਆਂ, ਸਭ ਰੂਪ ਵਾਹਿਗੁਰੂ ਦੇ ਦਿਸਦੇ ਨੇ। ਨੀਚੇ ਲਵੈਨ ਕਿਉਂ ਕਰੋ, ਜਾਓ ਸਭ ਘੱਟ ਵੇਖੋ ਪੀਓ। ਕਹਿੰਦੇ ਆਹ ਅਵਸਥਾ ਆ ਜਾਂਦੀ ਹੈ, ਸਭ ਸਈਆਂ ਪੰਚੇ ਮਿਲੇ ਗੁਰਮੁਖ ਨਿਜ ਘਰ ਵਾਸ, ਆਹ ਘਰ ਹੈ ਸਾਡਾ ਜਿੱਥੇ ਅਸੀਂ ਵਸਣਾ, ਜਾ ਕੇ ਸ਼ਬਦ ਖੋਜੇ ਕਰ ਲੈ ਨਾਨਕ ਤਾਂ ਕਰਦਾ, ਸ਼ਬਦ ਦੀ ਖੋਜ ਕਰਕੇ ਇਹ ਘਰ ਮਿਲਦਾ ਜਿਹਨੂੰ ਮਿਲ ਗਿਆ ਨਾ। ਮਹਾਰਾਜ ਕਹਿੰਦੇ ਪਿਆਰੇ ਉਹਨੂੰ ਕੀ ਪਦਵੀ ਦੇਈਏ, ਅਸੀਂ ਉਹਦੇ ਦਾਸ ਬਣਨ ਨੂੰ ਤਿਆਰ, ਇੱਥੇ ਅਸੀਂ ਪਹੁੰਚਣਾ ਸਾਧ ਸਿੰਘ ਜੀ ਅੰਮ੍ਰਿਤ ਛਕਿਆ, ਐਵੇਂ ਨਾ ਅੰਮ੍ਰਿਤ ਛੱਕ ਕੇ ਬਣ ਜਾਓ ਵੀ ਹੁਣ ਅਸੀਂ ਹੋ ਗਏ ਸਭ ਕੁਝ। ਤੁਹਾਨੂੰ ਅੱਜ ਦਾਖਲਾ ਮਿਲਿਆ ਸਕੂਲ ਦਾ, ਪੜ੍ਹਾਈ ਕਰਨੀ ਹੈ ਗੁਰੂ ਗ੍ਰੰਥ ਸਾਹਿਬ ਚ, ਮੰਨਣਾ ਗੁਰੂ ਗ੍ਰੰਥ ਸਾਹਿਬ ਨੂੰ ਹੈ, ਲੋਕਾਂ ਨਾਲ ਲੜਨਾ ਨਹੀਂ, ਖਹਿਰੇ ਨਹੀਂ ਪੈਣਾ, ਆਪਣੇ ਆਪਣੇ ਰਸਤੇ, ਆਪਣੀਆਂ ਆਪਣੀਆਂ ਕਿਸ਼ਤੀਆਂ। ਤੁਹਾਨੂੰ ਜੇ ਜਹਾਜ਼ ਮਿਲ ਗਿਆ, ਕਿਸ਼ਤੀਆਂ ਵਾਲਿਆਂ ਨੂੰ ਕਿਉਂ ਗਾਲਾਂ ਕੱਢਦੇ ਹੋ? ਉਹਨਾਂ ਨੇ ਵੀ ਲੰਘਣ ਦਾ ਯਤਨ ਕਰਨਾ, ਸਾਰੇ ਤਾਂ ਨਹੀਂ ਆ ਸਕਦੇ ਇੱਥੇ, ਇਹ ਤਾਂ ਭਾਗਾਂ ਵਾਲੇ ਨੇ। ਜੇ ਮਸਤਕ ਤੋਂ ਰਾਜ ਲਿਖਿਆ ਤੈਨੂੰ ਸਤਿਗੁਰ ਮਿਲਿਆ, ਰਾਮ ਰਾਜ ਮਿਲਣਾ ਉਹਨੂੰ ਹੈ ਜਿਹਦੇ ਮਸਤਕ ਚ ਲਿਖਤਾ, ਜਿਹਦੇ ਨਾਲ ਜਿਹਦਾ ਸੰਯੋਗ ਹੈ ਉਹਨੇ ਉੱਥੇ ਜਾਣਾ ਹੀ ਜਾਣਾ। ਲੜਾਈ ਝਗੜਾ ਕਿਹੜੀ ਗੱਲ, ਸਾਰੇ ਤੁਰੇ ਹੋਏ ਨੇ ਪਰਮੇਸ਼ਰ ਵੱਲ ਨੂੰ, ਸਭ ਨੇ ਉੱਥੇ ਪਹੁੰਚਣਾ ਹੈ। ਚਾਹੀਦੀ ਤਾਂ ਆਪਸ ਵਿੱਚ ਹਮਦਰਦੀ ਹੈ ਕਿ ਇੱਕ ਦੂਏ ਦਾ ਵਿਰੋਧ ਕਰਨਾ, ਵਿਰੋਧ ਕਰਨਾ ਜਿਹੜਾ ਹੈ ਅਗਿਆਨਤਾ ਦੀ ਬਾਤ ਹੋਇਆ ਕਰਦੀ। ਸੋ ਇਸ ਕਰਕੇ ਜੋ ਸਾਡਾ ਮਾਰਗ ਹੈ ਗੁਰਮੁਖ ਨਾਮ ਦਾਨ ਇਸ਼ਨਾਨ, ਨਾਮ ਜਪਣਾ, ਦਾਨ ਕਰਨਾ ਤੇ ਮਨ ਦਾ ਇਸ਼ਨਾਨ, ਸਰੀਰ ਦਾ ਇਸ਼ਨਾਨ, ਬੁੱਧੀ ਦਾ ਇਸ਼ਨਾਨ, ਆਤਮ ਇਸ਼ਨਾਨ, ਇਹਦੀ ਜ਼ਰੂਰਤ ਹੋਣੀ ਚਾਹੀਦੀ ਹੈ। ਸੱਚ ਤਾਂ ਵਰ ਜਾਣੀ ਹੈ ਜਾਂ ਆਤਮ ਤੀਰਥ ਕਰੇ ਨਿਵਾਸ, ਸਤਿਗੁਰੂ ਨੂੰ ਪੁੱਛ ਕੇ ਬਹਿ ਰਹੇ ਕਰੇ ਨਿਵਾਸ। ਇਹ ਲਗਾਤਾਰ ਸੰਗਤ ਤੱਤ ਬੇਤੇ ਮਹਾਂਪੁਰਸ਼ਾਂ ਦੀ ਕਰੋ, ਤਾਂ ਕਿਤੇ ਗੱਲ ਦਸੀਆਂ ਲੰਘ ਜਾਂਦੀਆਂ, ਮਸੀਂ ਮੁਸ਼ਕਲ ਨਾਲ ਸਮਝ ਪੈਂਦੀ ਹੈ। ਸੰਤ ਵੀ ਚੁੱਪ ਰਹਿੰਦੇ ਨੇ ਵੀ ਗਾ ਕੇ ਨਹੀਂ ਆਇਆ, ਰਾਮ ਪਦਾਰਥ ਪਾਏ ਕੇ ਗਬੀਰਾ ਗਾਂਠ ਨਾ ਖੋਲ, ਨਹੀਂ ਪੱਟਣ, ਨਹੀਂ ਪਾਰਕੂ, ਨਹੀਂ ਗਾਹਕ, ਨਹੀਂ ਮੋਲ, ਮੁੱਲ ਦੇਣ ਵਾਲਾ ਕੋਈ ਨਹੀਂ ਆਇਆ। ਸੋ ਜੋ ਤੁਹਾਡੇ ਤਿੰਨ ਦਿਨਾਂ ਦੇ ਦਾਸ ਦੇ ਦੀਵਾਨ ਸੀ, ਜੋ ਕੁਛ ਮਹਾਰਾਜ ਨੇ ਪ੍ਰੇਰਨਾ ਕਰੀ ਉਹਦੇ ਉਸੇ ਤਰ੍ਹਾਂ ਆਪਦੀ ਸੇਵਾ 'ਚ ਭੇਟਾ ਕੀਤਾ। ਸੁਣ ਕੇ ਹੀ ਨਾ ਚਲੇ ਜਾਇਓ, ਬੜੀ ਮੁਸ਼ਕਲ ਨਾਲ ਇਹ ਬਚਨ ਹੁੰਦੇ ਨੇ, ਇਹਨਾਂ ਨੂੰ ਪਿਆਰਿਓ, ਕਮਾਓ, ਦਿਲੋਂ ਮੇਰੀ ਅਰਦਾਸ ਹੈ ਵੀ ਸੁਣਨ ਤੋਂ ਗਾਹਾਂ ਨੰਗੋ, ਮੰਨਣ ਚ ਆਓ, ਮੰਨਣ ਤੋਂ ਗਾਹਾਂ ਨਿਧਿਆਸਣ ਚ ਆਓ, ਮਿਹਨਤ ਕਰੋ, ਲਗਨ ਲਾਓ। ਗੁਰਸਿੱਖ ਬੈਠੇ ਨਜ਼ਰ ਆਉਣ ਅੰਮ੍ਰਿਤ ਵੇਲੇ ਵੀ, ਆ ਉੱਥੇ ਬੈਠਾ ਹੈ, ਉੱਥੇ ਬੈਠਾ ਹੈ, ਆ ਮੰਜਿਆਂ ਤੇ ਸੁੱਤੇ ਪਏ ਨਜ਼ਰ ਨਾ ਆਓ, ਕਿਉਂਕਿ ਸੌਣਾ ਸਾਡੇ ਕੋਲ ਵਿਹਲ ਨਹੀਂ ਹੈ ਸੌਣ ਜੋਗੀ, ਜਾਗਣ ਵਾਸਤੇ ਆਏ ਹਾਂ ਅਸੀਂ, ਸੌਣ ਵਾਸਤੇ ਨਹੀਂ ਆਏ। ਸੁੱਤਿਆਂ ਦੇ ਕਰੋੜਾਂ ਜਨਮ ਲੰਘੇ ਸਾਡੇ, ਸਾਰਾ ਸੰਸਾਰ ਸੁੱਤਾ ਪਿਆ, ਤੇਈ ਗੁਣੀ ਸੰਸਾਰ ਭਰ ਨੂੰ ਸੁੱਤਾ, ਸੁੱਤਿਆਂ ਰਹਿਣ, ਜਾਗੋ, ਗੁਰੂ ਜਗਾਉਂਦੇ ਨੇ, ਜਾਗ ਲਿਓ ਰੇ ਮਨ, ਜਾਗ ਲਿਓ, ਕਹਾਂ ਗਾਫਲ ਸੋਇਆ, ਜੋ ਤਨ ਉਪਜਿਆ ਸੰਗੀ ਸੋ ਵੀ ਸੰਗ ਨਾ ਰਹੇ। ਸੋ ਇਸ ਤਰ੍ਹਾਂ ਦੇ ਨਾਲ ਇਹ ਸਥਾਨ ਮਹਾਰਾਜ ਦੀ ਕਿਰਪਾ ਹੋਈ ਕਿ ਭਾਈ ਸਾਹਿਬ ਪੰਜ ਪਿਆਰਿਆਂ ਦੇ ਮੁਖੀ ਜਥੇਦਾਰ ਭਾਈ ਦਿਆਲ ਸਿੰਘ ਜੀ, ਜਿਹੜੇ ਰਾੜੇ ਵਾਲੀ ਸੰਪਰਦਾ ਦੇ ਪਹਿਲੇ ਮਹਾਤਮਾ ਨੇ, ਜਿਨ੍ਹਾਂ ਤੋਂ ਪ੍ਰੇਰਣਾ ਲੈ ਲੈ ਕੇ ਸਾਡੇ ਵਰਗੇ ਵੀ ਛੋਟੇ ਮੋਟੇ ਬੰਦੇ ਬੋਲਣ ਜੋਗੇ ਹੋ ਗਏ ਨੇ, ਦੱਸਣ ਜੋਗੇ ਹੋ ਗਏ ਨੇ। ਸੋ ਉਹਨਾਂ ਦਾ ਇਹ ਸਥਾਨ ਹੈ ਪੂਰਨ ਬ੍ਰਹਮ ਗਿਆਨੀ, ਪੂਰਨ ਯੋਗੀ, ਪੂਰਨ ਉਹ ਵਿਚਾਰਕ, ਸ਼ਬਦ ਸੁਰ ਦੇ ਮਾਰਗ ਦੇ ਪੂਰੇ ਜਾਣੂ ਸੀ। ਇੱਥੇ ਘਾਟਾ ਨਹੀਂ, ਇਹ ਸੰਪਰਦਾ ਦੇ ਵਿੱਚ ਸਭ ਕੁਛ ਹੈ। ਸ਼ਬਦ ਸੁਰ ਦਾ ਮਾਰਗ ਪ੍ਰਧਾਨ ਹੈ, ਬਾਣੀ ਦੇ ਵਿੱਚੋਂ ਨਾਮ ਵਿੱਚ ਇਹ ਸੰਪਰਦਾ ਪਹੁੰਚਾਉਂਦੀ ਹੈ। ਬਾਣੀ ਤੋਂ ਗਾਹਾਂ ਗਾਉਂਦੀ ਹੈ, ਬਾਣੀ ਕਹਿੰਦੀ ਹੈ ਨਾਮ ਜਾਪੋ, ਕਹਿੰਦੇ ਐ ਜਾਓ, ਉਹਦੇ ਬਾਅਦ ਆਪਣੇ ਸਰੂਪ ਨੂੰ ਪਛਾਣ, ਬ੍ਰਹਮ ਗਿਆਨ ਤੱਕ ਪਹੁੰਚਾਉਂਦੇ, ਪਰਮੇਸ਼ਰ ਦਾ ਰੂਪ ਬਣਾਉਂਦੇ ਆ। ਉਹਨਾਂ ਦੇ ਮੁਖੀ ਜਥੇਦਾਰ ਜਿਹੜੇ ਹੋਏ ਨੇ, ਉਹਨਾਂ ਦੀ ਯਾਦ ਵਿੱਚ ਇਹ ਸਥਾਨ ਬਣਿਆ। ਸੇਵਾ ਕਰੋ ਇਸ ਦੀ, ਜੋ ਸੇਵਾ ਕਰੇਗਾ ਮੰਗ ਲਿਓ, ਤੁਹਾਡੀ ਮੰਗ ਪੂਰੀ ਕਰ ਦੇਣਗੇ। ਕਿਤੇ ਗਏ ਹੋਏ ਨੇ ਗੁਰੂ ਦਸ਼ਮੇਸ਼ ਪਿਤਾ ਵਿੱਚ ਜਿਹੜੇ, ਜੇ ਨਿਮਰਤਾ ਚ ਰਹਿ ਕੇ ਗੁਰਸਿੱਖੀ ਦੇ ਰੂਪ ਚ ਰਹੇ ਨੇ, ਘੱਟ ਨਹੀਂ ਸੀਗੇ। ਗੁਰੂ ਮਹਾਰਾਜ ਨੇ ਕਿਹਾ ਮੇਰਾ ਰੂਪ ਹੈ ਖਾਲਸਾ, ਇਹ ਮਹੀ ਆ ਦਾਸ ਅਨੰਦ ਮੇਰੋ ਨਿਜ ਰੂਪ। ਸੋ ਉਹਨਾਂ ਤੇ ਸ਼ਰਧਾ ਲਿਆਓ, ਸ਼ਰਧਾ ਲਿਆ ਕੇ ਸੇਵਾ ਕਰੋ, ਸਿਮਰਨ ਕਰੋ। ਸੇਵਾ ਇੱਥੇ ਚੱਲ ਰਹੀ ਹੈ ਤੇ ਕਿ ਕੋਈ ਦਿਨ ਆਏਗਾ ਜਿਸ ਵਕਤ ਸਮਾਂ ਪਾਉਣ ਤੋਂ ਬਾਅਦ ਇਹ ਸਥਾਨ ਦੂਰ ਦੂਰ ਤੱਕ ਚਮਕੇਗਾ ਤੇ ਇਹਦੀ ਮਹੱਤਤਾ ਨੂੰ ਸਮਝਿਆ ਜਾਣ ਲੱਗ ਜਾਏਗਾ। ਸੋ ਹੁਣ ਕਿਉਂਕਿ ਸਮਾਂ ਇਜਾਜ਼ਤ ਨਹੀਂ ਦਿੰਦਾ, ਜੋ ਪ੍ਰੋਗਰਾਮ ਅਗਲੇ ਨੇ ਉਹ ਧਿਆਨ ਨਾਲ ਸੁਣਿਓ, ਕਿਉਂਕਿ ਇੱਕ ਦੋ ਪ੍ਰੋਗਰਾਮ ਆਪਸ ਵਿੱਚ ਰਲ ਰਹੇ ਨੇ। ਗੁਰੂ ਸਤੋਤਰ ਪੜ੍ਹ ਕੇ ਨਾ ਅਰਦਾਸ ਤੋਂ ਪਹਿਲਾਂ ਦੱਸ ਦੇਣਗੇ, ਕਿਉਂਕਿ ਬਹੁਤ ਪ੍ਰੇਮੀ ਕਾਲੇ ਪੈ ਜਾਂਦੇ। ਉਹ ਇਹ ਹੁੰਦਾ ਵੀ ਉਹ ਜਿਹੜਾ ਪ੍ਰੋਗਰਾਮ ਹੈ ਉਹਦੇ ਮੁਤਾਬਕ ਪ੍ਰੋਗਰਾਮ ਬਣਾਉਣਾ, ਸੰਗਰਾਮ ਦਾ। ਸੰਗਰਾਮ ਤੋਂ ਦੂਸਰਾ ਦਿਨ ਇੱਥੇ ਲੱਗਦਾ, ਉਹ ਦੂਸਰਾ ਦਿਨ ਇਕੱਠੇ ਦੀਵਾਨ ਐਸੇ ਤਰ੍ਹਾਂ ਚੱਲਦੇ ਹੋਣਗੇ ਬਨੂੜ, ਉਹ ਦੂਸਰਾ ਦਿਨ ਇੱਥੇ ਦੀ ਥਾਂ ਤੇ ਇੱਥੋਂ ਟਰੱਕ ਲੈ ਕੇ ਸੰਗਤਾਂ ਨੂੰ ਉੱਥੇ ਜਾਣਗੇ। ਸੋ ਇਹ ਪੂਰੀ ਤਰ੍ਹਾਂ ਦੇ ਨਾਲ ਭਾਈ ਲਖਮੀਰ ਸਿੰਘ ਹੁਣ ਤੁਹਾਨੂੰ ਦੱਸ ਦੇਣਗੇ। ਹੋਰ ਸਾਰੇ ਪ੍ਰੇਮੀ ਸਾਹਿਬ ਸਿੰਘ ਜੀ ਗੁਰ ਸਤੋਤਰ ਚ ਬੋਲੋ, ਦੇਖਦਾ ਵੀ ਹੈ
ਰਾਮ ਕਲੀ ਮਾਲਾ ਤੀਜਾ ਆਨੰਦ ਕਿਉਂ ਗਾ ਸਤਿਗੁਰੂ ਸਾਨੂੰ ਦਿੱਤਾ ਮੇਰੀ ਮਾਏ
ਪਿਛਲੇ ਘਰਾਂ ਤੋਂ ਆ ਕੇ ਗਾਇਬ ਸਵਾਰੀਆਂ ਸਭ ਕੋਲ ਨੇ, ਇਸ ਕਰਕੇ ਹੁਣ ਜੋ ਪ੍ਰੋਗਰਾਮ ਹੈ ਉਹਨੂੰ ਸਰਵਣ ਕਰੋ।
ਗੁਰੂ ਪਿਆਰੇ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਇਸ ਪਾਵਨ ਸਥਾਨ ਤੇ 12 ਦਿਨ ਦੇ ਸਮਾਗਮ ਰੱਖੇ ਗਏ ਸਨ, ਆਖਰੀ 3 ਦਿਨ ਦੇ ਪ੍ਰੋਗਰਾਮ ਮਹਾਂਪੁਰਖਾਂ ਦੇ ਪਿਆਰੇ ਕੀਰਤਨਾਂ ਦੇ ਨਾਲ ਅੱਜ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅਰਦਾਸ ਅਤੇ ਸਤਿਗੁਰੂ ਮਹਾਰਾਜ ਦੇ ਹੁਕਮਨਾਮੇ ਸਰਵਣ ਕਰਨ ਤੋਂ ਬਾਅਦ ਇਨ੍ਹਾਂ ਸਮਾਗਮਾਂ ਦੇ ਭੋਗ ਪੈਣਗੇ। ਆਉਣ ਵਾਲੇ ਜਿਹੜੇ ਪ੍ਰੋਗਰਾਮ ਹਨ ਉਨ੍ਹਾਂ ਦੇ ਬਾਰੇ ਸਰਬੱਤ ਸੰਗਤ ਨੂੰ ਜ਼ਰੂਰੀ ਬੇਨਤੀ ਹੈ। ਗੁਰਦੁਆਰਾ ਸਾਹਿਬ ਜੋ ਕਿ ਵਿਸ਼ਵ ਗੁਰੂ ਪ੍ਰਵਾਨੀ ਮਿਸ਼ਨ ਦਾ ਮੁੱਖ ਕੇਂਦਰ ਹੈ, ਉਥੇ ਪੂਰਮਾਸ਼ੀ ਅਤੇ ਸੰਗਰਾਂਦ ਦੇ ਸਮਾਗਮ ਮਨਾਏ ਜਾਂਦੇ ਹਨ। ਪਹਿਲਾਂ ਪੂਰਮਾਸ਼ੀ ਅਤੇ ਸੰਗਰਾਂਦ ਦੇ ਸਮਾਗਮ ਦਿਨ ਵਿਚ ਹੁੰਦੇ ਸਨ, ਹੁਣ ਪੂਰਮਾਸ਼ੀ ਅਤੇ ਸੰਗਰਾਂਦ ਦੇ ਸਮਾਗਮ ਰਹਿਣ ਸਭਾਈ ਕੀਰਤਨ ਰਾਤ ਦੇ ਪ੍ਰੋਗਰਾਮ ਹੋਏ ਹਨ। ਸਰਬੱਤ ਸੰਗਤ ਨੂੰ ਬੇਨਤੀ ਹੈ ਕਿ ਪੂਰਮਾਸ਼ੀ ਅਤੇ ਸੰਗਰਾਂਦ ਦਾ ਜੋ ਸਮਾਗਮ ਹੈ ਗੁਰਦੁਆਰਾ ਸਾਹਿਬ ਦਾ, ਉਹ ਰਾਤ ਨੂੰ ਮਨਾਇਆ ਜਾਇਆ ਕਰੇਗਾ। ਪੂਰਮਾਸ਼ੀ ਠੀਕ ਉਸੇ ਦਿਨ ਹੀ ਉਸੇ ਰਾਤ ਨੂੰ ਰਹਿਣ ਸਭਾਈ ਕੀਰਤਨ ਹੋਇਆ ਕਰਨਗੇ ਅਤੇ ਜੋ ਸੰਗਰਾਂਦ ਦਾ ਸਮਾਗਮ ਹੈ ਉਹ ਇਕ ਦਿਨ ਪਹਿਲਾਂ ਸ਼ਾਮ ਨੂੰ ਕੀਰਤਨ ਸ਼ੁਰੂ ਹੋਇਆ ਕਰੇਗਾ ਅਤੇ ਸੰਗਰਾਂਦ ਵਾਲੇ ਦਿਨ ਅੰਮ੍ਰਿਤ ਵੇਲੇ ਸਵੇਰੇ ਭੋਗ ਪਿਆ ਕਰਨਗੇ। ਜਿਸ ਤਰ੍ਹਾਂ ਆਉਣ ਵਾਲੀ ਸੰਗਰਾਂਦ 13 ਜੂਨ ਨੂੰ ਹੈ ਤੇ 14 ਜੂਨ ਨੂੰ ਹੈ, 13 ਜੂਨ ਰਾਤ ਨੂੰ ਰਹਿਣ ਸਭਾਈ ਕੀਰਤਨ ਸ਼ੁਰੂ ਹੋਣਗੇ ਸ਼ਾਮ ਨੂੰ, ਤੇ ਅੰਮ੍ਰਿਤ ਵੇਲੇ ਸਵੇਰੇ 14 ਤਰੀਕ ਨੂੰ ਆਸ਼ਾ ਦੀ ਵਾਰ ਦੇ ਕੀਰਤਨ ਹੋਣ ਤੋਂ ਬਾਅਦ ਭੋਗ ਪੈਣਗੇ। ਗੁਰਦੁਆਰਾ ਸਾਹਿਬ ਪੂਰਮਾਸ਼ੀ 4 ਜੂਨ ਸਾਰੀ ਰਾਤ ਰਹਿਣ ਸਭਾਈ ਕੀਰਤਨ ਹੋਣਗੇ। ਸਰਬੱਤ ਸੰਗਤਾਂ ਨੇ 4 ਜੂਨ ਨੂੰ ਗੁਰਦੁਆਰਾ ਸਾਹਿਬ ਸ਼ਾਮ ਨੂੰ ਪਹੁੰਚਣਾ, ਜਿਨ੍ਹਾਂ ਪ੍ਰੇਮੀਆਂ ਨੇ ਅੰਮ੍ਰਿਤ ਛਕਣਾ ਹੋਵੇ ਉਹ ਗੁਰਦੁਆਰਾ ਸਾਹਿਬ 4 ਤਰੀਕ ਨੂੰ 5 ਵਜੇ ਸ਼ਾਮ ਨੂੰ ਪਹੁੰਚਣ ਦੀ ਕਿਰਪਾ ਕਰਨ। ਸੰਗਰਾਂਦ ਦਾ ਜਿਹੜਾ ਦੀਵਾਨ ਹੈ ਗੁਰਦੁਆਰਾ ਸਾਹਿਬ ਉਹ 13 ਜੂਨ ਰਾਤ ਨੂੰ ਸ਼ਾਮ ਨੂੰ ਆਰੰਭ ਹੋਏਗਾ। 14